ਹਰਮਨ ਰੇਡੀਓ ਸੁਣ ਰਹੇ ਤੇ ਹਰਮਨ ਵਿਜ਼ੂਅਲ ਰੇਡੀਓ ਵੇਖ ਰਹੇ ਦਰਸ਼ਕਾਂ ਤੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਇਸ ਵੇਲੇ ਹਰਮਨ ਰੇਡੀਓ ਤੇ ਅਸੀਂ ਹਾਜ਼ਰ ਹਾਂ ਜੀ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋ ਲੈ ਕੇ ਤੇ ਇਹ ਸ਼ੋ ਅਸੀਂ ਹਰ ਵਾਰ ਤੁਹਾਡੇ ਲਈ ਹਰ ਹਫ਼ਤੇ ਲੈ ਕੇ ਆਉਂਦੇ ਹਾਂ। ਸੋ ਸਮਾਂ ਹੁੰਦਾ 7 ਵਜੇ ਤੋਂ 8 ਵਜੇ ਤੱਕ। ਸੋ ਅੱਜ ਦਾ ਵੀ ਇਹ ਸ਼ੋਅ ਜਿਹੜਾ ਇਹ ਅਸੀਂ ਲੈ ਕੇ ਹਾਜ਼ਰ ਹੋ ਗਏ ਹਾਂ ਔਰ ਇਸ ਸ਼ੋਅ ਦੌਰਾਨ ਹਮੇਸ਼ਾ ਵਾਂਗ ਅਸੀਂ ਆਪਣੇ ਸੁਣਨ ਵਾਲਿਆਂ ਦੇ ਆਪਣੇ ਸਰੋਤਿਆਂ ਦੇ ਜਿਹੜੇ ਮੈਸੇਜਿਸ ਆ ਜਿਹੜੇ ਸਵਾਲ ਹੈ ਉਹ ਸ਼ਾਮਲ ਕਰਦੇ ਰਹਾਂਗੇ ਤੇ ਸਾਡੇ ਨਾਲ ਇਸ ਸ਼ੋਅ ਦੇ ਵਿੱਚ ਹਮੇਸ਼ਾ ਵਾਂਗ ਸਾਡੇ ਮਾਈਗ੍ਰੇਸ਼ਨ ਐਕਸਪਰਟ ਇਸ ਵੇਲੇ ਰਣਬੀਰ ਸਿੰਘ ਹੁਰੀ ਵੀ ਹਾਜ਼ਰ ਹੋ ਚੁੱਕੇ ਨੇ। ਸੋ ਅਸੀਂ ਸਵਾਗਤ ਕਰਦੇ ਹਾਂ ਗਲੋਬਲ ਮਾਈਗ੍ਰੇਸ਼ਨ ਤੋਂ ਰਣਬੀਰ ਹੋਰਾਂ ਦਾ ਵੀ ਬਹੁਤ ਬਹੁਤ ਸਵਾਗਤ। ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਭੈਣ ਜੀ
ਜੀ ਤੇ ਸਰੋਤਿਓ ਤੁਹਾਡਾ ਵੀ ਸਾਰਿਆਂ ਦਾ ਕਰਦੇ ਹਾਂ ਸਵਾਗਤ ਅੱਜ ਦੇ ਦ ਮਾਈਗ੍ਰੇਸ਼ਨ ਸ਼ੋਅ ਦੇ ਵਿਚ। ਸਾਰੇ ਸੁਣਨ ਵਾਲਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਈਵਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਉਮੀਦ ਕਰਦੇ ਹਾਂ ਜੀ ਕਿ ਤੁਹਾਡਾ ਅੱਜ ਦਾ ਦਿਨ ਜਿਹੜਾ ਉਹ ਸੁਹਾਵਣਾ ਬੀਤਿਆ ਹੋਣਾ। ਮੈਲਬਨ ਦੇ ਵਿਚ ਮੱਠੀ ਮੱਠੀ ਜਿਹੀ ਠੰਡ ਪਿਛਲੇ 2-3 ਦਿਨਾਂ ਤੋਂ ਚੱਲ ਰਹੀ ਹੈ ਪਰ ਆਸਟ੍ਰੇਲੀਆ ਭਰ ਦੇ ਵਿਚ ਮੌਸਮ ਵੱਖੋ ਵੱਖਰਾ ਤੇ ਨਾਲੋ ਨਾਲ ਜਦੋਂ ਅਸੀਂ ਮਾਈਗ੍ਰੇਸ਼ਨ ਦੇ ਫੀਲਡ ਦੀ ਗੱਲ ਕਰੀਏ ਤਾਂ ਉੱਥੇ ਵੀ ਮੌਸਮ ਜਿਹੜਾ ਉਹ ਹੁਣ ਥੋੜਾ ਬਦਲਿਆ ਬਦਲਿਆ ਲੱਗ ਰਿਹਾ ਕਿਉਂਕਿ ਬਹੁਤ ਤਰ੍ਹਾਂ ਦੀਆਂ ਅਪਡੇਟਸ ਜਿਹੜੀਆਂ ਉਹ ਇਸ ਵੇਲੇ ਆ ਰਹੀਆਂ ਨੇ। ਕੀ ਖਾਸ ਹੋ ਰਿਹਾ ਇਹਦੇ ਬਾਰੇ ਤਾਂ ਅਸੀਂ ਰਣਬੀਰ ਹੋਰਾਂ ਤੋਂ ਹੀ ਜਾਣਾਂਗੇ ਪਰ ਇਸ ਤੋਂ ਪਹਿਲਾਂ ਤੁਹਾਨੂੰ ਜ਼ਰੂਰ ਦੱਸਦੇ ਜਾਈਏ ਕਿ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿਚ ਰਾਬਤਾ ਬਣਾਉਣ ਦੇ ਲਈ ਤੁਸੀਂ ਹਮੇਸ਼ਾ ਵਾਂਗ ਸਾਨੂੰ ਮੈਸੇਜ ਕਰ ਸਕਦੇ ਹੋ ਈਮੇਲ ਦੇ ਰਾਹੀਂ request@harmanradio.com ਸਾਡਾ ਈਮੇਲ ਪਤਾ ਤੇ ਇਸ ਤੋਂ ਇਲਾਵਾ ਤੁਸੀਂ ਸਾਨੂੰ ਟੈਲੀਗ੍ਰਾਮ ਦੇ ਰਾਹੀਂ ਵੀ ਜਿਹੜਾ ਮੈਸੇਜ ਹੈ ਉਹ ਕਰ ਸਕਦੇ ਹੋ ਔਰ ਇਸ ਤੋਂ ਇਲਾਵਾ ਸਾਡੇ ਨਾਲ ਫੋਨ ਰਾਹੀਂ ਸੰਪਰਕ ਕਰਨ ਦੇ ਲਈ ਚਲਦੇ ਪ੍ਰੋਗਰਾਮ ਦੇ ਵਿਚ ਆਪਣਾ ਮੈਸੇਜ ਜਿਹੜਾ ਸਾਂਝਾ ਕਰਨ ਦੇ ਲਈ ਸਾਡਾ ਨੰਬਰ ਹੈ 02-85-99-2811। ਇਸ ਚੱਲ ਰਹੀ ਫੇਸਬੁੱਕ ਵੀਡੀਓ ਦੇ ਰਾਹੀਂ ਵੀ ਇਸ ਦੇ ਕਮੈਂਟ ਸੈਕਸ਼ਨ ਦੇ ਵਿਚ ਆਪਣਾ ਸਵਾਲ ਤੁਸੀਂ ਛੱਡ ਸਕਦੇ ਹੋ ਤੇ ਉਹ ਸਵਾਲ ਅਸੀਂ ਚੱਲਦੇ ਪ੍ਰੋਗਰਾਮ ਦੌਰਾਨ ਸ਼ਾਮਲ ਕਰਾਂਗੇ ਤੇ ਸਭ ਤੋਂ ਸੌਖਾ ਤਰੀਕਾ ਜਿਹੜਾ ਅਸੀਂ ਅਕਸਰ ਦੱਸਦੇ ਹੁੰਦੇ ਹਾਂ ਕਿ ਚੱਲਦੇ ਪ੍ਰੋਗਰਾਮ ਦੇ ਵਿਚ ਤੁਸੀਂ ਜਦੋਂ ਵੀ ਸਾਡੇ ਨਾਲ ਜੁੜਨਾ ਤਾਂ ਇੰਟਰੈਕਟ ਕਰਨ ਦੇ ਜਿਹੜੇ ਲਿੰਕ ਹੈ ਸਾਡੀ ਰੇਡੀਓ ਦੀ ਐਪ ਦੇ ਵਿੱਚ ਦਿੱਤੇ ਹੋਏ ਆ। ਜੇ ਪ੍ਰੋਗਰਾਮ ਤੁਸੀਂ ਐਪ ਦੇ ਵਿੱਚ ਸੁਣ ਰਹੇ ਹੋ ਤਾਂ ਉਸ ਐਪ ਦੇ ਵਿੱਚ ਦਿੱਤੇ ਹੋਏ ਲਿੰਕਸ ਤੇ ਕਲਿੱਕ ਕਰਕੇ ਸਿੱਧਾ ਮੈਸੇਜ ਆਪਣਾ ਟਾਈਪ ਕਰਕੇ ਸਾਨੂੰ ਭੇਜ ਸਕਦੇ ਹੋ। ਤੇ ਲਓ ਜੀ ਹੁਣ ਦੇਰ ਨਹੀਂ ਲਾਉਂਦੇ ਤੇ ਸਿੱਧਾ ਅਸੀਂ ਜਿਹੜਾ ਅਪਡੇਟਸ ਦੇ ਲਈ ਚੱਲਦੇ ਹਾਂ ਫਿਰ ਰਣਬੀਰ ਹੋਰਾਂ ਵੱਲ। ਸੋ ਰਣਬੀਰ ਜੀ ਬਹੁਤ ਸਾਰੀਆਂ ਅਪਡੇਟਸ ਨੇ, ਬਹੁਤ ਸਾਰੀਆਂ ਖਬਰਾਂ ਨੇ, ਬਹੁਤ ਸਾਰੇ ਸਵਾਲ ਨੇ, ਉਹਨਾਂ ਦੇ ਉੱਪਰ ਗੱਲ ਕਰਦੇ ਹਾਂ ਪਰ ਜਿਹੜਾ ਸਕਿੱਲ ਸਿਲੈਕਟ ਰਾਊਂਡ ਹੁਣੇ ਹੋ ਕੇ ਹਟਿਆ ਰੀਸੈਂਟਲੀ ਜਨਵਰੀ ਦੇ ਵਿੱਚ, ਉਹਦਾ ਕਿਸ ਤਰ੍ਹਾਂ ਦਾ ਪ੍ਰਭਾਵ ਰਿਹਾ, ਕੀ ਨਤੀਜਾ ਉਹਦਾ?
ਹਾਂਜੀ ਦੇਖੋ, ਸਕਿੱਲ ਸਿਲੈਕਟ ਰਾਊਂਡ ਦੀ ਲੇਟੈਸਟ ਅਪਡੇਟ ਜਿਹੜੀ ਹੁਣੇ ਆਈ ਆ ਉਹ ਚਾਹੀ ਆ ਜਨਵਰੀ ਰਾਊਂਡ ਚ ਜਿੱਦਾਂ ਕਿ ਉਮੀਦ ਸੀ ਕੋਈ ਵੱਡਾ ਰਾਊਂਡ ਨਹੀਂ ਸੀ ਇਹ। 200 ਜਿਹੜੀਆਂ ਸਬ ਕਲਾਸ 189 ਚ ਇਹਨਾਂ ਨੇ ਭੇਜੀਆਂ ਤੇ 491 ਚ 163 ਫਰੋਮ ਮੈਮਰੀ ਇਹਨਾਂ ਨੇ ਇਨਵਾਈਟਸ ਭੇਜੀਆਂ। ਸੋ ਇਹ ਐਕਸਪੈਕਟਡ ਹੀ ਸੀ ਵੀ ਇਨਵੀਟੇਸ਼ਨ ਜਿਹੜੀਆਂ ਉਹ ਘੱਟ ਹੋਣੀਆਂ। ਸੋ ਕੋਈ ਸਰਪ੍ਰਾਈਜ਼ ਵਾਲੀ ਗੱਲ ਨਹੀਂ ਆ। ਫਿਰ ਪ੍ਰਾਇਰਟੀ ਜਿਹੜੀ ਆ ਉਹ ਓਬਵੀਅਸ ਹੈ ਕਿ ਇਹਨਾਂ ਨੇ ਕ੍ਰਿਟੀਕਲ ਸਕਿੱਲਸ ਵਾਲਿਆਂ ਨੂੰ ਪ੍ਰਾਇਰਟੀ ਦਿੱਤੀ ਗਈ ਆ। ਇਸ ਕੁਆਟਰ ਚ ਜਿੱਦਾਂ ਮੈਂ ਪਹਿਲਾਂ ਵੀ ਪ੍ਰੋਗਰਾਮ ਚ ਕਹਿ ਚੁੱਕਿਆ ਕਿ ਜੂਨ 2021 ਤੱਕ ਕੋਈ ਜ਼ਿਆਦਾ ਚਾਂਸਿਸ ਨਹੀਂ ਆ ਇਨਵੀਟੇਸ਼ਨ ਜਿਹੜੇ ਆ ਉਹ ਇੰਨੇ ਵੱਧ ਹੋਣ ਦੇ। ਬਟ ਅੱਜ ਆਪਾਂ ਅੱਗੇ ਵੀ ਗੱਲ ਕਰਾਂਗੇ ਜਿਹੜੀ ਜੁਆਇੰਟ ਕਮੇਟੀ ਸਕਿੱਲ ਮਾਈਗ੍ਰੇਸ਼ਨ ਤੇ ਇਮੀਗ੍ਰੇਸ਼ਨ ਮਿਨਿਸਟਰ ਨੇ ਰਿਕੁਐਸਟ ਕੀਤੀ ਆ, ਉਹਦੇ ਨਾਲ ਕਾਫੀ ਪੋਜ਼ਿਟਿਵ ਚੇਂਜਸ ਅੱਗੇ ਆਉਣ ਦੇ ਫਰਕ ਹੈਗੇ। ਸੋ ਬੜਾ ਹੀ ਨੋਰਮਲ ਰਾਊਂਡ ਤੇ ਕੋਈ ਸਰਪ੍ਰਾਈਜ਼ ਨਹੀਂ ਵਿੱਚ।
ਬਿਲਕੁਲ। ਤੇ ਅਗਲਾ ਨਾਲ ਲੱਗਦਾ ਜਿਹੜਾ ਸਵਾਲ ਹੈ ਉਹ ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗੀ। ਇਸ ਵੇਲੇ ਕੁਝ ਸਰੋਤੇ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਦੇ ਸਵਾਲ ਬਹੁਤ ਜਲਦ ਅਸੀਂ ਸ਼ਾਮਲ ਕਰਾਂਗੇ ਪਰ ਨਾਲ ਲੱਗਦਾ ਜਿਹੜਾ ਸਵਾਲ ਜਿਹੜੀ ਸਭ ਤੋਂ ਵੱਡੀ ਚਿੰਤਾ ਇਸ ਵੇਲੇ ਆਈਟੀ ਪ੍ਰੋਫੈਸ਼ਨਲਸ ਤੇ ਅਕਾਊਂਟੈਂਟਸ ਦੇ ਲਈ ਬਣੀ ਹੋਈ ਹੈ। ਸੋ ਰਣਬੀਰ ਜੀ, ਕੋਈ ਚਾਂਸ ਲੱਗਦਾ ਕਿਉਂਕਿ ਉਹਨਾਂ ਨੂੰ ਇਨਵੀਟੇਸ਼ਨ ਜਿਹੜੇ ਆ ਉਹ ਪਿਛਲੇ ਕਾਫੀ ਸਮੇਂ ਤੋਂ ਨਹੀਂ ਆ ਰਹੇ ਤੇ ਅਸੰਭਵ ਜਿਹਾ ਆਉਣ ਵਾਲਾ ਸਮਾਂ ਜਿਹੜਾ ਉਹਨਾਂ ਦੇ ਲਈ ਲੱਗ ਰਿਹਾ ਜੀ, ਕੀ ਕਹਿਣਾ ਚਾਹੋਗੇ?
ਹਾਲ ਦੀ ਇਹ ਤਾਂ ਜਗ ਜ਼ਾਹਿਰ ਹੈ ਗੱਲ ਅੱਜ ਦੀ ਡੇਟ ਚ ਕਿ ਅਕਾਊਂਟੈਂਟਸ ਹੋ ਗਏ, ਆਈ ਟੀ ਪ੍ਰੋਫੈਸ਼ਨਲਸ ਹੋ ਗਏ ਜਾਂ ਇੰਜੀਨੀਅਰਸ ਟੂ ਐਨ ਐਕਸਟੈਂਟ, ਵੀ ਉਹਨਾਂ ਨੂੰ ਇਨਵੀਟੇਸ਼ਨ ਜਿਹੜੀਆਂ ਉਹ ਬਹੁਤ ਹਾਈ ਪੁਆਇੰਟਸ ਤੇ ਜਾਂ ਨਾ ਦੇ ਬਰਾਬਰ ਆ ਰਹੀਆਂ। ਠੀਕ ਹੈ, ਜੇ ਅਕਾਊਂਟੈਂਟਸ ਦੀ ਗੱਲ ਕਰੀਏ ਤਾਂ 100-105 ਤੇ ਆਈ ਟੀ ਪ੍ਰੋਫੈਸ਼ਨਲਸ ਕੋਈ ਵੀ ਅਗਰ ਆਪਾਂ ਪਿਕ ਕਰ ਲਈਏ ਤੇ 95 ਤੇ ਵੀ ਥੋੜੀ ਵੇਟ ਹੈਗੀ ਆ। ਠੀਕ ਹੈ, ਸੋ ਇਹ ਸਾਰਾ ਆਫਟਰ ਅਗਰ ਆਪਾਂ ਕੋਵਿਡ 19 ਸਿਨੈਰੀਓ ਦੇਖੀਏ ਤਾਂ ਉਹਦੇ ਨਾਲ ਰਿਲੇਟਡ ਆ, ਕਿਉਂਕਿ ਪ੍ਰਾਇਰਟੀਜ਼ ਜਿਹੜੀਆਂ ਉਹ ਪ੍ਰਾਇਰਟੀਆਂ ਅੱਜ ਦੀ ਡੇਟ ਚ ਕ੍ਰਿਟੀਕਲ ਸਕਿੱਲਸ ਨੂੰ ਮੈਡੀਕਲ ਹੈਲਥ ਪ੍ਰੋਫੈਸ਼ਨਲ ਜਿਹੜੇ ਹਾਈ ਐਂਡ ਪ੍ਰੋਫੈਸ਼ਨਲ ਆ ਉਹਨਾਂ ਨੂੰ ਮਿਲਣ ਦੀਆਂ। ਸੋ ਕਹਿਣ ਦਾ ਪਾਏ ਮੁਸ਼ਕਿਲ ਅੱਜ ਦੀ ਡੇਟ ਚ ਡੈਫੀਨੇਟਲੀ ਹੈਗਾ ਹੈ, ਬਟ ਜੇ ਤੁਸੀਂ ਆਈਟੀ ਪ੍ਰੋਫੈਸ਼ਨਲ ਆ ਤੇ ਤੁਸੀਂ 95 ਪੁਆਇੰਟ ਦੇ ਨੇੜੇ ਤੇੜੇ ਰੱਖਦੇ ਆ ਤੇ ਫਿਊਚਰ ਚ ਤੁਹਾਡੇ ਚਾਂਸਿਸ 189 ਦੇ ਡੈਫੀਨੇਟਲੀ ਹੈਗੇ। ਹੁਣ ਜੇ ਆਪਾਂ 190 ਨਿਊ ਸਾਊਥ ਵੇਲਸ ਦੀ ਗੱਲ ਕਰੀਏ, ਜੇ ਉਹਨਾਂ ਦੇ ਤੁਸੀਂ ਰਿਕੁਆਇਰਮੈਂਟ ਮੀਟ ਕਰਦੇ ਹੋ 95 ਪੁਆਇੰਟਸ ਦੇ ਇਨਵਾਈਟਸ ਆਈ ਆ, ਠੀਕ ਹੈ। ਸੋ ਚਾਂਸਿਸ ਜ਼ਰੂਰ ਆ, ਹੋਪ ਨਾ ਛੱਡੋ, ਕਹਿਣ ਦਾ ਮਤਲਬ ਇਹ ਕਿ ਹੋਪ ਨਾ ਛੱਡੋ ਤੇ ਚਾਂਸਿਸ ਹੈਗੇ ਨੇ ਅਗਰ ਤੁਸੀਂ ਹਾਇਰ ਬੈਂਚ ਮਾਰਕ ਜਿਹੜਾ 95 ਜਾਂ 90 ਦੇ ਨੇੜੇ ਆ ਉਹ ਮੀਟ ਕਰਦੇ ਹਾਂ ਤੇ ਸਰਟਨਲੀ ਚਾਂਸਿਸ ਹੈਗੇ ਨੇ। ਅਕਾਊਂਟੈਂਟਸ ਦੀ ਗੱਲ ਇੱਕ ਮੈਂ ਜਸਟ ਕਰਨੀ ਸੀ ਵੀ ਅਗਰ ਤੁਹਾਨੂੰ 189190 ਨਹੀਂ ਆ ਰਿਹਾ, 491 ਸਟੇਟ ਦੀਆਂ ਰਿਕੁਆਇਰਮੈਂਟਸ ਪਲੀਜ਼ ਅੱਗੇ ਵੀ ਚੈੱਕ ਕਰੋ ਤਾਂ ਕਿ ਤੁਸੀਂ ਮੀਟ ਕਰ ਸਕੋ ਰਿਕੁਆਇਰਮੈਂਟਸ। ਮੈਂ ਮੰਨਦਾ ਕਿ 189190 ਇਨਵੀਟੇਸ਼ਨ ਬਹੁਤ ਹਾਰਡ ਹੈ ਅੱਜ ਦੀ ਡੇਟ ਚ, ਬਟ ਰੀਜਨਲ ਮੂਵ ਹੋਣਾ ਉੱਥੇ ਜੋਬ ਕਰਨੀ ਡੈਫੀਨੇਟਲੀ ਤੁਹਾਨੂੰ ਬੈਨੀਫਿਟ ਹੋਊਗਾ ਫਿਊਚਰ ਚ।
ਠੀਕ ਸੋ ਰਣਬੀਰ ਜੀ, ਸਵਾਲ ਜਿਹੜੇ ਆ ਉਹ ਕਾਫੀ ਨੇ, ਪਰ ਇਸ ਵੇਲੇ ਜਿਹੜੇ ਸਾਡੇ ਸਰੋਤੇ ਜੁੜ ਰਹੇ ਨੇ, ਜਿਹੜੇ ਫੇਸਬੁੱਕ ਵਿਊਅਰ ਜੁੜ ਰਹੇ ਨੇ, ਜੇਕਰ ਇਜਾਜ਼ਤ ਹੋਵੇ ਅਸੀਂ ਉਹਨਾਂ ਦੇ ਸਵਾਲ ਨਾਲ ਨਾਲ ਲੈਂਦੇ ਚਲੀਏ।
ਜ਼ਰੂਰ ਹਾਂਜੀ ਜ਼ਰੂਰ
ਜੀ। ਸਾਡੇ ਨਾਲ ਬਹੁਤ ਸਾਰੇ ਦੋਸਤ ਇਸ ਵੇਲੇ ਫੇਸਬੁੱਕ ਦੇ ਜ਼ਰੀਏ ਵੀ ਜੁੜ ਚੁੱਕੇ ਨੇ ਤੇ ਇਧਰ ਸਾਡੇ ਨਾਲ ਟੈਲੀਗ੍ਰਾਮ ਦੇ ਜ਼ਰੀਏ ਵੀ ਕੁਛ ਦੋਸਤਾਂ ਨੇ ਸਾਂਝ ਬਣਾਈ ਹੋਈ ਹੈ। ਮੈਂ ਪਹਿਲਾ ਜਿਹੜਾ ਮੈਸੇਜ ਆ ਉਹ ਅਮਰਿੰਦਰ ਢਿੱਲੋਹਰਾਂ ਦਾ ਸ਼ਾਮਲ ਕਰਦੀ ਹਾਂ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਅਮਰਿੰਦਰ ਜੀ, ਸਤਿ ਸ੍ਰੀ ਅਕਾਲ। ਇਹਨਾਂ ਦਾ ਸਵਾਲ ਹੈ, ਕਹਿੰਦੇ ਮੇਰਾ ਸਵਾਲ ਇਹ ਹੈ ਕਿ ਆਪਾਂ ਸੇਮ ਆਕੂਪੇਸ਼ਨ ਵਿਚ 2 ਟਾਈਮ EOI ਪਾ ਸਕਦੇ ਹਾਂ ਜੀ, ਜਿੱਦਾਂ 1 EOI ਆਪਾਂ 190 189 ਔਰ ਸੇਮ ਆਕੂਪੇਸ਼ਨ ਚ 190 ਸੈਪਰੇਟ, ਕੋਈ ਪ੍ਰੋਬਲਮ ਤਾਂ ਨੀ ਕਹਿੰਦੇ ਹੁੰਦੀ ਜੀ?
ਰਾਈਟ ਸਟ੍ਰੈਟਜੀ ਤਾਂ ਨਹੀਂ ਹੈ, ਬਟ ਕਾਫੀ ਜਾਣੇ ਕਰਦੇ ਆ, ਠੀਕ ਆ। ਤੁਸੀਂ ਇਹ ਦੇਖੋ ਕਿ ਐਥੀਕਲੀ ਇਹ ਕਰੈਕਟ ਇਸ ਲਈ ਨਹੀਂ ਹੈ ਕਿਉਂਕਿ ਤੁਸੀਂ ਇੱਕ ਸਪੋਟ ਹੋਰ ਲੈ ਰਹੇ ਆ, ਉਹਦੇ ਰੀਜ਼ਨ ਕਈ ਹੁੰਦੇ ਨੇ, ਬਟ ਯੈਸ ਤੁਸੀਂ ਕਰ ਸਕਦੇ ਹੋ, ਸ਼ੋਰਟ ਆਨਸਰ ਇਹ ਹੈ ਕਿ ਤੁਸੀਂ ਕਰ ਸਕਦੇ ਆ। ਬਟ ਅਗਰ ਤੁਸੀਂ ਆਪਣੀ ਹੀ ਜਿਹੜੀ ਕਰੰਟ EOI ਆ ਉਹਨੂੰ ਅਪਡੇਟ ਕਰੋ ਤਾਂ ਮੋਰ ਔਰ ਲੈਸ ਜਿਹੜਾ ਇੰਪੈਕਟ ਹੈ ਸੇਮ ਹੋਣਾ ਹੈ, ਬਟ ਆਨਸਰ ਤੁਹਾਡੇ ਕੁਸ਼ਚਨ ਦਾ ਆਨਸਰ ਹੈ ਕਿ ਹਾਂਜੀ ਕਰ ਸਕਦੇ ਹਾਂ ਤੁਸੀਂ
ਜੀ। ਰਣਬੀਰ ਜੀ, ਅਗਲਾ ਸਵਾਲ ਜਿਹੜਾ ਮੈਂ ਸ਼ਾਮਲ ਕਰਦੀ ਹਾਂ ਗੁਰਦੀਪ ਸਿੰਘ ਹੋਰਾਂ ਦਾ, ਜਿਹੜੇ ਕਿ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਹੋਏ ਨੇ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਗੁਰਦੀਪ ਜੀ। ਸਵਾਲ ਇਹਨਾਂ ਦਾ ਹੈ, ਕਹਿੰਦੇ ਸਰ, ਹਾਂਜੀ ਕਹਿੰਦੇ ਸਰ, ਵੈਨ ਪੀਪਲ ਵਿਥ 491 ਵੀਜ਼ਾ ਕੈਨ ਟਰੈਵਲ ਟੂ ਆਸਟ੍ਰੇਲੀਆ ਤਸਮੈਨੀਆ ਫਰੋਮ ਇੰਡੀਆ ਹੂ ਆਰ ਇਨ ਕ੍ਰਿਟੀਕਲ ਸੈਕਟਰ ਜੀ?
ਹਾਂਜੀ ਪ੍ਰਦੀਪ ਜੀ, ਕ੍ਰਿਟੀਕਲ ਸੈਕਟਰਸ ਅੱਜ ਦੀ ਡੇਟ ਚ ਵੀ ਐਗਜ਼ੈਂਪਸ਼ਨਸ ਮਿਲ ਰਹੀਆਂ, ਇਦਾਂ ਦੀ ਗੱਲ ਨਹੀਂ ਆ। ਹਾਊਏਵਰ ਇਹ ਐਕਸਪੀਰੀਅੰਸ ਕੀਤਾ ਗਿਆ ਕਿ ਬਹੁਤ ਮੁਸ਼ਕਿਲ ਆ ਤੇ ਬਹੁਤ ਘੱਟ ਐਗਜ਼ੈਂਪਸ਼ਨਸ ਅੱਜ ਦੀ ਡੇਟ ਚ ਮਿਲ ਰਹੀਆਂ, ਠੀਕ ਹੈ। ਸੋ ਜੇ ਤੁਸੀਂ ਕ੍ਰਿਟੀਕਲ ਸੈਕਟਰ ਚ ਆ ਤੇ ਜੇ ਤੁਸੀਂ ਆਪਣੇ ਆਰਗੂਮੈਂਟ ਪੋਜ਼ਿਟਿਵ ਆਰਗੂਮੈਂਟ ਕਹਿ ਲਓ, ਕਿੱਦਾਂ ਤੁਸੀਂ ਕੰਟਰੀਬਿਊਟ ਕਰ ਸਕਦੇ ਆ ਆਪਣੇ ਇੰਪਲੋਇਰ ਤੋਂ ਲੈਟਰ ਕਿ ਤੁਹਾਡੀ ਕਿੰਨੀ ਲੋੜ ਹੈ, ਅਗਰ ਉਹ ਸਭ ਲਾਉਂਦੇ ਆ ਤਾਂ ਚਾਂਸਿਸ ਹੈਗੇ ਆ। ਹਾਊਏਵਰ ਰਿਫਿਊਜ਼ਲ ਰੇਟ ਮੈਨੂੰ ਪਤਾ ਹੈ ਆਟੋਮੈਟਿਕ ਰਿਫਿਊਜ਼ਲਸ ਕਾਫੀ ਆ ਰਹੀਆਂ ਹੈ। ਮੇਰੇ ਐਕਸਪੀਰੀਅੰਸ ਚ ਮੇਰਾ ਜੋ ਪਰਸਨਲ ਐਕਸਪੀਰੀਅੰਸ ਇਹ ਰਿਹਾ ਐਗਜ਼ੈਂਪਸ਼ਨ ਦੇ ਨਾਲ, ਅਗਰ ਰਿਫਿਊਜ਼ਲ ਹੁੰਦੀ ਆ ਪਲੀਜ਼ ਦੁਬਾਰਾ ਲਾ ਕੇ ਉਹ ਚ ਹੋਰ ਆਪਣੇ ਜਿਹੜੇ ਪੁਆਇੰਟਸ ਆ ਉਹਨੂੰ ਹੋਰ ਥੋੜਾ ਇਲੈਬੋਰੇਟ ਕਰਕੇ ਜੇ ਤੁਸੀਂ ਪੁਆਇੰਟਸ ਬਣਾਓ ਤੇ ਹੋਰ ਅਗਰ ਡਾਕੂਮੈਂਟਸ ਲਾ ਸਕੋ ਤੇ ਡੈਫੀਨੇਟਲੀ ਸਕਸੀਡ ਹੁੰਦੇ। ਮੈਂ ਰੀਸੈਂਟ ਜੇ ਗੱਲ ਕਰਾਂ, 24th ਵਾਰ ਇੱਕ ਫੰਡ ਦਾ ਜਿਹੜੀ ਕਹਿ ਲਓ ਐਗਜ਼ੈਂਪਸ਼ਨ ਜਿਹੜੀ ਆ ਅਪਰੂਵ ਹੋਈ ਆ। ਸੋ ਹਿੰਮਤ ਨਾ ਹਾਰੋ, ਪਲੀਜ਼ ਟਰਾਈ ਕਰਦੇ ਰਹੋ, ਹਾਲਾਤ ਇੱਦਾਂ ਦੇ ਆ। ਦੇਖੋ ਕੋਵਿਡ ਦੇ ਬਾਅਦ ਨਾ ਨਥਿੰਗ ਇਜ਼ ਗਾਰੰਟੀਡ, ਠੀਕ ਆ। ਮਾਈਗ੍ਰੇਸ਼ਨ ਸਪੈਸ਼ਲੀ ਮੈਂ ਕਹਾਂ ਤੇ ਮਾਈਗ੍ਰੇਸ਼ਨ ਚ ਟਰੈਵਲ ਐਗਜ਼ੈਂਪਸ਼ਨ ਜਿਹੜੇ ਆ ਉਹਦਾ ਪਾਰਟ ਆ। ਸਰਕਾਰ ਸਪੋਟਸ ਵਧਾ ਰਹੀ ਆ ਲੇਕਿਨ ਹਾਲੇ ਵੀ ਬਹੁਤ ਘੱਟ ਜਾਣੇ ਨੂੰ ਗ੍ਰਾਂਟ ਮਿਲ ਰਹੀ ਹੈ। ਬਟ ਤੁਸੀਂ ਕ੍ਰਿਟੀਕਲ ਸੈਕਟਰ ਚ ਹੈਗੇ ਆ, ਤੁਹਾਡੇ ਚਾਂਸ ਡੈਫੀਨੇਟਲੀ ਹੈਗੇ ਆ ਗੁਰਦੀਪ। ਸੋ ਪਲੀਜ਼ ਬੈਸਟ ਵੇਜ਼ ਕੀ ਕੀਪ ਆਨ ਪਾਇੰਟ।
ਹਾਂਜੀ, ਨਾਲੋ ਨਾਲੇ ਆਈ ਥਿੰਕ ਇਹਨਾਂ ਨੇ ਕੈਟਾਗਰੀ ਦਾ ਨੰਬਰ ਸ਼ਾਇਦ ਹਾਂਜੀ ਭੇਜਿਆ ਹੋਣਾ ਐਸ RN244499 ਕ੍ਰਿਟੀਕਲ ਸੈਕਟਰ ਦੀ, ਜਿਵੇਂ ਇਹਨਾਂ ਨੇ ਗੱਲ ਕੀਤੀ ਆ ਤੇ ਕਹਿੰਦੇ ਐਗਜ਼ੈਂਪਸ਼ਨ ਇਜ਼ ਸੋ ਹਾਰਡ ਟੂ ਗੈਟ। ਬਿਲਕੁਲ ਜੀ, ਰਣਬੀਰ ਹੋਰਾਂ ਨੇ ਵੀ ਇਹੀ
ਐਗਜ਼ੈਂਪਸ਼ਨ ਜੀ, ਮੈਂ ਐਗਜ਼ੈਂਪਲ ਸ਼ੇਅਰ ਕਰਦਾ ਕਿਉਂਕਿ ਤੁਸੀਂ RN ਦਾ ਨਾਮ ਲਿੱਤਾ ਤਾਂ ਮੇਰੇ ਕਲਾਇੰਟ ਆ ਜਿਹੜੇ ਰਜਿਸਟਰਡ ਨਰਸ ਆ ਇੱਥੇ, ਉਹਨਾਂ ਦੇ ਕੋਲ ਸਟੇਬਲ ਜੋਬ ਹੈਗੀ ਆ ਉਹ ਜੋਬ ਕਰਦੇ ਨੇ, ਇੰਪਲੋਈ ਦਾ ਸਪੋਰਟ ਲੈਟਰ ਵੀ ਲਾਈ ਆ, ਲੇਕਿਨ 3 ਤੋਂ 4 ਵਾਰ ਉਹਨਾਂ ਦੀ ਰਿਫਿਊਜ਼ਲ ਆ ਚੁੱਕੀ ਆ। ਲੇਕਿਨ ਜਿੱਦਾਂ ਕਿ ਮੈਂ ਬਾਰ ਬਾਰ ਕਿਹਾ ਕਿ ਅਗਰ ਤੁਹਾਨੂੰ ਰਿਫਿਊਜ਼ਲ ਆ ਚੁੱਕੀ ਆ, ਤੁਸੀਂ ਹੋਰ ਕੰਪੈਲਿੰਗ ਐਵੀਡੈਂਸ ਜਾਂ ਆਰਗੂਮੈਂਟ ਲਾਓ, ਡੈਫੀਨੇਟਲੀ ਤੁਹਾਨੂੰ ਸਕਸੈਸ ਮਿਲੂਗਾ। ਗਾਰੰਟੀ ਵਰਡ ਮਾਈਗ੍ਰੇਸ਼ਨ ਚ ਪਹਿਲੋਂ ਵੀ ਨਹੀਂ ਸੀ ਕਦੀ, ਤੇ ਕੋਵਿਡ ਤੋਂ ਬਾਅਦ ਤਾਂ ਓਬਵੀਅਸਲੀ ਨਹੀਂ ਆ, ਲੇਕਿਨ ਬੈਸਟ ਵੇ ਇਜ਼ ਟੂ ਅਪਲਾਈ, ਬੈਸਟ ਥਿੰਗ ਇਜ਼ ਟੂ ਅਪਲਾਈ, ਪਲੀਜ਼।
ਜੀ ਅੱਛਾ ਰਣਬੀਰ ਜੀ, ਅਮਰਿੰਦਰ ਢਿੱਲੋਂ ਇੱਕ ਵਾਰ ਫੇਰ ਜੁੜੇ ਆ, ਕਹਿੰਦੇ ਹਾਂਜੀ ਸਰ, ਮੈਂ ਨਿਊ ਸਾਊਥ ਵੇਲਸ ਚ ਰਹਿਣਾ ਆ ਤੇ ਮੈਨੂੰ ਪਤਾ 2 UI ਦਾ 2 UI ਦਾ ਕੋਈ ਫਾਇਦਾ ਨਹੀਂ ਹੁੰਦਾ, ਬਟ ਕਹਿੰਦੇ ਕਈ ਲੋਕ ਕਹਿੰਦੇ ਆ ਕਿ ਜਲਦੀ ਇਨਵਾਈਟ ਆਉਂਦਾ ਆ, ਕਈ ਕਹਿੰਦੇ ਆ ਪ੍ਰੋਬਲਮ ਆ ਜਾਂਦੀ ਆ, ਬਸ ਕਹਿੰਦੇ ਮੈਂ ਇਹੀ ਜਾਣਨਾ ਸੀ ਕਿ ਪ੍ਰੋਬਲਮ ਤਾਂ ਨਹੀਂ ਹੁੰਦੀ, ਬਿਕੋਜ਼ ਜੇ 2 ਇਨਵਾਈਟ ਵੀ ਆਉਂਦੇ ਆ ਤਾਂ ਆਪਾਂ ਇੱਕ ਹੀ ਅਕਸੈਪਟ ਕਰਾਂਗੇ ਸਪੋਟ, ਬਚ ਜੂ ਦੂਜੀ ਸਪੋਟ ਬਚ ਜੂ ਕਹਿੰਦੇ ਦੂਜੀ।
ਸਹੀ ਆ, ਦੇਖੋ ਕੁਛ ਪ੍ਰੋਬਲਮ ਤੁਹਾਨੂੰ ਨਹੀਂ ਆਉਂਦੀ ਆ, ਲੇਕਿਨ ਐਸ ਆਈ ਸੈਡ ਨੋਟ ਰਾਈਟ ਸਟ੍ਰੈਟਜੀ, ਬਟ ਠੀਕ ਆ, ਉਸ ਤੁਹਾਨੂੰ ਪ੍ਰੋਬਲਮ ਨਹੀਂ ਆਊਗੀ ਜੇ ਤੁਸੀਂ ਇਦਾਂ ਕਰਦੇ ਹੋ।
ਜੀ
ਠੀਕ ਆ
ਜੀ ਜੀ। ਤੇ ਅਗਲਾ ਸਵਾਲ ਜਿਹੜਾ ਜੀ ਉਹ ਸ਼ਾਮਿਲ ਕਰਦੇ ਆ ਤਰਨਜੀਤ ਸਿੰਘ ਟੈਗੋਰ, ਸਾਡੇ ਨਾਲ ਇਹ ਵੀ ਫੇਸਬੁੱਕ ਦੇ ਜ਼ਰੀਏ ਜੁੜੇ ਹੋਏ ਨੇ, ਤੇ ਇਹਨਾਂ ਦਾ ਸਵਾਲ ਹੈ, ਕਹਿੰਦੇ ਸਰ ਵਟ ਹੈਪਨਿੰਗ ਵਿਦ 190 ਨਿਊ ਸਾਊਥ ਵੇਲਸ, ਐਨੀ RN ਗੈਟਿੰਗ ਇਨਵਾਈਟਸ?
ਦੇਖੋ RNs ਨੂੰ ਘੱਟ ਮਿਲੀਆਂ, ਇਨਵੀਟੇਸ਼ਨਸ ਮਿਲੀਆਂ ਜ਼ਰੂਰ ਆ, ਲੇਕਿਨ ਪੁਆਇੰਟਸ ਰਿਕੁਆਇਰਮੈਂਟ ਜਿੱਦਾਂ ਮੈਂ ਕਹਿੰਦਾ ਰਿਹਾ ਕਿ RNs ਦੀ ਵੱਧ ਗਈ ਆ। ਮੇਰੇ ਪਰਸਨਲ ਉਹਦੇ ਚ RNs ਹਾਲੇ ਹਾਇਰ ਪੁਆਇੰਟਸ ਤੇ ਹੀ ਇਨਵੀਟੇਸ਼ਨ ਉਹਨਾਂ ਨੂੰ ਮਿਲ ਰਹੀ ਆ।
ਜੀ
ਜੇ ਤੁਸੀਂ ਲੋਅਰ ਐਂਡ ਤੇ ਬੈਠੇ ਆ ਤੇ ਚਾਂਸਸ ਘੱਟ ਨੇ ਤੁਹਾਨੂੰ ਇਨਵੀਟੇਸ਼ਨ ਮਿਲਣ ਦੇ।
ਠੀਕ, ਤੇ ਇਹਦੇ ਨਾਲ ਹੀ ਗੁਰਜੀਤ ਸਿੰਘ ਸਾਡੇ ਨਾਲ ਜੁੜੇ ਹੋਏ ਨੇ, ਇਹ ਵੀ ਫੇਸਬੁੱਕ ਦੇ ਜ਼ਰੀਏ ਜੁੜੇ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਗੁਰਜੀਤ ਜੀ, ਇਹਨਾਂ ਦਾ ਸਵਾਲ ਹੈ, ਕਹਿੰਦੇ ਜਸਟ ਵਾਂਟ ਟੂ ਡਬਲ ਚੈੱਕ, ਆਈ ਫਿਨਿਸ਼ਡ ਮਾਈ ਕੁਕਰੀ ਇਨ ਪਰਥ, ਵਾਜ ਆਈ ਐਮ ਐਲੀਜੀਬਲ ਫੋਰ 485 ਐਕਸਟੈਂਸ਼ਨ?
ਪਰਥ ਡਿਪੈਂਡ ਕਰਦਾ ਤੁਸੀਂ ਕੰਪਲੀਟ ਕਦੋਂ ਕੀਤੀ ਆ। ਠੀਕ ਆ, ਸਰਟਨ ਸੈਕਸ਼ਨ ਚ ਪਰਥ ਨੂੰ ਕਰ ਦਿੱਤਾ ਗਿਆ ਸੀ ਰੀਜਨਲ ਤੋਂ, ਬਟ ਅਗਰ ਤੁਸੀਂ ਰੀਜਨਲ ਦੀ ਡੈਫੀਨੇਸ਼ਨ ਵੇਲੇ ਪਰਥ ਤੋਂ ਤੁਸੀਂ ਕੁਕਰੀ ਕੀਤੀ ਆ ਤਾਂ ਡੈਫੀਨੇਟਲੀ ਤੁਹਾਨੂੰ ਐਕਸਟੈਂਸ਼ਨ ਮਿਲੂਗਾ ਗੁਰਜੀਤ ਜੀ।
ਜੀ, ਤੇ ਇਸ ਤੋਂ ਬਾਅਦ ਅਗਲਾ ਸਵਾਲ ਸ਼ਾਮਿਲ ਕਰਦੇ ਆ ਗੁਰਵਿੰਦਰ ਸਿੰਘ ਹੋਰਾਂ ਦਾ। ਗੁਰਵਿੰਦਰ ਸਿੰਘ ਵੀ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਨੇ, ਤੇ ਗੁਰਵਿੰਦਰ ਸਿੰਘ ਪੁੱਛ ਰਹੇ ਨੇ, ਕਹਿੰਦੇ ਸਟੂਡੈਂਟ ਡਿਪੈਂਡੈਂਟ ਦਾ ਕਿੰਨਾ ਕੁ ਟਾਈਮ ਲੱਗ ਰਿਹਾ ਜੀ, ਤੇ ਸਟੂਡੈਂਟ ਕੰਬਾਈਨ ਦਾ ਸ਼ਾਇਦ ਪੁੱਛ ਰਹੇ ਨੇ। ਜੀ,
ਅੱਜ ਦੀ ਡੇਟ ਚ ਸਟੂਡੈਂਟ ਵੀਜ਼ਾ ਜੇ ਤੁਸੀਂ ਡਿਪੈਂਡੈਂਟ ਦੀ ਗੱਲ ਕਰ ਰਹੇ ਹੋ ਇਕੱਲੇ ਦੀ, ਤੋ ਐਨੀਵੇਅਰ ਬਿਟਵੀਨ 12 to 14 months ਜਾਂ 12 to 14 months ਪ੍ਰੋਸੈਸਿੰਗ ਟਾਈਮ ਆ।
ਜੀ ਠੀਕ, ਤੇ ਗੁਰਦੀਪ ਸਿੰਘ ਧੰਨਵਾਦ ਕਰ ਰਹੇ ਨੇ ਆਪਣੇ ਸਵਾਲ ਦੇ ਜਵਾਬ ਦੇ ਲਈ। ਤੇ ਅਗਲੇ ਸਵਾਲ ਵੱਲ ਜੀ ਵਧੀਏ ਤਾਂ ਅਮਨਾ ਖਾਨ ਸਾਡੇ ਨਾਲ ਜੁੜੇ ਹੋਏ ਨੇ ਫੇਸਬੁੱਕ ਦੇ ਜ਼ਰੀਏ, ਤੇ ਅਮਨਾ ਖਾਨ ਹੋਰਾਂ ਦਾ ਮੈਂ ਸਵਾਲ ਜਿਹੜਾ ਹੈ ਉਹ ਸ਼ਾਮਲ ਕਰਦੀ ਹਾਂ। ਅਮਨਾ ਖਾਨ ਪੁੱਛ ਰਹੇ ਨੇ, ਕਹਿੰਦੇ ਆਈ ਐਮ ਐਨਰੋਲਡ ਨਰਸ ਐਂਡ ਵਰਕਿੰਗ ਇਨ ਏਜਡ ਕੇਅਰ ਰੀਜਨਲ ਵਿਕਟੋਰੀਆ, ਇਟਸ ਬੀਨ 2 months ਆਈ ਐਮ ਵਰਕਿੰਗ ਦੇਅਰ, ਵਟ ਆਰ ਦਾ ਚਾਂਸਿਸ ਆਫ 491? Do points matter or we just meet state requirements? I am currently on student visa, will expire in November 2021, do we take chance for 491 or any other backup plan, please advise. Kende
dekho tu enrolled nurse da kaam kar rahe hain amna ji Victoria ch, that's fine, but endorsed enrolled nurse kehdi hai agar tuhanu pata hove te thodi rok lagi hai Victoria the state nominations di। However, ਮੈਂ ਆਪਣੇ ਕਲਾਇੰਟ ਜਾਂ ਸਟੂਡੈਂਟ ਵਾਲੇ ਨੂੰ ਆਹੀ ਕਹਿੰਦਾ ਆਇਆ ਕਿ ਇਹ ਟੈਂਪਰੇਰੀ ਸਟੋਪਸ ਨੇ, ਪਰ ਜੇ ਤੁਸੀਂ ਰੀਜਨਲ ਵਿਕਟੋਰੀਆ ਚ ਵਰਕ ਆਲਰੇਡੀ ਕਰ ਰਹੇ ਹੋ, ਤੁਹਾਡੇ ਕੋਲ ਆਲਰੇਡੀ ਐਜ ਹੈਗੀ ਆ, ਸੋ ਚਾਂਸਿਸ ਆਫ 491 ਹੈਗੇ ਨੇ। ਜੇ ਤੁਸੀਂ ਕਹਿੰਦੇ ਡੂ ਪੁਆਇੰਟਸ ਮੈਟਰ, ਅਫਕੋਰਸ ਪੁਆਇੰਟਸ ਮੈਟਰ, ਹਾਊਏਵਰ ਜੇ ਤੁਸੀਂ ਸਟੇਟ ਕ੍ਰਾਈਟੇਰੀਆ ਮੀਟ ਕਰ ਰਹੇ ਤੇ ਚਾਂਸਿਸ ਆ ਹਾਈ ਕਿ ਤੁਹਾਨੂੰ ਮਿਲੂਗੀ ਇਨਵੀਟੇਸ਼ਨ। ਐਂਡੋਰਸਡ ਐਨਰੋਲਡ ਨਰਸਿਸ ਹਲੇ ਹਾਲਾਂਕਿ ਥੋੜੇ ਓਲਡ ਤੇ ਨੇ, ਬਟ ਅਗਰ ਤੁਸੀਂ ਜੋਬ ਕਰ ਰਹੇ ਹਾਂ, ਯੂ ਡੂਇੰਗ ਦ ਰਾਈਟ ਥਿੰਗ, ਤੁਸੀਂ ਰੀਜਨਲ ਵਿਕਟੋਰੀਆ ਆਲਰੇਡੀ ਮੂਵ ਹੋ ਚੁੱਕੇ ਹਾਂ, ਜੋਬ ਆਲਰੇਡੀ ਕਰ ਰਹੇ ਹਾਂ, ਸੋ ਰਿਕੁਆਇਰਮੈਂਟਸ ਆਰ ਮੈਟ, ਇਟਸ ਮੈਟਰ ਆਫ ਵੇਟ ਤੁਹਾਡੇ ਲਈ, ਜ਼ਿਆਦਾ ਕਿ ਤੁਹਾਨੂੰ ਵੇਟ ਥੋੜੀ ਕਰਨੀ ਪਊਗੀ।
ਜੀ, ਤੇ ਅੱਗੇ ਇੱਕ ਵਾਰ ਫੇਰ ਅਮਰਿੰਦਰ ਢਿੱਲੋਂ ਜੁੜੇ ਨੇ ਤੇ ਉਹਨਾਂ ਨੇ ਧੰਨਵਾਦ ਕੀਤਾ, ਕਹਿੰਦੇ ਥੈਂਕ ਯੂ ਸਰ, ਇੱਕ ਮਾਈਗ੍ਰੇਸ਼ਨ ਮੈਟਰਸ ਦੇ ਪ੍ਰੋਗਰਾਮ ਜਿਸ ਨੂੰ ਦੇਖ ਕੇ ਪੋਜ਼ਿਟਿਵਿਟੀ ਆਉਂਦੀ ਆ, ਥੈਂਕ ਯੂ ਬਹੁਤ ਬਹੁਤ, ਕਹਿੰਦੇ ਇਸ ਤਰ੍ਹਾਂ ਹੀ ਕੰਮ ਕਰਦੇ ਰਹੋ, ਧੰਨਵਾਦ ਜੀ। ਜੀ,
ਮੋਸਟ ਵੈਲਕਮ। ਦੇਖੋ ਇਹ ਗੱਲ ਆ ਕਿ ਇਨਵਾਇਰਮੈਂਟ ਇੰਨਾ ਕੁ ਚੈਲੰਜਿੰਗ ਆ ਕਿ ਇਹ ਕੱਲੇ ਮਾਈਗ੍ਰੈਂਟਸ ਲਈ ਨਹੀਂ, ਤੁਸੀਂ ਇੱਕ ਇਹ ਇਹ ਜਿਹੜਾ ਰਜਿਸਟਰ ਮਾਈਗ੍ਰੇਸ਼ਨ ਏਜੰਟ, ਮੈਂ ਕੱਲੇ ਆਪਣੀ ਨਹੀਂ ਕਰ ਰਿਹਾ, ਮੈਂ ਸਾਰੀ ਰਜਿਸਟਰ ਮਾਈਗ੍ਰੇਸ਼ਨ ਏਜੰਟ ਕਮਿਊਨਿਟੀ ਦੀ ਗੱਲ ਕਰ ਰਿਹਾ, ਉਹ ਕਿੰਨੇ ਸਟ੍ਰੈਸਫੁਲ ਸਿਚੁਏਸ਼ਨ ਰੋਜ਼ ਸੁਣਦੇ ਹੋਣੇ ਆ ਰੋਜ਼, ਠੀਕ ਹੈ। ਸੋ ਐਜ਼ ਅ ਮਾਈਗ੍ਰੇਸ਼ਨ ਏਜੰਟ ਆਈ ਥਿੰਕ ਸਾਡੀ ਮੋਰਲ ਰਿਸਪੋਂਸੀਬਿਲਟੀ ਇਹ ਬਣਦੀ ਆ ਕਿ ਤੁਹਾਨੂੰ ਐਟਲੀਸਟ ਕੁਛ ਪੋਜ਼ਿਟਿਵ ਦੱਸਿਆ ਜਾਏ, ਕਿਉਂਕਿ ਪਤਾ ਹੈ ਕਿ ਇਨਵਾਇਰਮੈਂਟ ਬਹੁਤ ਨੈਗੇਟਿਵ ਹੈ, ਸੋ ਉਹੀ ਕੋਸ਼ਿਸ਼ ਕਰੀਦੀ ਹੈ। ਬਾਕੀ ਤੁਹਾਡੀ ਤੁਹਾਡੇ ਫੀਡਬੈਕ ਦਾ ਬਹੁਤ ਬਹੁਤ ਧੰਨਵਾਦ ਸਰ।
ਜੀ ਬਿਲਕੁਲ, ਤੇ ਅਗਲੇ ਸਵਾਲ ਵੱਲ ਵਧਦੇ ਆ। ਅਗਲਾ ਸਵਾਲ ਜੋਬਨਜੀਤ ਸਿੰਘ ਕਰ ਰਹੇ ਨੇ, ਇਹ ਵੀ ਫੇਸਬੁੱਕ ਦੇ ਜ਼ਰੀਏ ਜੁੜੇ ਨੇ, ਕਹਿੰਦੇ ਵਟ ਅਬਾਊਟ ਮਾਸਟਰ ਆਫ ਆਈ ਟੀ ਪਾਸ ਆਊਟ, ਅਸੀਂ ਪਹਿਲਾਂ
ਵੈਸੇ ਪਰ ਬਟ ਮਾਸਟਰਸ ਹੋਵੇ ਜਾਂ ਬੈਚਲਰਸ ਹੋਵੇ, ਜੋਬਨਜੀਤ ਜੀ ਕ੍ਰਾਈਟੇਰੀਆ ਸੇਮ ਆ, ਠੀਕ ਹੈ ਜੀ। ਮਾਸਟਰਸ ਆਫ ਆਈ ਟੀ ਅਗਰ ਤੁਸੀਂ ਕੀਤੀ ਹੈ, ਤੁਹਾਨੂੰ ਪੋਸਟ ਸਟੱਡੀ ਵਰਕ ਸਟ੍ਰੀਮ ਵੀਜ਼ਾ ਜਿਹੜਾ 2 ਸਾਲ ਦਾ ਮਿਲਦਾ ਉਹ ਮਿਲੂਗਾ, ਪ੍ਰੋਵਾਈਡਡ ਤੁਸੀਂ ਇੱਕ ਬੇਸਿਕ ਰਿਕੁਆਇਰਮੈਂਟ ਜਿਹੜੀਆਂ ਉਹ ਪੂਰੀਆਂ ਕਰ ਲਓ। ਆਲਮੋਸਟ ਸਾਰੇ ਕਰਦੇ ਨੇ, ਉਹ 2 ਸਾਲਾਂ ਚ ਤੁਹਾਡੇ ਪੁਆਇੰਟਸ ਜਿਹੜੇ ਆ, ਵੈਦਰ ਬੈਚਲਰਸ ਔਰ ਮਾਸਟਰਸ, ਤੁਹਾਡੇ ਕੋਲ ਸਕਿੱਲ ਅਸੈਸਮੈਂਟ ਹੋਣੀ ਚਾਹੀਦੀ ਆ। ਪੁਆਇੰਟਸ ਤੁਹਾਡੇ ਅੱਜ ਦੀ ਡੇਟ ਚ ਆਈ ਟੀ ਪ੍ਰੋਫੈਸ਼ਨਲ ਲਈ ਮੈਂ ਕਹੂੰਗਾ 95 ਏਮ ਤੁਹਾਨੂੰ ਕਰਨਾ ਚਾਹੀਦਾ। ਆਈ ਐਮ ਸੋਰੀ, ਮੇਰੇ ਲਈ ਕਹਿਣਾ ਬਹੁਤ ਸੌਖਾ ਹੈ 95 ਪੁਆਇੰਟਸ, ਬਟ ਮੈਨੂੰ ਪਤਾ ਹੈ ਬੀਂਗ ਇਨ ਦਿਸ ਪ੍ਰੋਫੈਸ਼ਨ ਕਿ ਨਾਟੀ ਪ੍ਰੋਫੈਸ਼ਨਲ ਈਅਰ ਆਲਸਟ ਈਚ 1 ਸਾਲ ਦਾ ਵਰਕ ਐਕਸਪੀਰੀਅੰਸ ਮਿਲਾ ਕੇ ਇੰਨੇ ਪੁਆਇੰਟ ਬਣਦੇ ਨੇ
ਜੀ।
ਸੋ ਹਾਰਡ ਜ਼ਰੂਰ ਆ, ਬਟ ਪਲੀਜ਼ ਏਮ ਫੋਰ 95।
ਜੀ ਜੀ ਬਿਲਕੁਲ, ਤੇ ਅੱਗੇ ਅਮਨਾ ਖਾਨ ਧੰਨਵਾਦ ਕਰ ਰਹੇ ਨੇ, ਕਹਿੰਦੇ ਥੈਂਕ ਯੂ ਸਰ, ਯੂ ਆਰ ਵੈਰੀ ਹੈਲਪਫੁਲ।
ਯੂ ਮੋਸਟ ਵੈਲਕਮ ਅਮਨਾ ਜੀ, ਰੀਅਲੀ ਅਪਰੀਸ਼ੀਏਟ ਤੁਹਾਡਾ ਫੀਡਬੈਕ
ਜੀ। ਅੱਛਾ ਰਣਵੀਰ ਜੀ, ਅਗਲੇ ਸਵਾਲ ਵੱਲ ਆਵਾਂ। ਜਿਵੇਂ ਅਸੀਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਸੀ ਕਿ ਇਮੀਗ੍ਰੇਸ਼ਨ ਮਿਨਿਸਟਰ ਜਿਹੜੇ ਆ ਉਹਨਾਂ ਨੇ ਵੀ ਪਿੱਛੇ ਜੇ ਬੈਠਕ ਵੀ ਬੁਲਾਈ ਔਰ ਸਕਿੱਲਡ ਮਾਈਗ੍ਰੇਸ਼ਨ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਕੁਛ ਤਬਦੀਲੀਆਂ ਹੋਣ ਦੇ ਬਾਰੇ ਚਰਚਾ ਵੀ ਛਿੜੀ ਹੈ, ਇਹਦੇ ਉੱਤੇ ਕੋਈ ਟਿੱਪਣੀ ਕਰਨੀ ਚਾਹੋਗੇ ਕਿ ਇਹਦਾ ਜਿਹੜਾ ਨਤੀਜਾ ਆ ਉਹ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ?
ਜ਼ਰੂਰ, ਪਹਿਲੀ ਚੀਜ਼ ਤਾਂ ਮੈਂ ਦੱਸਾਂ ਕਿ ਇਹ ਇੱਕ ਬਹੁਤ ਹੀ ਪੋਜ਼ਿਟਿਵ ਕਹਿ ਲਓ ਸਟੈਪ ਆ। ਜਿਹੜੀ ਜੁਆਇੰਟ ਕਮੇਟੀ ਇਮੀਗ੍ਰੇਸ਼ਨ ਮਿਨਿਸਟਰ ਨੇ ਜਿਹੜੀ ਰਿਕੁਐਸਟ ਕੀਤੀ ਆ, ਉਹਦਾ ਥੋੜਾ ਮੈਂ ਬੈਕਗਰਾਊਂਡ ਦੇ ਲਾਂ, ਥੋੜਾ ਜਿਹਾ ਟਾਈਮ ਲੱਗੂਗਾ। ਬੈਕਗਰਾਊਂਡ ਇਹ ਆ ਕਿ ਕੋਵਿਡ ਤੋਂ ਬਾਅਦ ਇਕੋਨਮੀ ਹਰ ਕੰਟਰੀ ਦੀ ਕਹਿ ਲਓ ਬਹੁਤ ਸਾਊਥ ਗਈ ਆ, ਬਹੁਤ ਹੀ ਕਹਿ ਲਓ ਸਟਰਗਲ ਕਰਨਾ ਪੈ ਰਿਹਾ ਇਕੋਨਮੀ ਨੂੰ। ਹਾਲਾਂਕਿ ਆਸਟ੍ਰੇਲੀਆ ਨੇ ਆਲਮੋਸਟ ਸਾਰੀਆਂ ਕੰਟਰੀਜ਼ ਨੂੰ ਬੀਟ ਕਰਕੇ 3.1% ਦੀ ਗਰੋਥ ਦਿਖਾਈ ਆ, ਠੀਕ ਆ। ਇਹ ਚ ਇਹ ਆ ਕਿ ਜਿਹੜੇ RBI ਦੇ ਗਵਰਨਰ ਆ ਫਿਲ ਲੋਈ, ਉਹਨਾਂ ਨੇ ਅਨਾਊਂਸ ਕੀਤਾ ਸੀ ਕਿ ਅਗਰ ਪਾਪੂਲੇਸ਼ਨ ਆਸਟ੍ਰੇਲੀਆ ਦੀ ਗਰੋ ਨਹੀਂ ਹੋਈ ਤੇ ਗਰੋਥ ਤੇ ਲੌਂਗ ਟਰਮ ਬਹੁਤ ਫਰਕ ਪਊਗਾ, ਤੇ ਆਸਟ੍ਰੇਲੀਆ ਦੀ ਪਾਪੂਲੇਸ਼ਨ ਔਰਗੈਨਿਕਲੀ ਜਾਂ ਨੈਚੁਰਲੀ ਜਿਹੜੀ ਵੱਧਦੀ ਆ, ਜਿਹੜੇ ਇੱਥੋਂ ਦੇ ਵਸੀਕ ਨੇ ਉਹ ਉਸ ਉਹ ਪ੍ਰੋਪੋਰਸ਼ਨ ਘੱਟ ਆ, ਤੇ ਜਿਹੜਾ ਇਮੀਗ੍ਰੈਂਟਸ ਦਾ ਪ੍ਰੋਪੋਰਸ਼ਨ ਆ, ਜਿਹੜੇ ਇਮੀਗ੍ਰੈਂਟ ਹੁੰਦੇ ਨੇ ਇੱਥੇ ਉਹਦਾ ਪ੍ਰੋਪੋਰਸ਼ਨ ਉਹ ਚ ਉਹਦਾ ਕੰਟਰੀਬਿਊਸ਼ਨ ਜ਼ਿਆਦਾ ਹੈ ਪਾਪੂਲੇਸ਼ਨ ਗਰੁੱਪ ਚ। ਸੋ ਉਹਨਾਂ ਨੇ ਇੱਕ ਹਿੰਟ ਹੀ ਦਿੱਤਾ ਸੀ ਕਿ ਅਗਰ ਆਪਾਂ ਇਮੀਗ੍ਰੇਸ਼ਨ ਨੂੰ ਓਵਰਹਾਲ ਨਹੀਂ ਕਰਦੇ, ਜੋ ਕਿ ਅੱਜ ਦੀ ਡੇਟ ਚ ਬਹੁਤ ਟਫ ਹੋ ਗਿਆ ਹੈ, ਉਹਨਾਂ ਨੇ ਇੱਕ ਇਸ਼ਾਰਾ ਦਿੱਤਾ ਸੀ ਕਿ ਆਪਾਂ ਨੂੰ ਇਮੀਗ੍ਰੇਸ਼ਨ ਓਪਨ ਕਰਨੀ ਚਾਹੀਦੀ ਹੈ ਤਾਂ ਕਿ ਇਕੋਨਮੀ ਗਰੋ ਕਰੇ, ਇਕੋਨਮੀ ਬਿਨਾਂ ਬੰਦਿਆਂ ਤੋਂ ਗਰੋ ਕਰ ਹੀ ਨਹੀਂ ਸਕਦੀ, ਠੀਕ ਹੈ।
ਉਸ ਬਿਲਕੁਲ
ਬਿਆਨ ਤੋਂ ਬਾਅਦ ਇਮੀਗ੍ਰੇਸ਼ਨ ਮਿਨਿਸਟਰ ਨੇ ਓਬਵੀਅਸਲੀ ਉਹਨੂੰ ਕੰਸਿਡਰ ਕੀਤਾ ਹੈ, ਤੇ ਉਹਨਾਂ ਨੇ ਇਹ ਰਿਕੁਐਸਟ ਕੀਤੀ ਹੈ ਜੁਆਇੰਟ ਕਮੇਟੀ ਇੱਕ ਰਿਪੋਰਟ, ਜਿਹਦੀ ਰਿਪੋਰਟ ਮਾਰਚ ਐਂਡ ਤੇ ਆਈ ਥਿੰਕ ਆਪਣੇ ਸਾਰਿਆਂ ਨੂੰ ਉਹ ਪਬਲਿਕ ਕਰਨਗੇ। ਉਹ ਚ ਉਹਨਾਂ ਨੇ ਇਹ ਕਿਹਾ ਕਿ ਇਮੀਗ੍ਰੇਸ਼ਨ ਆਪਾਂ ਜਿਹੜੀ ਸਕਿੱਲਡ ਮਾਈਗ੍ਰੇਸ਼ਨ ਸਪੈਸ਼ਲੀ ਉਹਦੇ ਚ ਆਪਾਂ ਇਹ ਅਸੈਸਮੈਂਟ ਕਰੀਏ ਕਿ ਕਿਉਂ ਇੰਨੀ ਟਫ ਆ। ਹੋਰ ਕਈ ਪੁਆਇੰਟਸ ਨੇ ਕਿ ਜਿਹੜੇ ਇੱਥੇ ਆਨਸ਼ੋਰ ਸਕਿੱਲਡ ਮਾਈਗ੍ਰੈਂਟਸ ਨੇ ਟੈਂਪਰਰੀ ਵੀਜ਼ਾ ਤੇ, ਉਹਨੂੰ ਆਪਾਂ ਕਿੱਦਾਂ ਉਹਨਾਂ ਨੂੰ ਟ੍ਰਾਂਜੀਸ਼ਨ ਕਰ ਸਕਦੇ ਹਾਂ ਪਰਮਾਨੈਂਟ ਰੈਜ਼ੀਡੈਂਟ ਚ, ਕਿ ਉਹ ਚ ਥੋੜੀ ਜਿਹੀ ਰਿਆਇਤ ਦੇ ਦਈਏ, ਠੀਕ ਹੈ। ਸੋ ਪੋਜ਼ਿਟਿਵ ਨਿਊਜ਼ ਆ। ਦੂਜੀ ਜਿਹੜੀ ਇਹਦਾ ਰੀਜ਼ਨ ਹੈ ਉਹ ਇਹ ਆ ਕਿ ਇੰਪਲੋਇਰ ਕਮਿਊਨਿਟੀ ਤੋਂ ਬਹੁਤ ਫੀਡਬੈਕ ਇਹ ਸੀ ਕਿ ਉਹਨਾਂ ਨੂੰ ਜਿਹੜੇ ਸਕਿੱਲਡ ਮਾਈਗ੍ਰੈਂਟਸ ਜਾਂ ਸਕਿੱਲਡ ਵਰਕਰਸ ਰੈਸਟੋਰੈਂਟ ਹੋਵੇ ਕਿਤੇ ਉਹ ਮਿਲ ਨਹੀਂ ਰਿਹਾ, ਠੀਕ ਹੈ। ਸੋ
ਜੀ
ਉਸ ਪੱਖੋਂ ਵੀ ਉਹਨਾਂ ਨੇ ਕਿਹਾ ਕਿ ਜਿਹੜੀ ਇੰਪਲੋਇਰ ਨੋਮੀਨੇਸ਼ਨ ਹੈ ਜਾਂ ਸਕਿੱਲ ਮਾਈਗ੍ਰੇਸ਼ਨ ਦਾ ਪਾਰਟ ਹੀ ਆਏ, ਉਹ ਚ ਵੀ ਥੋੜੀਆਂ ਰਿਆਇਤਾਂ ਦਿੱਤੀਆਂ ਜਾਣ। ਹਾਲਾਂਕਿ ਜਿਹੜਾ ਅਗਰ ਆਪਾਂ ਨੂੰ ਯਾਦ ਹੋਵੇ ਕਿ ਜਿਹੜੇ ਸਾਲਾਨਾ ਜਿਹੜੀ ਮਾਈਗ੍ਰੈਂਟਸ ਦੀ ਕਹਿ ਲਓ ਇਨਟੇਕ ਸੀ, ਉਹ ਪਹਿਲਾਂ ਉਹਦਾ ਕੱਟ ਆਫ 1,90,000 ਸੀ ਤੇ ਉਹ ਘਟਾ ਕੇ 1,60,000 ਕੀਤਾ, ਤੇ ਇਹ ਵੀ ਰੈਕਮੈਂਡੇਸ਼ਨ ਹੈ ਕਿ ਸ਼ਾਇਦ 1,60,000 ਤੋਂ ਫਿਰ 1,90,000 ਕਰ ਦਿੱਤਾ ਜਾਵੇ। ਸੋ ਕਾਫੀ ਪੋਜ਼ਿਟਿਵ ਆ ਇਹਦੇ ਰਿਪੋਰਟ ਜਦੋਂ ਹੈਲੋ ਪਬਲਿਕ ਹੋਊਗੀ ਮਾਰਚ ਐਂਡ ਤੇ ਆਈ ਐਮ ਸ਼ੋਰ ਜਿੱਦਾਂ ਕਿ ਮੇਰਾ ਇਹ ਮੇਰੀ ਪਰਸਨਲ ਓਪੀਨੀਅਨ ਹੈ ਪਲੀਜ਼ ਇਹ ਕਿਤੇ ਰਾਈਟਿੰਗ ਚ ਨਹੀਂ ਆ ਕਿ ਜੂਨ ਤੋਂ ਬਾਅਦ ਕੁਛ ਨਾ ਕੁਛ ਸਰਕਾਰ ਇੰਪਲੀਮੈਂਟ ਜ਼ਰੂਰ ਕਰੂਗੀ ਕਿ ਸਕਿੱਲਡ ਮਾਈਗ੍ਰੇਸ਼ਨ ਜਿਹੜੀ ਆ ਉਹ ਥੋੜੀ ਈਜ਼ੀ ਹੋ ਸਕੇ ਕਿਉਂਕਿ ਜਿੰਨੀ ਮਾਈਗ੍ਰੈਂਟਸ ਨੂੰ ਲੋੜ ਆ ਪੀ ਆਰ ਜਾਂ ਇੱਥੇ ਸੈਟਲ ਹੋਣ ਦੀ ਓਨੀ ਹੀ ਲੋੜ ਆਸਟ੍ਰੇਲੀਆ ਨੂੰ ਸਕਿੱਲਡ ਮਾਈਗ੍ਰੈਂਟਸ ਦੀ ਹੈਗੀ ਆ। ਸੋ ਕਾਫੀ ਪੋਜ਼ਿਟਿਵ ਡਿਵੈਲਪਮੈਂਟਸ ਅੱਗੇ ਦੇਖਣ ਚ ਮਿਲਣਗੇ।
ਠੀਕ, ਸਵਾਲ ਵੱਲ ਵਧਦੇ ਹਾਂ। ਜਸਪ੍ਰੀਤ ਢਿੱਲੋਂ ਸਾਡੇ ਨਾਲ ਇਸ ਵੇਲੇ ਜੁੜੇ ਨੇ ਈਮੇਲ ਦੇ ਰਾਹੀਂ, ਔਰ ਇਹਨਾਂ ਨੇ ਪੁੱਛਣਾ ਚਾਹਿਆ, ਪਹਿਲਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ, ਇਹਨਾਂ ਨੇ ਪੁੱਛਣਾ ਚਾਹਿਆ ਰਣਵੀਰ ਜੀ, ਕਹਿੰਦੇ 190 ਨਿਊ ਸਾਊਥ ਵੇਲਸ ਸੋਫਟਵੇਅਰ ਇੰਜੀਨੀਅਰ 90+5 ਵਿਥ 1 year ਜੋਬ ਇਨ ਨਿਊ ਸਾਊਥ ਵੇਲਸ, ਕਦੋਂ ਤੱਕ ਕਹਿੰਦੇ ਆ ਸਕਦੀ ਹੈ ਜੀ EOI 24 February 2021 ਐਜ਼ ਅ ਮਾਈਗ੍ਰੇਸ਼ਨ ਏਜੰਟ? ਤੁਹਾਨੂੰ ਕਹਿੰਦੇ ਅੰਦਾਜ਼ਾ ਹੈ ਥੋੜਾ ਬਹੁਤ ਕਿ ਕਿੰਨਾ ਕੁ ਇਨਵਾਈਟ, ਕਿੰਨੇ ਕੁ ਇਨਵਾਈਟ ਦਿੱਤੇ ਆ ਜੀ ਨਿਊ ਸਾਊਥ ਵੇਲਸ ਨੇ ਫੈਬਰੀ ਮਾਰਚ ਰਾਊਂਡ ਚ?
ਦੇਖੋ ਫੈਬ ਚ ਜਿੱਦਾਂ ਤੁਹਾਡੇ ਪੁਆਇੰਟਸ 95 ਨੇ, ਠੀਕ ਆ
ਜੀ,
ਸੋ 95 ਮੈਂ ਹੁਣੇ ਪ੍ਰੋਗਰਾਮ ਚ ਕਹਿ ਰਿਹਾ ਸੀ ਕਿ ਦੇ ਹੈਵ ਗੋਟ ਵੈਰੀ ਹਾਈ ਚਾਂਸਸ ਆਫ ਗੈਟਿੰਗ ਐਨ ਇਨਵਾਈਟ। ਹੁਣ ਕਿਉਂਕਿ ਤੁਸੀਂ ਫੈਬ, ਆਈ ਡੋਨਟ ਨੋ ਫੈਬ ਕਿਦੋਂ ਲਾਇਆ ਸੀ ਇਹਨਾਂ ਨੇ, ਫੈਬ 2000
ਇਹਨਾਂ ਨੇ ਲਾਇਆ ਜੀ, 2021 ਚ ਹੀ ਲਾਇਆ, ਹੁਣ ਹੀ ਲਾਇਆ
2021, ਸੋ ਤੁਸੀਂ ਹਾਲ ਦੀ ਘੜੀ ਲਾਇਆ। ਨਾਰਮਲ ਜੋ ਦੇਖਣ ਚ ਆਇਆ 95 ਦੇ ਕੱਟ ਆਫ ਚ ਨਾਰਮਲੀ ਫਿਊ ਮੰਥਸ ਚ ਤੁਹਾਨੂੰ ਇਨਵਾਈਟ ਹੋਣ ਦੇ ਚਾਂਸਸ ਹੈਗੇ ਨੇ। ਸੋ 95 ਤੇ ਨਿਊ ਸਾਊਥ ਵੇਲਸ IT ਪ੍ਰੋਫੈਸ਼ਨਲਸ ਲਈ, ਮੈਂ ਥੋੜਾ ਇਹ ਚ ਪੋਜ਼ਿਟਿਵ ਹੋਰ ਜੋੜਨਾ ਚਾਹੂੰਗਾ ਕਿ IT ਪ੍ਰੋਫੈਸ਼ਨਲ ਲਈ ਅੱਜ ਦੀ ਡੇਟ ਚ ਨਿਊ ਸਾਊਥ ਵੇਲਸ ਬੈਸਟ ਸਟੇਟ ਆ, ਕਿਉਂਕਿ ਉਹਨਾਂ ਦੀਆਂ ਸ਼ਰਤਾਂ ਜਿੱਦਾਂ ਅਗਰ ਤੁਸੀਂ ਵਰਕ ਕਰ ਰਹੇ ਹੋ ਨਿਊ ਸਾਊਥ ਵੇਲਸ ਚ ਤੁਹਾਨੂੰ ਪ੍ਰਾਇਰਟੀ ਮਿਲੂਗੀ ਮਿਲੂਗੀ, ਸਪੈਸ਼ਲੀ ਜੇ ਤੁਹਾਡੇ ਪੁਆਇੰਟਸ 90+5 ਨੇ। ਸੋ ਤੁਸੀਂ ਬਹੁਤ ਵਧੀਆ ਪੋਜੀਸ਼ਨ ਤੇ ਬੈਠੇ ਆ, ਤੁਹਾਨੂੰ ਫਿਊ ਮੰਥਸ ਚ, ਅਗੇਨ ਨੋ ਗਾਰੰਟੀਜ਼, ਮੈਂ ਡਿਸਕਲੇਮਰ ਲਾਦਾ, ਬਟ ਆਲ ਬੀ ਸਰਪ੍ਰਾਈਜ਼ ਕਿ ਅਗਰ ਤੁਹਾਨੂੰ 95 ਪੁਆਇੰਟਸ ਤੇ ਫਿਊ ਮੰਥਸ ਚ ਤੁਹਾਨੂੰ ਇਨਵੀਟੇਸ਼ਨ ਨਾ ਆਵੇ। ਸੋ ਵੈਰੀ ਹਾਈ ਹੋਪ ਗੈਟਿੰਗ ਐਨ ਇਨਵਾਈਟ।
ਠੀਕ, ਤੇ ਅਗਲੇ ਸਵਾਲ ਵੱਲ ਚੱਲਾਂ, ਤੇ ਜੋਬਨਜੀਤ ਸਿੰਘ ਸਾਡੇ ਨਾਲ ਜੁੜੇ ਹੋਏ ਸੀ ਪਹਿਲਾਂ, ਤੇ ਉਹਨਾਂ ਨੇ ਵੀ ਧੰਨਵਾਦ ਕੀਤਾ ਹੈ ਆਪਣੇ ਜਵਾਬ ਲਈ, ਕਹਿੰਦੇ ਸਰ ਥੈਂਕਸ, ਤੇ ਇਸੇ ਤਰ੍ਹਾਂ ਜਿਹੜੇ ਸਵਾਲ ਹੈ ਉਹ ਅਸੀਂ ਲੈਂਦੇ ਰਹਾਂਗੇ ਪ੍ਰੋਗਰਾਮ ਦ ਮਾਈਗ੍ਰੇਸ਼ਨ ਦੇ ਵਿੱਚ। ਇਸ ਵੇਲੇ ਤੁਸੀਂ ਜੁੜੇ ਹੋਏ ਹੋ ਹਰਮਨ ਰੇਡੀਓ ਤੇ, ਪ੍ਰੋਗਰਾਮ ਅਸੀਂ ਹਰ ਵੀਰਵਾਰ ਪ੍ਰਸਾਰਿਤ ਕਰਦੇ ਹਾਂ, ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਨੂੰ ਆਪਣੇ ਸਵਾਲ ਜਿਹੜੇ ਆ ਚੱਲਦੇ ਪ੍ਰੋਗਰਾਮ ਦੇ ਵਿੱਚ ਭੇਜ ਸਕਦੇ ਹੋ ਇਸ ਚੱਲ ਰਹੀ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਵੀ, ਔਰ ਚੱਲਦੇ ਪ੍ਰੋਗਰਾਮ ਦੇ ਵਿੱਚ ਕਾਲ ਕਰਕੇ ਵੀ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। 02-85-99-2811 ਸਾਡਾ ਜਿਹੜਾ ਫੋਨ ਨੰਬਰ ਹੈ, ਤੇ ਪ੍ਰੋਗਰਾਮ ਦੇ ਵਿੱਚ ਅਗਲੇ ਜਿਹੜੇ ਸਾਡੇ ਨਾਲ ਲਿਸਨਰ ਜੁੜੇ ਨੇ ਮੈਂ ਉਹਨਾਂ ਦਾ ਸਵਾਲ ਸ਼ਾਮਲ ਕਰਦੀ ਜਾਵਾਂ। ਸੰਦੀਪ ਕੌਰ ਇਹ ਵੀ ਸਾਡੇ ਨਾਲ ਜੁੜੇ ਨੇ ਈਮੇਲ ਦੇ ਜ਼ਰੀਏ, ਔਰ ਇਹਨਾਂ ਦਾ ਜਿਹੜਾ ਸਵਾਲ ਹੈ 489 ਦੇ ਬਾਰੇ ਚ, ਕਹਿੰਦੇ ਆਈ ਐਮ ਔਨ 489 ਵੀਜ਼ਾ, ਇਜ਼ ਦੈਟ ਟਰੂ ਇਨਸਟੈਡ ਆਫ 52 ਪੇ ਸਲਿਪਸ ਆਫ 35 ਆਵਰਸ ਔਰ ਵੀਕ, ਵੀ ਕੈਨ ਗਿਵ ਪੇ ਸਲਿਪਸ ਆਫ ਓਨਲੀ 9 ਮੰਥਸ ਨਾਓ ਬਿਕੋਜ਼ ਆਫ ਕਨਸੈਸ਼ਨ?
ਹਾਂਜੀ, ਦੇਖੋ ਉਹਨਾਂ ਨੇ ਕਨਸੈਸ਼ਨ ਜ਼ਰੂਰ ਦਿੱਤੇ ਸੀ, ਡਿਪੈਂਡ ਕਰਦਾ ਤੁਸੀਂ 887 ਲਈ ਕਦੋਂ ਕੁਆਲੀਫਾਈ ਹੋਣੇ ਆ। ਸੋ ਓਬਵੀਅਸਲੀ ਕੇਸ ਬਾਏ ਕੇਸ ਬੇਸਿਸ ਤੇ ਉਹ ਰਿਵਿਊ ਕਰਨਗੇ ਤੁਹਾਡੀ ਪੋਜੀਸ਼ਨ, ਓਬਵੀਅਸਲੀ ਤੁਹਾਨੂੰ ਐਗਜ਼ੈਂਪਸ਼ਨ ਮਿਲੂਗੀ ਜੇ ਤੁਸੀਂ 887 ਅਪਲਾਈ ਕਰਦੇ ਆ, ਤਾਂ ਯੈਸ ਯੂ ਕੈਨ। ਹਾਂਜੀ
ਜੀ। ਅੱਛਾ ਰਣਬੀਰ ਜੀ, ਇੱਕ ਹੋਰ ਜਿਹੜੀ ਖਬਰ ਹੈ ਸੁਣਨ ਦੇ ਵਿੱਚ ਆ ਰਹੀ ਕਿ ਜਿਹੜੇ ਪਾਰਟਨਰ ਵੀਜ਼ਾਜ਼ ਆ ਉਹਨਾਂ ਦਾ ਜਿਹੜਾ ਪ੍ਰੋਸੀਜਰ ਆ ਥੋੜਾ ਜਿਹਾ ਹੁਣ ਤੇਜ਼ ਹੋਇਆ,
ਸਾਨੂੰ ਪੁਲਿਸ ਕਲੀਅਰੈਂਸ ਜਾਂ ਮੈਡੀਕਲ ਦੇ ਦੋ ਐਂਡ ਵਿਲ ਗ੍ਰਾਂਟ ਦਾ ਵੀਜ਼ਾ। ਜਿਹੜੀਆਂ ਨਵੀਆਂ ਐਪਲੀਕੇਸ਼ਨ ਸਪੈਸ਼ਲੀ ਆਫਸ਼ੋਰ ਤੋਂ ਲੱਗ ਰਹੀਆਂ ਉਹ ਦੇਖਣ ਚ ਹੀ ਆਇਆ, ਬੜੀ ਹੀ ਕਹਿ ਲੋ ਪੋਜ਼ਿਟਿਵ ਨਿਊਜ਼ ਹੈ ਵੀ ਕਿ ਕਈ ਐਪਲੀਕੇਸ਼ਨ ਨਾਟ ਆਲ 3-4 ਮਹੀਨੇ ਚ ਕੇਸ ਆਫੀਸਰਸ ਐਲੋਕੇਟ ਹੋ ਰਹੇ ਨੇ। ਸੋ ਇਹਦਾ ਅਗਰ ਆਪਾਂ ਫਿਰ ਬੈਕਗ੍ਰਾਉਂਡ ਕਰੀਏ ਤੇ ਜਿਹੜੇ ਐਕਸਟਰਾ 30,000 ਸਪੋਟਸ ਇਹਨਾਂ ਨੇ ਪਾਰਟਨਰ ਵੀਜ਼ਾ ਨੂੰ ਦਿੱਤੇ ਸੀ, ਕਿਉਂਕਿ ਬੈਕਲੋਗ ਨੀਅਰਲੀ 1,00,000 ਦੇ ਨੇੜੇ ਹੋ ਗਿਆ ਸੀ, 96,000 ਸੀ ਫਰੋਮ ਮੈਮਰੀ ਮੇਰੇ ਖਿਆਲ ਨਾਲ 1,00,000 ਦੇ ਨੇੜੇ ਹੋ ਗਿਆ ਸੀ, ਤਾਂ ਬਹੁਤ ਕ੍ਰਿਟੀਸਾਈਜ਼ ਕੀਤਾ ਜਾ ਰਿਹਾ ਸੀ ਡਿਪਾਰਟਮੈਂਟ ਨੂੰ ਕਿ ਪ੍ਰੋਸੈਸਿੰਗ ਟਾਈਮ ਜਿਹੜੇ ਹੋ ਗਏ 18 ਕਈ 24 ਮਹੀਨੇ ਕਈ 24 ਮਹੀਨੇ ਤੋਂ ਵੀ ਵੱਧ ਹੋ ਗਏ ਨੇ ਠੀਕ ਹੈ ਹੁਣ ਸਰਕਾਰ ਨੇ ਇਹਨੂੰ ਕਾਊਂਟਰ ਕਰਨ ਲਈ ਐਕਸਟਰਾ ਸਪੋਟਸ ਦਿੱਤੇ ਆ ਤੇ ਉਹਦੀ ਗਰਾਊਂਡ ਜਿਹੜੀ ਰਿਐਲਿਟੀ ਹੁਣ ਦੇਖਣ ਚ ਆ ਰਹੀ ਆ ਕਿ ਜਿਹੜੀ ਪ੍ਰੋਸੈਸਿੰਗ ਉਹ ਫਾਸਟ ਹੋ ਰਹੀ ਆ ਤੁਹਾਨੂੰ ਕੇਸ ਆਫਿਸਰ ਐਲੋਕੇਟ ਜਲਦੀ ਹੋ ਰਹੇ ਆ ਸੋ ਕਾਫੀ ਪੋਜ਼ਿਟਿਵ ਸਟੈਪ ਹੈ ਇੱਥੇ ਹੋਰ ਚੀਜ਼ ਕਹਿਣਾ ਚਾਹੂੰਗਾ ਕਿ ਗਵਰਨਮੈਂਟ ਨੇ ਜਿਹੜਾ ਕੋਵਿਡ ਦੇ ਸਟੈਪਸ ਚੱਕੇ ਸੀ ਕਿ ਤੁਸੀਂ ਅਗਰ ਆਫਸ਼ੋਰ ਅਪਲਾਈ ਕੀਤੀ ਆ ਐਪਲੀਕੇਸ਼ਨ ਤੇ ਤੁਹਾਨੂੰ ਆਫਸ਼ੋਰ ਜਾ ਕੇ ਹੀ ਗ੍ਰਾਂਟ ਮਿਲਦੀ ਸੀ ਸਪੋਜ਼ ਤੁਸੀਂ ਇੱਥੇ ਵਿਜ਼ਿਟਰ ਵੀਜ਼ਾ ਤੇ ਆ ਤੇ ਤੁਹਾਨੂੰ ਕਹਿੰਦੇ ਸੀ ਕਿ ਵਾਪਸ ਜਾਓ ਹੁਣ ਉਹ ਵੀ ਗ੍ਰਾਂਟਸ ਹੋਣੀਆਂ ਸ਼ੁਰੂ ਹੋ ਗਈਆਂ ਹੈ ਜਿਹ ਚ ਆਫਸ਼ੋਰ ਚ ਤੁਸੀਂ ਆਨਸ਼ੋਰ ਵੀ ਹੋ ਤਾਂ ਵੀ ਤੁਹਾਨੂੰ ਗ੍ਰਾਂਟ ਮਿਲਣਗੀਆਂ ਸੋ ਪਾਰਟਨਰ ਵੀਜ਼ਾ ਲਈ ਕਾਫੀ ਕਹਿ ਲਓ ਪੋਜ਼ਿਟਿਵ ਨਿਊਜ਼ ਹੈ
ਜੀ ਅੱਛਾ ਤੁਸੀਂ ਪਾਰਟਨਰ ਵੀਜ਼ਾ ਦੀ ਗੱਲ ਕੀਤੀ ਹੈ ਜਿਹੜੇ ਸਟੂਡੈਂਟਸ ਨੇ ਜਿਹੜੇ ਸਟੂਡੈਂਟ ਵੀਜ਼ਾਜ਼ ਜਿਹੜੇ ਹੈ ਉਹ ਵੇਟ ਕਰ ਰਹੇ ਸੀਗੇ ਔਰ ਆਫਸ਼ੋਰ ਬੈਠੇ ਹੋਏ ਆ ਇਸ ਵੇਲੇ ਔਰ ਸਭ ਤੋਂ ਵੱਡੀ ਜਿਹੜੀ ਸਮੱਸਿਆ ਉਹ ਆਈ ਥਿੰਕ ਟਰੈਵਲ ਬੈਨ ਦੀ ਹੀ ਜਿਹੜੀ ਹੈ ਉਹ ਆ ਰਹੀ ਸੀ ਉਹਨਾਂ ਦੇ ਲਈ ਤੇ ਉਹਨਾਂ ਦੇ ਲਈ ਮੈਂ ਪੁੱਛਣਾ ਚਾਹਾਂਗੀ ਕਿ ਜਿਹੜੀਆਂ ਕੋਵਿਡ-19 ਦੀਆਂ ਰੈਸਟ੍ਰਿਕਸ਼ਨਸ ਆ ਕੀ ਅਜੇ ਵੀ ਉਹਨਾਂ ਦੇ ਉੱਤੇ ਜਿਉਂਦੀਆਂ ਤਿਉਂ ਹੀ ਲੱਗਣਗੀਆਂ ਇੱਥੇ ਜਦੋਂ ਉਹ ਆਉਣ ਦੀ ਜੇ ਉਹਨਾਂ ਦੀ ਪਰਮਿਸ਼ਨ ਜਿਹੜੀ ਉਹਨਾਂ ਨੂੰ ਮਿਲ ਜਾਂਦੀ ਹੈ ਜਾਂ ਫਿਰ ਕੀ ਉਹਨਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਰਹੇਗਾ
ਹਾਂਜੀ ਦੇਖੋ ਜਿਨ੍ਹਾਂ ਨੂੰ ਵੀਜ਼ੇ ਗ੍ਰਾਂਟ ਹੋ ਗਏ ਆ ਜਿਹੜੇ ਆ ਨਹੀਂ ਪਾ ਰਹੇ ਉਹਨਾਂ ਲਈ ਗਵਰਨਮੈਂਟ ਨੇ ਆਹੀ ਕਿਹਾ ਜਾਂ ਯੂਨੀਵਰਸਿਟੀਜ਼ ਨੇ ਕਿ ਤੁਸੀਂ ਆਨਲਾਈਨ ਸਟੱਡੀਜ਼ ਆਪਣੀਆਂ ਕੰਟੀਨਿਊ ਰੱਖੋ ਸੋ ਹਾਲ ਦੀ ਘੜੀ ਚ ਕੋਵਿਡ-19 ਰੈਸਟ੍ਰਿਕਸ਼ਨਸ ਉਹਨਾਂ ਸਟੂਡੈਂਟਸ ਦੇ ਜਿਨ੍ਹਾਂ ਨੂੰ ਗ੍ਰਾਂਟ ਹੋ ਗਏ ਆ ਉਹਨਾਂ ਲਈ ਵੀ ਐਪਲੀਕੇਬਲ ਹੈਗੀਆਂ ਨੇ ਤੇ ਹਾਲੇ ਸਰਕਾਰ ਨੇ ਕੋਈ ਬਿਆਨ ਨਹੀਂ ਦਿੱਤਾ ਕਿ ਕਦੋਂ ਤੱਕ ਇਹ ਐਗਜ਼ੈਂਪਸ਼ਨਸ ਰਹਿਣਗੀਆਂ ਨੋਰਮਲ ਜਿੱਦਾਂ ਨੋਰਮਲ ਕਿਸੇ ਵੀ ਵੀਜ਼ਾ ਹੋਲਡਰ ਨੂੰ ਅਪਲਾਈ ਕਰਦੀ ਹੈ ਰੈਸਟ੍ਰਿਕਸ਼ਨ ਉਦਾਂ ਸਟੂਡੈਂਟ ਨੂੰ ਵੀ ਅਪਲਾਈ ਕਰਦੀ ਉਹਦੇ ਲਈ ਸਿਰਫ ਮੈਂ ਇਹ ਐਡਵਾਈਸ ਕਰੂੰਗਾ ਕਿ ਅਗਰ ਤੁਹਾਡੇ ਆਨਲਾਈਨ ਕੋਰਸਿਸ ਸ਼ੁਰੂ ਹੋ ਗਏ ਨੇ ਪਲੀਜ਼ ਆਪਣੇ ਆਨਲਾਈਨ ਕੋਰਸਿਸ ਦਾ ਕੋਰਸ ਪ੍ਰੋਗਰੈਸ ਆ ਉਹ ਪਲੀਜ਼ ਜ਼ਰੂਰ ਫੋਲੋ ਕਰੋ ਰੀਜ਼ਨ ਉਹਦਾ ਇਹ ਆ ਕਿ ਤੁਹਾਡੀ ਅਸੈਸਮੈਂਟ ਕਿਤੇ ਵੀ ਹੋ ਸਕਦੀ ਹੈ ਕਿ ਤੁਸੀਂ ਐਕਚੁਅਲੀ ਕੋਰਸ ਭਾਵੇਂ ਆਨਲਾਈਨ ਹੀ ਸੀ ਤੁਸੀਂ ਉਹ ਪੜ੍ਹੇ ਆ ਕਿ ਨਹੀਂ ਕਿਉਂਕਿ ਉਹ ਚ ਫਿਰ ਜੈਨੂਇਨ ਸਟੂਡੈਂਟ ਕ੍ਰਾਈਟੇਰੀਆ ਜਿਹੜਾ ਹੈ ਉਹ ਤੁਹਾਡਾ ਮੀਟ ਹੋ ਜਾਂਦਾ ਜੇ ਤੁਸੀਂ ਕੋਰਸ ਆਪਣਾ ਕੰਟੀਨਿਊ ਕਰ ਰਹੇ ਹੋ ਸੋ ਪਲੀਜ਼ ਅਗਰ ਤੁਹਾਨੂੰ ਇੱਥੇ ਆਉਣ ਦੀ ਪਰਮਿਸ਼ਨ ਨਹੀਂ ਮਿਲ ਰਹੀ ਹੈ ਤੇ ਆਪਣਾ ਕੋਰਸ ਜਿਹੜਾ ਉਹ ਐਟਲੀਸਟ ਕੰਟੀਨਿਊ ਰੱਖੋ
ਠੀਕ ਤੇ ਅੱਗੇ ਜੀ ਸਾਡੇ ਨਾਲ ਇੱਕ ਵਾਰ ਫੇਰ ਜਸਪ੍ਰੀਤ ਢਿੱਲੋਂ ਜੁੜੇ ਨੇ ਤੇ ਜਸਪ੍ਰੀਤ ਢਿੱਲੋਂ ਕਹਿ ਰਹੇ ਨੇ ਕਹਿੰਦੇ ਥੈਂਕਸ ਸਰ ਆਨਸਰ ਦੇਣ ਦੇ ਲਈ ਤੇ ਮੈਂ ਕਹਿੰਦੇ ਇੱਕ ਸੁਜੈਸ਼ਨ ਦੇਣਾ ਚਾਹੁੰਦੀ ਹਾਂ ਤੁਸੀਂ ਕਹਿੰਦੇ ਪ੍ਰੋਗਰਾਮ ਵੀਕ ਚ 2-3 ਵਾਰ ਕਰਿਆ ਕਰੋ ਬਿਕੋਜ਼ ਤੁਹਾਡਾ ਪਤਾ ਲੱਗਦਾ ਰਹਿੰਦਾ ਤੇ ਥੋੜਾ ਪਤਾ ਲੱਗਦਾ ਰਹਿੰਦਾ ਤੇ ਪੋਜ਼ਿਟਿਵਿਟੀ ਆ ਜਾਂਦੀ ਆ ਸਪੈਸ਼ਲੀ ਰਣਵੀਰ ਸਰ ਕਰਿਆ ਕਰਨ ਅੱਛਾ ਜੀ ਬਿਕੋਜ਼ ਥਰਸਡੇ ਬਹੁਤ ਔਖਾ ਆਉਂਦਾ ਆ ਤੇ ਸਾਡੇ ਲਈ ਵੀਕ ਦੇ ਵਿੱਚ ਮਤਲਬ ਇੱਕ ਵਾਰ ਆਉਂਦਾ ਆ ਤੇ ਬੜੀ ਉਡੀਕ ਉਡੀਕ ਕਰਕੇ ਉਹਨਾਂ ਨੂੰ ਇਹ ਜਿਹੜੇ ਜਵਾਬ ਆ ਉਹ ਮਿਲਦੇ ਆ ਜੀ
ਰੀਅਲੀ ਅਪਰੀਸ਼ੀਏਟ ਕਰਦਾ ਜੋ ਤੁਸੀਂ ਲਿਖਿਆ ਰੀਅਲੀ 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 ਲਵ ਇਟ ਐਕਚੁਅਲੀ ਹੁਣ ਇਹ ਚ ਮੈਂ ਥੋੜਾ ਜਿਹਾ ਤੁਹਾਨੂੰ ਇਹ ਦੱਸਦਾ ਕਿ ਤੁਸੀਂ ਪ੍ਰੋਗਰਾਮ ਰੋਜ਼ ਜਾਂ 3 ਦਿਨ ਕਰਨਾ ਇੰਨੀ ਵੱਡੀ ਕਮਿਟਮੈਂਟ ਅਨਫੋਰਚੁਨੇਟਲੀ ਨਾ ਭੈਣ ਜੀ ਲਈ ਪੋਸੀਬਲ ਹੈ ਤੇ ਨਾ ਹੀ ਮੇਰੇ ਲਈ ਪਰ ਤੁਹਾਨੂੰ ਇੱਕ ਗੱਲ ਕਹਿਣਾ ਚਾਹੂੰਗਾ ਆਪਣੇ ਸੁਣਨ ਵਾਲਿਆਂ ਨੂੰ ਕਿ ਆਮ ਜਸਟ ਕਾਲ ਅਵੇ ਭਾਵੇਂ ਮੈਂ ਤੁਹਾਡੀ ਪਹਿਲੀ ਕਾਲ ਸ਼ਾਇਦ ਨਾ ਚੁੱਕ ਪਾਵਾਂ ਜੇ ਮੈਂ ਬਿਜ਼ੀ ਹਾਂ ਬਟ ਮੈਂ ਰਿਵਰਟ ਜ਼ਰੂਰ ਕਰੂੰਗਾ ਸੋ ਅਗਰ ਤੁਹਾਨੂੰ ਮਾਈਗ੍ਰੇਸ਼ਨ ਔਰ ਨੋਨ ਮਾਈਗ੍ਰੇਸ਼ਨ ਬਾਰੇ ਕੋਈ ਗੱਲ ਕਰਦੀ ਹਾਂ ਜਾਂ ਯੂ ਨੋ ਮੈਂ ਤਾਂ ਪਹਿਲਾਂ ਵੀ ਆਫਰ ਕਰਦਾ ਆਇਆ ਕਿ ਕਿਸੇ ਵੇ ਨਾ ਅਗਰ ਮੈਂ ਤੁਹਾਡੀ ਹੈਲਪ ਕਰ ਸਕਾਂ ਤੇ ਤੁਸੀਂ ਨੰਬਰ ਲੈ ਕੇ ਮੈਨੂੰ ਰਿੰਗ ਕਰ ਲਓ ਆਪਣਾ ਕੇਸ ਡਿਸਕਸ ਕਰ ਲਓ ਜਾਂ ਯੂ ਨੋ ਐਨੀਥਿੰਗ ਯੂ ਕੈਨ ਟਾਕ ਅਬਾਊਟ ਉਹ ਤੁਹਾਨੂੰ ਓਪਨ ਆਫਰ ਹੈਗੀ ਆ ਸੋ ਬਾਕੀ ਇੰਨੇ ਪਿਆਰ ਤੇ ਰਿਸਪੈਕਟ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ
ਜੀ ਜੀ ਸੋ ਰਣਵੀਰ ਜੀ ਇਹ ਵੀ ਇੱਕ ਕਹਿ ਲੋ ਸ਼ਖਸੀਅਤ ਦੀ ਖੂਬੀ ਹੈ ਤੁਹਾਡੀ ਕਿ ਬਹੁਤ ਸਾਰੇ ਜਿਹੜੇ ਦੋਸਤ ਹੈ ਉਹ ਅਕਸਰ ਇਸ ਪੋਜ਼ਿਟਿਵਿਟੀ ਦੀ ਜਿਹੜੀ ਗੱਲ ਹੈ ਉਹ ਕਰਦੇ ਆ ਕਿਉਂਕਿ ਅਸੀਂ ਜਿਹੜੇ ਪ੍ਰੋਗਰਾਮ ਹੈ ਉਹ ਅਕਸਰ ਹਰਮਨ ਰੇਡੀਓ ਤੇ ਵੀ ਕਰਦੇ ਆ ਔਰ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਸਾਡੀ ਵੀ ਇਹ ਕੋਸ਼ਿਸ਼ ਹੁੰਦੀ ਆ ਕਿ ਅਸੀਂ ਜਿਹੜਾ ਆਮ ਕਮਿਊਨਿਟੀ ਦੇ ਵਿੱਚ ਵੀ ਜਿਸ ਤਰ੍ਹਾਂ ਦਾ ਖਲਾ ਜਿਹੜਾ ਆ ਉਹ ਪੈਦਾ ਹੋ ਰਿਹਾ ਕਿਉਂਕਿ ਕੋਵਿਡ-19 ਦੀ ਜਿਹੜੀ ਸਿਚੁਏਸ਼ਨ ਸੀ ਉਹ ਹੈ ਹੀ ਐਸੀ ਸੀ ਕਿ ਜਿਹਨੇ ਬਹੁਤ ਵੱਡਾ ਖਲਾ ਜਿਹੜਾ ਆ ਉਹ ਪੈਦਾ ਕੀਤਾ ਆ ਭਾਈਚਾਰੇ ਦੇ ਵਿੱਚ ਵੀ ਤੇ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆਵਾਂ ਰੁਜ਼ਗਾਰ ਨੂੰ ਲੈ ਕੇ ਵੀ ਆ ਖੈਰ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸਿੱਧੇ ਤੌਰ ਦੇ ਉੱਤੇ ਮਾਈਗ੍ਰੇਸ਼ਨ ਦੀਆਂ ਜਿਹੜੀਆਂ ਚਿੰਤਾਵਾਂ ਆ ਉਹਨਾਂ ਦੀ ਗੱਲ ਕਰਦੇ ਹਾਂ। ਔਰ ਇਹ ਇੱਕ ਬਹੁਤ ਵੱਡੀ ਜਿਹੜੀ ਇੱਕ ਹੱਲਾਸ਼ੇਰੀ ਹੈ ਕਿ ਤੁਸੀਂ ਬੜੇ ਪੋਜ਼ਿਟਿਵ ਤਰੀਕੇ ਦੇ ਨਾਲ, ਬੜੇ ਸਕਾਰਾਤਮਕ ਤਰੀਕੇ ਦੇ ਨਾਲ ਜਿਹੜੇ ਇਹਨਾਂ ਸਵਾਲਾਂ ਦੇ ਜਵਾਬ ਦਿੰਦੇ ਹੋ, ਔਰ ਇਸੇ ਕਾਰਨ ਸ਼ਾਇਦ ਜਿਹੜੇ ਸਾਡੇ ਸੁਣਨ ਵਾਲੇ ਆ ਉਹ ਤੁਹਾਨੂੰ ਬਾਰ ਬਾਰ ਸੁਣਨਾ ਚਾਹੁੰਦੇ ਆ, ਕਿਉਂਕਿ ਇੱਕ ਉਮੀਦ ਦੀ ਜਿਹੜੀ ਕਿਰਨ ਹੈ ਉਹ ਜਾਗਦੀ ਹੋਈ ਉਹਨਾਂ ਨੂੰ ਦਿਖਾਈ ਦਿੰਦੀ ਹੈ ਤੁਹਾਡੇ ਜਵਾਬ ਦੇ ਵਿੱਚੋਂ। ਜੀ
ਇਕਦਮ, ਦੇਖੋ ਮੈਂ ਇਹ ਚ ਸਿਰਫ ਇੱਕ ਚੀਜ਼ ਕਹਿਣਾ ਚਾਹੂੰਗਾ ਕਿ ਸੋਸ਼ਲ ਸਰਵਿਸ ਜਿਹੜੀ ਆ ਤੁਸੀਂ ਵੱਖ ਵੱਖ ਤਰੀਕਿਆਂ ਚ ਕਰ ਸਕਦੇ ਆ, ਠੀਕ ਆ, ਜਾਂ ਤੇ ਤੁਸੀਂ ਕਿਸੇ ਦੀ ਮਾਲੀ ਮਦਦ ਕਰ ਸਕਦੇ ਆ, ਕਿਤੇ ਤੁਸੀਂ ਫੂਡ ਡਿਸਟ੍ਰੀਬਿਊਟ ਕਰ ਸਕਦੇ ਆ। ਮੇਰਾ ਇਹ ਪਰਸਨਲ ਮੰਨਣਾ ਹੈ ਕਿ ਇਸ ਤੁਹਾਡੇ ਜ਼ਰੀਏ ਰਾਹੀਂ, ਭੈਣ ਜੀ ਤੁਹਾਡੇ ਪ੍ਰੋਗਰਾਮ ਦੇ ਜ਼ਰੀਏ ਰਾਹੀਂ ਮੈਂ ਅਗਰ ਕੁਛ ਕਮਿਊਨਿਟੀ ਸਰਵਿਸ ਕਰ ਸਕਦਾ ਤਾਂ ਉਹ ਆਹੀ ਹੈ ਕਿ ਕਿਸੇ ਨੂੰ ਹੌਸਲਾ ਦੇ ਦਈਏ ਜਾਂ ਕਿਸੇ ਨੂੰ ਰਾਈਟ ਐਡਵਾਈਸ ਦੇ ਦਈਏ। ਦੂਜੀ ਗੱਲ, ਇੱਕ ਮਾਈਗ੍ਰੇਸ਼ਨ ਏਜੰਟ ਕੱਲਾ ਮਾਈਗ੍ਰੇਸ਼ਨ ਏਜੰਟ ਨਹੀਂ ਹੈ, ਇਹ ਮੇਰੇ ਸੁਣਨ ਵਾਲੇ ਕਲੀਗਸ ਜ਼ਰੂਰ ਇਹ ਨਾਲ ਰਿਲੇਟ ਕਰਨਗੇ, ਉਹ ਤੁਹਾਡਾ ਕਾਉਂਸਲਰ ਵੀ ਹੈ ਕਿਸੇ ਵਿੱਚ। ਚਲੋ ਪ੍ਰੋਫੈਸ਼ਨਲ ਬਾਉਂਡਰੀਜ਼ ਜਿਹੜੀਆਂ, ਅਸੀਂ ਪ੍ਰੋਫੈਸ਼ਨਲ ਕਾਉਂਸਲਰ ਨਹੀਂ ਆ, ਸਾਡੇ ਕੋਲ ਕੁਆਲੀਫਿਕੇਸ਼ਨ ਨਹੀਂ ਆ, ਬਟ ਉਹ ਇੱਕ ਤਰ੍ਹਾਂ ਤੁਹਾਨੂੰ ਕਾਉਂਸਲ ਜਾਂ ਮਦਰ ਜਾਂ ਹੈਲਪ ਜਾਂ ਇਮੋਸ਼ਨਲ ਸਪੋਰਟ ਦਾ ਰੋਲ ਜ਼ਰੂਰ ਪਲੇ ਕਰਦਾ। ਤੇ ਜੇ ਤੁਹਾਡਾ ਸਪੋਰਟ ਵਧੀਆ ਹੋਵੇ ਤੇ ਐਡਵਾਈਸ ਵਧੀਆ ਹੋਵੇ, ਆਈ ਥਿੰਕ ਉਹ ਬੈਸਟ ਕੰਬੀਨੇਸ਼ਨ ਹੈ ਤੁਹਾਡੀ ਕਮਿਊਨਿਟੀ ਸਰਵਿਸ ਜਾਂ ਸੋਸ਼ਲ ਸਰਵਿਸ ਦੀ। ਸੋ ਕੋਸ਼ਿਸ਼ ਜ਼ਰੂਰ ਹੁੰਦੀ ਹੈ, ਇਨਫੈਕਟ ਥੈਂਕਸ ਟੂ ਯੂ ਜਿਹੜਾ ਤੁਸੀਂ ਸਾਨੂੰ ਮੌਕਾ ਦਿੰਦੇ ਹਾਂ ਤਾਂ ਕਿ ਅਸੀਂ ਇਹੋ ਜਿਹੇ ਸਰੋਤਿਆਂ ਨਾਲ ਗੱਲ ਕਰ ਸਕੀਏ।
ਜੀ ਬਿਲਕੁਲ। ਸੋ ਸਵਾਲ ਜਿਹੜੇ ਉਹ ਲੈਂਦੇ ਜਾਵਾਂਗੇ ਜਿਵੇਂ ਜਿਵੇਂ ਸਾਡੇ ਤੱਕ ਪਹੁੰਚਦੇ ਨੇ ਸਰੋਤਿਆਂ ਦੇ। ਇੱਕ ਵਾਰ ਫੇਰ ਦੱਸ ਦਿੰਦੇ ਹਾਂ ਕਿ ਤੁਸੀਂ ਆਪਣੇ ਸਵਾਲ ਸਾਨੂੰ ਭੇਜ ਸਕਦੇ ਹੋ ਈਮੇਲ ਦੇ ਰਾਹੀਂ, request@harmanradio.com ਸਾਡਾ ਈਮੇਲ ਪਤਾ ਹੈ, ਤੇ ਟੈਲੀਗ੍ਰਾਮ ਦੇ ਰਾਹੀਂ। ਟੈਲੀਗ੍ਰਾਮ ਜਿਹੜੀ ਐਪ ਤੁਹਾਡੇ ਫੋਨ ਚ ਹੋਣੀ ਜ਼ਰੂਰੀ ਹੈ, ਔਰ ਸਭ ਤੋਂ ਵਧੀਆ ਗੱਲ ਇਹ ਹੈ ਕਿ ਜੇਕਰ ਹਰਮਨ ਰੇਡੀਓ ਦੀ ਐਪ ਦੇ ਰਾਹੀਂ ਤੁਸੀਂ ਇਹ ਪ੍ਰੋਗਰਾਮ ਸੁਣ ਰਹੇ ਹੋ ਤੇ ਉਸ ਐਪ ਦੇ ਵਿੱਚ ਦਿੱਤੇ ਹੋਏ ਸਾਡੇ ਨਾਲ ਇੰਟਰੈਕਸ਼ਨ ਕਰਨ ਦੇ ਲਿੰਕ ਜਿਹੜੇ ਆ ਉਹਨਾਂ ਤੇ ਜਾ ਕੇ ਕਲਿੱਕ ਕਰਕੇ ਆਪਣਾ ਮੈਸੇਜ ਟਾਈਪ ਕਰਕੇ ਭੇਜ ਸਕਦੇ ਹੋ। ਪਰ ਚਲਦੇ ਪ੍ਰੋਗਰਾਮ ਦੇ ਵਿੱਚ ਦੋਸਤੋ ਕਾਲ ਕਰਨ ਦੇ ਲਈ ਸਾਡਾ ਨੰਬਰ ਹੈ 02-8589-11। ਤੇ ਗੱਲ ਪੋਜ਼ਿਟਿਵਿਟੀ ਦੀ ਹੋ ਰਹੀ ਹੈ, ਪੋਜ਼ਿਟਿਵਿਟੀ ਜਿਹੜੀ ਆ ਉਹ ਅੱਜ ਦੀਆਂ ਕੁਛ ਅਪਡੇਟਸ ਤੋਂ ਵੀ ਜ਼ਰੂਰ ਤੁਹਾਨੂੰ ਮਿਲੀ ਹੋਣੀ ਆ, ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਬਹੁਤ ਕੁਛ ਜਿਹੜਾ ਆ ਪੋਜ਼ਿਟਿਵ ਹੋਣ ਜਾ ਰਿਹਾ, ਇਹਦੀ ਅਸੀਂ ਉਮੀਦ ਕਰਦੇ ਹਾਂ। ਅਗਲਾ ਸਵਾਲ ਮੈਂ ਸ਼ਾਮਲ ਕਰਦੀ ਹਾਂ, ਸਾਡੇ ਨਾਲ ਜੁੜੇ ਹੋਏ ਨੇ ਨਿਸ਼ਾ ਭਾਰਦਵਾਜ, ਭਾਰਦਵਾਜ ਨਿਸ਼ਾ ਆਈਡੀ ਤੋਂ ਫੇਸਬੁੱਕ ਦੇ ਜ਼ਰੀਏ ਜੁੜੇ ਨੇ ਨਿਸ਼ਾ ਜੀ, ਔਰ ਇਹਨਾਂ ਦਾ ਸਵਾਲ ਹੈ, ਕਹਿੰਦੇ ਸਰ ਹਾਊ ਮਚ ਚਾਂਸਿਸ ਫਾਰ RN NEC 190 ਇਨਕਲੂਡਿੰਗ ਸਟੇਟ ਪੁਆਇੰਟ ਵਿਦਆਊਟ ਐਕਸਪੀਰੀਅੰਸ ਜਸਟ ਸਟਾਰਟਡ RN ਜੋਬ ਥਰੂ ਏਜੰਸੀ, ਅੱਜ ਹੀ ਇਹਨਾਂ ਨੇ ਸ਼ੁਰੂ ਕੀਤੀ ਹੈ ਜੀ।
90 ਪਹਿਲੀ ਗੱਲ ਤੇ ਕੰਗ੍ਰੈਚੁਲੇਸ਼ਨਸ ਔਨ ਯੂਰ ਨਿਊ ਜੋਬ ਜਿਹੜੀ ਤੁਸੀਂ ਸਟਾਰਟ ਕੀਤੀ ਆ। ਅਗੇਨ ਬੈਸਟ ਵੇ ਟੂ ਸਿਕਿਓਰ ਪੁਆਇੰਟਸ ਇਜ਼ ਟੂ ਵਰਕ ਇਨ ਯੋਰ ਓਨ ਫੀਲਡ ਜੋ ਕਿ ਤੁਸੀਂ ਅੱਜ ਤੋਂ ਸ਼ੁਰੂ ਕਰਨ ਜਾ ਰਹੇ ਹੋ ਜਾਂ ਕਰ ਲਈ ਆ, ਸੋ ਵੈਲ ਡਨ। ਦੂਜੀ ਗੱਲ, 90 ਪੁਆਇੰਟਸ ਫੋਰ ਅ ਨਰਸ ਆਰ ਵੈਰੀ ਵੈਰੀ ਗੁੱਡ ਫੋਰ ਸਿਕਿਓਰਿੰਗ ਐਨ ਇਨਵਾਈਟ, ਸੋ ਦੈਟਸ ਅਨਦਰ ਪੋਜ਼ਿਟਿਵ। ਜੇ ਤੁਸੀਂ ਇੰਕਲੂਡਿੰਗ ਸਟੇਟ ਪੁਆਇੰਟ ਆ, ਦੈਟਸ ਫਾਈਨ। ਨਾਰਮਲ ਐਡਵਾਈਸ ਇਹ ਹੁੰਦੀ ਹੈ 90-95, ਬਟ 90 ਇਜ਼ ਅ ਗੁੱਡ ਸਕੋਰ। ਸੋ ਚਾਂਸਿਸ ਆਰ ਤੁਸੀਂ ਜੋਬ ਆਲਰੇਡੀ ਸਟਾਰਟ ਕਰਤੀ ਆ, ਆਮ ਪ੍ਰੀਟੀ ਸ਼ੋਰ ਕਿ ਤੁਹਾਨੂੰ ਪ੍ਰਾਇਰਟੀ ਮਿਲੂਗੀ ਨਿਸ਼ਾ ਜੀ। ਸੋ ਬੈਸਟ ਆਫ ਲੱਕ, ਚਾਂਸਿਸ ਆਰ ਵੈਰੀ ਹਾਈ
ਜੀ। ਗੁੱਡ ਲੱਕ ਨਿਸ਼ਾ ਜੀ। ਤੇ ਅੱਗੇ ਸਾਡੇ ਨਾਲ ਇੱਕ ਕਾਲਰ ਜੁੜ ਚੁੱਕੇ ਨੇ, ਮੈਂ ਉਹਨਾਂ ਦੀ ਕਾਲ ਵੀ ਸ਼ਾਮਲ ਕਰਦੀ ਹਾਂ। 200 ਤੋਂ ਅਗਲੇ ਕਾਲਰ ਜੁੜੇ ਨੇ ਸਾਡੇ ਨਾਲ, ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ। ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮੈਮ ਜੀ। ਸਤਿ ਸ੍ਰੀ ਅਕਾਲ ਸਰ ਜੀ।
ਜੀ
ਸਤਿ ਸ੍ਰੀ ਅਕਾਲ ਜੀ।
ਮੈਂ ਮੈਂਕ ਬੋਲ ਰਿਹਾ। ਮੈਂ
ਹਾਂਜੀ
ਮੈਂ ਵੈਲਡਰ ਫਸਟ ਕਲਾਸ ਦੇ ਵਿੱਚ ਆਪਣੀ ਸਕਿੱਲ ਅਸੈਸਮੈਂਟ ਕਰਾਈ ਹੈ, ਤੇ ਉਹਦੇ ਬਾਅਦ ਮੈਂ 2 ਸਾਲ ਦਾ ਐਕਸਪੀਰੀਅੰਸ ਵੀ ਲਿਆ ਸੀ, ਤੇ ਉਹਦੇ ਬਾਅਦ ਮੈਂ ਸਰ 482 ਵਾਸਤੇ ਸੇਮ ਇੰਪਲੋਇਰ ਜਿਹੜਾ ਮੈਨੂੰ ਉਹ ਨਹੀਂ ਕਰ ਰਿਹਾ, ਬਟ ਮੈਂ ਜਿੱਥੇ ਦੂਜੇ ਇੰਪਲੋਇਰ ਕੋਲ ਜਾ ਰਿਹਾ, ਤੇ ਫਿਰ ਮੈਨੂੰ ਦੁਬਾਰਾ ਤੋਂ 3 ਸਾਲ ਦਾ ਉਹਦੇ ਲਈ ਕੰਟਰੈਕਟ ਕੰਮ ਕਰਨਾ, ਬਿਕੋਜ਼ ਮੈਂ ਸੁਣਿਆ ਸੀ 186 ਪਾਉਣ ਲਈ ਜਿੱਦਾਂ ਕਿ ਕੰਟੀਨਿਊਸਲੀ 3 ਸਾਲ ਦਾ ਐਕਸਪੀਰੀਅੰਸ ਚਾਹੀਦਾ, ਤੇ ਉਹਦੇ ਬਾਅਦ 186 ਪਾ ਸਕਦੇ ਹਾਂ।
ਹਾਂਜੀ, ਉਹ ਚ ਕਈ ਚੀਜ਼ਾਂ ਨੇ। ਪਹਿਲੀ ਗੱਲ ਤੇ ਤੁਸੀਂ 2 ਈਅਰਸ ਦੀ ਜਿਹੜੀ ਤੁਹਾਡੀ ਰਿਕੁਆਇਰਮੈਂਟ ਆ ਉਹ ਮੈਟਿਆ, ਤੁਹਾਡੀ ਕੁਆਲੀਫਿਕੇਸ਼ਨ ਪੋਸਟ ਕੁਆਲੀਫਿਕੇਸ਼ਨ 2 ਈਅਰਸ ਮੈਟਿਆ, ਸੋ 482 ਤੁਸੀਂ ਨਵੇਂ ਇੰਪਲੋਇਰ ਨਾਲ ਜਾ ਸਕਦੇ ਹੋ। ਦੂਜੀ ਗੱਲ ਜਿਹੜੀ 186 ਦੀ ਤੁਸੀਂ ਗੱਲ ਕਹੀ ਆ, ਅਗਰ ਤੁਹਾਡੇ ਕੋਲ 3 ਈਅਰਸ ਆਫ ਫੁੱਲ ਟਾਈਮ ਵਰਕ ਐਕਸਪੀਰੀਅੰਸ ਹੈਗਾ ਹੈ, ਠੀਕ ਆ, ਤੇ ਫੁੱਲ ਸਕਿੱਲ ਅਸੈਸਮੈਂਟ ਹੈਗੀ ਆ, ਤਾਂ ਤੁਸੀਂ 186 ਡਾਇਰੈਕਟ ਐਂਟਰੀ ਸਟ੍ਰੀਮ ਚ ਤੁਸੀਂ ਵੀਜ਼ਾ ਪਾ ਸਕਦੇ ਹੋ।
ਪਰ ਸਰ ਜਿੱਦਾਂ ਮੈਨੂੰ 482 ਚ ਮਤਲਬ ਮੈਨੂੰ 2 ਸਾਲ ਦਾ ਆਲਰੇਡੀ ਐਕਸਪੀਰੀਅੰਸ ਹੈਗਾ, ਉਹ ਵੀ ਕਾਊਂਟ ਹੋ ਜਾਊਗਾ ਜਿਹੜਾ ਮੇਰਾ ਹੈ, ਕਿਤੇ 2 ਸਾਲ ਹੋਰ ਮੈਂ ਨਵੇਂ ਇੰਪਲੋਇਰ ਨਾਲ ਕੰਮ ਕਰਕੇ?
ਹਾਂਜੀ ਹਾਂਜੀ, ਉਹ ਕਾਊਂਟ ਹੋਊਗਾ, ਤੁਹਾਡੇ 2 ਈਅਰਸ ਦਾ ਵਰਕ ਐਕਸਪੀਰੀਅੰਸ ਕਾਊਂਟ ਹੋਊਗਾ।
ਹਾਂਜੀ ਤੇ ਤਿੰਨ ਸਾਲ ਦਾ ਜਦੋਂ ਹੋ ਜਾਂਦਾ ਮੈਨੂੰ ਜਿੱਦਾਂ ਨਏ ਇੰਪਲੋਇਰ ਨਾਲ ਇੱਕ ਸਾਲ ਹੋਰ ਕੰਮ ਕਰਕੇ ਤੇ ਫਿਰ ਤਿੰਨ ਸਾਲ ਕੰਟੀਨਿਊ ਮਤਲਬ ਟੋਟਲ ਫੁੱਲ ਟਾਈਮ ਹੋ ਜਾਣਾ 482 ਆਉਣ ਤੋਂ ਬਾਅਦ ਦੀ ਗੱਲ ਕਰ ਰਹੇ ਸਰ ਮੈਂ ਇੱਕ ਸਾਲ ਦਾ ਹੋ ਜਾਣਾ ਜੀ
ਹਾਂਜੀ ਹਾਂਜੀ ਸੋ ਸਾਰੇ ਇਦਾਂ ਹੀ ਕਰਦੇ ਮੈਂ ਤੁਹਾਨੂੰ ਦੱਸ
ਰਿਹਾ
ਹਾਂਜੀ ਸਟੈਪ ਬਾਏ ਸਟੈਪ 482 ਲਓ ਆਪਣਾ ਇੱਕ ਸਾਲ ਕੰਪਲੀਟ ਕਰੋ ਤਿੰਨ ਸਾਲ ਤੁਹਾਡਾ ਫੁੱਲ ਟਾਈਮ ਵਰਕ ਐਕਸਪੀਰੀਅੰਸ ਹੋ ਗਿਆ ਫੁੱਲ ਸਕਿੱਲ ਅਸੈਸਮੈਂਟ ਹੋ ਗਈ ਤੇ 186 ਡਾਇਰੈਕਟ ਐਂਟਰੀ ਸਟ੍ਰੀਮ ਚ ਆਪਾਂ ਪਾ ਸਕਦੇ
ਫਿਰ ਇਹ ਮੈਟਰ ਤਾਂ ਨਹੀਂ ਕਰੂੰਗਾ ਨਾ ਸਰ ਕਿ ਮੈਂ ਇੱਕ ਹੀ ਇੰਪਲੋਇਰ ਨਾਲ ਤਿੰਨ ਸਾਲ ਕੰਟੀਨਿਊਸਲੀ ਕੰਮ ਨਹੀਂ ਕੀਤਾ ਜਿੱਦਾਂ ਹੁਣ ਮੈਂ ਚੇਂਜ ਕਰਕੇ ਦੂਜੇ ਇੰਪਲੋਇਰ ਨਾਲ ਮਤਲਬ ਇੱਕ ਸਾਲ ਕੰਮ ਕਰ ਰਿਹਾ
ਤੁਸੀਂ ਦੂਜੀ ਸਟ੍ਰੀਮ
ਦਾ ਕੋਈ ਚੱਕਰ ਨਹੀਂ ਨਾ ਸਰ
ਹਾਂਜੀ ਉਹ ਸਟ੍ਰੀਮ ਦੂਜੀ ਆ ਉਹਦਾ ਨਾਮ ਆ ਟ੍ਰਾਂਜੀਸ਼ਨ ਸਟ੍ਰੀਮ ਤੁਸੀਂ ਡਾਇਰੈਕਟ ਐਂਟਰੀ ਸਟ੍ਰੀਮ ਚ ਪਾ ਰਹੇ ਹੋ ਤੁਸੀਂ ਮੈਨੂੰ ਰਿੰਗ ਕਰ ਲਿਓ ਮੈਂ ਤੁਹਾਨੂੰ ਡਿਟੇਲਸ ਜੇ ਤੁਸੀਂ ਕਹੋ ਮੈਂ ਤੁਹਾਨੂੰ ਯੂ ਨੋ ਐਕਸਪਲੇਨ ਕਰ ਦੂੰਗਾ ਕਿ ਕਿਹੜੇ ਵਿੱਚ ਓਕੇ
ਠੀਕ ਹੈ ਸਰ ਥੈਂਕ ਯੂ ਠੀਕ ਹੈ ਸਰ ਥੈਂਕ ਯੂ ਸੋ ਮਚ ਥੈਂਕ ਯੂ ਮੈਮ
ਜੀ ਸ਼ੁਕਰੀਆ ਗੁੱਡ ਲੱਕ ਜੀ ਤੇ ਕਾਲਰ ਤੋਂ ਬਾਅਦ ਅਗਲੇ ਸਾਡੇ ਨਾਲ ਇੱਧਰ ਲਿਸਨਰ ਜੁੜੇ ਹੋਏ ਨੇ ਅਮਰਿੰਦਰ ਢਿੱਲੋਂ ਹਰੀ ਤੇ ਇਹਨਾਂ ਨੇ ਸਵਾਲ ਕੀਤਾ ਕਹਿੰਦੇ ਸਰ ਜੇ ਕੋਈ ਨਰਸਿੰਗ ਦੀ ਜੋਬ ਏਜੰਸੀ ਨਾਲ ਕਰਦਾ ਤਾਂ ਸਟੇਟ ਦੀ ਰਿਕੁਆਇਰਮੈਂਟ ਪੂਰਾ ਕਰ ਸਕਦਾ ਰੈਦਰ ਦੈਨ ਡਾਇਰੈਕਟ ਇੰਪਲੋਇਰ ਨਾਲ ਕੰਮ ਕਰੇ ਏਜੰਸੀ ਦੀ ਕੈਜੂਅਲ ਜੋਬ ਮੰਨੀ ਜਾਂਦੀ ਹੈ
ਹਾਂਜੀ ਉਹਦੀ ਕੋਈ ਪ੍ਰੋਬਲਮ ਨਹੀਂ ਹੈ ਐਸ ਲੌਂਗ ਐਸ ਤੁਹਾਡੀ ਪੋਜੀਸ਼ਨ ਜਿਹੜੀ ਆ ਉਹ ਉਹੀ ਆ ਜਿਹੜੀ ਤੁਸੀਂ ਨੋਮੀਨੇਟਡ ਪੋਜੀਸ਼ਨ ਆਪਣੇ ਸਟੇਟ ਤੋਂ ਨੋਮੀਨੇਸ਼ਨ ਲੈ ਰਹੇ ਹਾਂ ਸੋ ਉਹਦੀ ਕੋਈ ਪ੍ਰੋਬਲਮ ਨਹੀਂ
ਜੀ ਤੇ ਅੱਗੇ ਨਿਸ਼ਾ ਭਾਰਦਵਾਜ ਧੰਨਵਾਦ ਕਰ ਰਹੇ ਨੇ ਥੈਂਕ ਯੂ ਸਰ ਆਪਣੇ ਕਹਿੰਦੇ ਉਹਨਾਂ ਨੇ ਜਵਾਬ ਦੇ ਲਈ ਧੰਨਵਾਦ ਕੀਤਾ ਤੇ ਰਣਵੀਰ ਜੀ ਜਦੋਂ ਅਸੀਂ ਹੁਣ ਬਹੁਤ ਸਾਰੇ ਜਿਹੜੇ ਉਤਰਾਅ ਚੜਾਅ ਆ ਕੇ ਹਟੇ ਆ ਅਜੇ ਵੀ ਜਿਹੜੇ ਅਜੇ ਬਣੇ ਹੋਏ ਆ ਉਤਰਾਅ ਚੜਾਅ ਖੈਰ ਪਰ ਬਹੁਤ ਸਾਰੀ ਉਮੀਦ ਜਿਹੜੀ ਆ ਉਹ ਬਣਦੀ ਨਜ਼ਰ ਆ ਰਹੀ ਆ ਅੱਜ ਦੀਆਂ ਕੁਛ ਅਪਡੇਟਸ ਜਿਹੜੀਆਂ ਉਹਨਾਂ ਤੋਂ ਵੀ ਬਹੁਤ ਕੁਛ ਸਪਸ਼ਟ ਹੋ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਲੱਗ ਵੀ ਰਿਹਾ ਕਿ ਜਿਹੜੇ ਸਟੂਡੈਂਟਸ ਨੇ ਜਾਂ ਫਿਰ ਜਿਵੇਂ ਅਸੀਂ ਅੱਜ ਪਾਰਟਨਰ ਵੀਜ਼ਾ ਦੀ ਗੱਲ ਕੀਤੀ ਆ ਕਿ ਉਹਨਾਂ ਦਾ ਵੀ ਜਿਹੜਾ ਪ੍ਰੋਸੈਸ ਆ ਉਹ ਥੋੜਾ ਜਿਹਾ ਹੁਣ ਤੇਜ਼ ਹੋਇਆ ਤੇ ਇਸੇ ਤਰ੍ਹਾਂ ਕੁਛ ਹੋਰ ਜਿਹੜੇ ਫੀਲਡਸ ਆ ਉਹਨਾਂ ਦੇ ਵਿੱਚ ਜਿਹੜੀ ਉਮੀਦ ਆ ਉਹ ਬਣ ਰਹੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਵੈਸੇ ਹਮੇਸ਼ਾ ਸਾਨੂੰ ਦੱਸਦੇ ਵੀ ਹੋ ਸਾਡੇ ਸੁਣਨ ਵਾਲਿਆਂ ਨੂੰ ਵੀ ਦੱਸਦੇ ਹੋ ਕਿ ਜੂਨ ਤੋਂ ਬਾਅਦ ਤੱਕ ਸ਼ਾਇਦ ਜਿਹੜੀ ਪਿਕਚਰ ਹੈ ਉਹ ਹੋਰ ਜ਼ਿਆਦਾ ਕਲੀਅਰ ਹੋ ਸਕਦੀ ਹੈ ਮਾਈਗ੍ਰੇਸ਼ਨ ਦੇ ਫੀਲਡ ਦੀ ਗੱਲ ਕਰੀਏ ਪਰ ਜਿਹੜਾ ਇੱਕ ਦੂਸਰਾ ਪਾਸਾ ਆ ਇਹਦਾ ਮਾਈਗ੍ਰੇਸ਼ਨ ਫੀਲਡ ਦੇ ਨਾਲ ਹੀ ਜੋੜ ਕੇ ਦੇਖਦੇ ਹਾਂ ਜਿਹੜਾ ਆਸਟ੍ਰੇਲੀਆ ਦੀ ਸਰਕਾਰ ਜਦੋਂ ਇਕੋਨਮੀ ਦੇ ਨਾਲ ਜੋੜ ਕੇ ਦੇਖਦੀ ਹੈ ਸਟੂਡੈਂਟਸ ਨੂੰ ਜਾਂ ਫਿਰ ਉਧਰੋਂ ਆਉਣ ਵਾਲੇ ਜਿਹੜੇ ਲੋਕਾਂ ਨੂੰ ਹਨਾ ਤਾਂ ਸਿੱਧਾ ਸਿੱਧਾ ਜਿਹੜਾ ਡਿਵੈਲਪਮੈਂਟ ਦੇ ਨਾਲ ਜਾਂ ਇਕੋਨਮੀ ਦੇ ਨਾਲ ਜਿਹੜਾ ਇਹਦਾ ਲਿੰਕ ਆ ਉਹ ਜੁੜਦਾ ਨਜ਼ਰ ਆਉਂਦਾ ਆ ਹਨਾ ਤੇ ਇਹ ਜਦੋਂ ਇਕੋਨਮੀ ਦੀ ਗੱਲ ਤੁਰਦੀ ਹੈ ਤੇ ਫਿਰ ਸਟੂਡੈਂਟਸ ਦਾ ਜਾਂ ਦੂਸਰੇ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦਾ ਡਿਵੈਲਪਮੈਂਟ ਦੇ ਵਿੱਚ ਇੱਕ ਤਰ੍ਹਾਂ ਦਾ ਜਿਹੜਾ ਪੂਰਾ ਆ ਉਹ ਹਿੱਸਾ ਵੀ ਹੁੰਦਾ ਆ ਤੇ ਹੋਰ ਫੀਲਡਸ ਦੀ ਜੇ ਗੱਲ ਕਰੀਏ ਚਲੋ ਕ੍ਰਿਟੀਕਲ ਸੈਕਟਰ ਦੀ ਅਸੀਂ ਗੱਲ ਕਰਦੇ ਆ ਰਹੇ ਹਾਂ ਕ੍ਰਿਟੀਕਲ ਸੈਕਟਰ ਤੋਂ ਬਾਅਦ ਹੁਣ ਬਹੁਤ ਸਾਰੀਆਂ ਜਿਹੜੀਆਂ ਸਕਿੱਲ ਬੇਸਡ ਜਿਹੜੇ ਇਨਵਾਈਟਸ ਆ ਉਹ ਵੀ ਹੌਲੀ ਹੌਲੀ ਸ਼ੁਰੂ ਹੋ ਰਹੇ ਆ ਕਿਸ ਤਰ੍ਹਾਂ ਦੀ ਜਿਹੜੀ ਤਸਵੀਰ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਦਿਖਾਈ ਦਿੰਦੀ ਆ ਜਿਹੜੇ ਹੁਣ ਵੀ ਬਹੁਤ ਤਰ੍ਹਾਂ ਦੇ ਜਿਹੜੇ ਫੀਲਡਸ ਦੇ ਨਾਲ ਜੁੜੇ ਹੋਏ ਦੋਸਤ ਸਰੋਤੇ ਆ ਉਹ ਉਡੀਕ ਰਹੇ ਆ ਹਨਾ ਵੀ ਕਿਹੜੇ ਖੇਤਰ ਦੇ ਵਿੱਚ ਕੀ ਕਰੀਏ ਕਿੱਦਾਂ ਕਰੀਏ ਹਨਾ ਤੇ ਆਸਟ੍ਰੇਲੀਆ ਦੇ ਲਈ ਕਈ ਵਾਰ ਉਹਨਾਂ ਨੂੰ ਇਦਾਂ ਲੱਗਦਾ ਹੁੰਦਾ ਕਿ ਆਸਟ੍ਰੇਲੀਆ ਦੇ ਲਈ ਥੋੜਾ ਟਫ ਆ ਕੈਨੇਡਾ ਦੇ ਲਈ ਉਹ ਜ਼ਿਆਦਾ ਜਿਹੜੀ ਪ੍ਰਾਇਓਰਿਟੀ ਬੇਸ ਤੇ ਹਨਾ ਉਧਰ ਕੋਸ਼ਿਸ਼ ਕਰ ਰਹੇ ਆ ਕੀ ਲੱਗਦਾ ਕਿ ਆਸਟ੍ਰੇਲੀਆ ਜਿਹੜਾ ਹੈ ਉਹ ਇਸੇ ਤਰ੍ਹਾਂ ਟਫ ਰਹੇਗਾ ਜਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਵੀ ਕੁਛ ਰਾਹਤ ਜਿਹੜੀ ਹੈ ਉਹ ਮਾਈਗ੍ਰੇਸ਼ਨ ਦੇ ਫੀਲਡ ਦੇ ਵਿੱਚ ਮਿਲੇਗੀ
ਹਾਂਜੀ ਇਹ ਕਾਫੀ ਬਹੁਤ ਹੀ ਵਧੀਆ ਸਵਾਲ ਆ ਹਾਲ ਦੀ ਕੜੀ ਚ ਮੀਡੀਆ ਚ ਜਾਂ ਐਕਸਪਰਟਸ ਦੀ ਓਪੀਨੀਅਨ ਇਹ ਰਹੀ ਹੈ ਕਿ ਆਸਟ੍ਰੇਲੀਆ ਬਹੁਤ ਹੀ ਹਾਰਸ਼ ਵੇ ਨਾਲ ਇਹਨਾਂ ਨੇ ਜਿਹੜੀ ਸਟੂਡੈਂਟ ਜਾਂ ਸਕਿਲਡ ਮਾਈਗ੍ਰੇਸ਼ਨ ਜਿਹੜੀ ਆ ਉਹਨੂੰ ਬਹੁਤ ਹਾਰਸ਼ ਕਰਤਾ ਹੈ ਆਫਟਰ ਕੋਵਿਡ ਪਹਿਲੋਂ ਹੀ ਬਹੁਤ ਟਫ ਸੀ ਉਹ ਇਸ ਤੋਂ ਬਾਅਦ ਬਹੁਤ ਜ਼ਿਆਦਾ ਹੋ ਗਿਆ ਯੂਨੀਵਰਸਿਟੀਜ਼ ਵੱਲੋਂ ਐਜੂਕੇਸ਼ਨ ਏਜੰਟਸ ਵੱਲੋਂ ਫੀਡਬੈਕ ਬੜਾ ਹੀ ਨੈਗੇਟਿਵ ਆ ਕੱਲ ਦੀ ਜੋਬ ਕੱਲ ਦੀ ਨਿਊਜ਼ ਆਈ ਥਿੰਕ ਲਟਰੋਬ ਨੇ ਕਿਹਾ ਸੀ 300 ਜੋਬ ਜਿਹੜੀਆਂ ਉਹ ਜਾਣਗੀਆਂ ਯੂਨੀਵਰਸਿਟੀਜ਼ ਆਲਰੇਡੀ ਇੱਕ ਤਰ੍ਹਾਂ ਨਾਲ ਆਪਣੇ ਰਿਸਪੋਂਸਿਸ ਸਬਮਿਟ ਕਰ ਰਹੇ ਅਸੀਂ ਬਹੁਤ ਸਟਰਗਲ ਕਰ ਰਹੇ ਸੋ ਆਸਟ੍ਰੇਲੀਆ ਨੇ ਕੀ ਲੇਕਿਨ ਇਹ ਮੇਰਾ ਪਰਸਨਲ ਵੀ ਮੰਨਣਾ ਹੈ ਕਿ ਆਸਟ੍ਰੇਲੀਆ ਨੇ ਅਦਰ ਐਂਡ ਆਫ ਦ ਪੈਂਡੂਲਮ ਜਿਹਨੂੰ ਕਹਿੰਦੇ ਆ ਕਿ ਥੋੜਾ ਬੈਲੈਂਸ ਬਣਾ ਕੇ ਰੱਖਣਾ ਚਾਹੀਦਾ ਸੀ, ਉਹ ਨਹੀਂ ਰੱਖਿਆ ਤੇ ਪੂਰਾ ਹੀ ਇੱਕ ਕਹਿ ਲਓ ਇੱਕ ਇੰਨਾ ਬੈਂਚਮਾਰਕ ਹਾਈ ਕਰਤਾ ਕਹਿ ਲਓ ਟਰੈਵਲ ਬੈਨ ਐਗਜ਼ੈਂਪਸ਼ਨ ਦਾ ਜਾਂ ਸਟੂਡੈਂਟ ਵੀਜ਼ਾ ਦਾ ਜਾਂ ਸਕਿੱਲ ਮਾਈਗ੍ਰੇਸ਼ਨ ਦਾ, ਕਿ ਉਹਦੀ ਬਹੁਤ ਹੀ ਜ਼ਿਆਦਾ ਆਲੋਚਨਾ ਹੋਈ ਆ ਕੰਪੇਅਰ ਟੂ ਲੈਟਸ ਸੇ ਆਪਾਂ ਕੈਨੇਡਾ ਦੀ ਗੱਲ ਕਰੀਏ। ਕੈਨੇਡਾ ਹੁਣ ਰੀਸੈਂਟ ਸਕਿੱਲਡ ਮਾਈਗ੍ਰੇਸ਼ਨ ਅਰਾਊਂਡ ਇਫ ਆਮ ਨੋਟ ਰੋਂਗ ਉਹ ਆਈ ਥਿੰਕ ਵਨ ਆਫ ਦ ਬਿਗੈਸਟ ਰਾਊਂਡ ਹੋਇਆ ਸ਼ਾਇਦ 27,000 ਦੇ ਨੇੜੇ ਤੇੜੇ ਉਹਨਾਂ ਨੇ ਕਹਿ ਲਓ ਇਨਟੇਕ ਲਿੱਤੀ ਆ। ਸੋ ਆਸਟ੍ਰੇਲੀਆ ਐਕਸਪਰਟਸ ਦਾ ਮੰਨਣਾ ਹੈ ਕਿ ਆਸਟ੍ਰੇਲੀਆ ਨੂੰ ਇਹ ਐਡਮਿਟ ਕਰਨਾ ਚਾਹੀਦਾ ਹੈ ਲਾਈਕ ਕਿ ਇਕੋਨਮੀ ਵਾਈਜ਼ ਕਿ ਅਸੀਂ ਸਰਵਾਈਵ ਨਹੀਂ ਕਰ ਸਕਦੇ ਸਟੂਡੈਂਟਸ ਜਾਂ ਮਾਈਗ੍ਰੈਂਟਸ ਤੋਂ ਬਿਨਾਂ। ਸੋ ਇਹ ਇਕਨੋਲੇਜ ਹੈਗਾ ਤੇ ਜਿਹੜਾ ਆਪਾਂ ਜੁਆਇੰਟ ਸਟੈਂਡਿੰਗ ਕਮੇਟੀ ਦੀ ਗੱਲ ਕਰ ਰਹੇ ਹਾਂ ਉਹਦਾ ਹੀ ਇੱਕ ਰੀਜ਼ਨ ਹੈ ਕਿ ਇਹ ਸੋਚ ਰਹੇ ਨੇ ਪਰ ਇੰਪਲੀਮੈਂਟੇਸ਼ਨ ਬਹੁਤ ਸਲੋ ਆ। ਲਾਈਕ ਵੱਡੇ ਵੱਡੇ ਐਕਸਪਰਟਸ ਨੇ ਕਿ ਆਸਟ੍ਰੇਲੀਆ ਨੇ ਬਹੁਤ ਕਹਿ ਲਓ ਓਪਰਚੁਨਿਟੀਜ਼ ਗਵਾਈਆਂ ਹੈ ਅਗਰ ਆਪਾਂ ਕੈਨੇਡਾ ਦੇ ਪੱਖ ਵੱਲ ਦੀ ਗੱਲ ਕਰੀਏ ਤੇ ਅੱਜ ਦੀ ਡੇਟ ਚ ਅਗਰ ਆਫਸ਼ੋਰ ਮੇਰੇ ਜਿੰਨੇ ਕਲਾਇੰਟਸ ਨੇ ਉਹਨਾਂ ਦਾ ਪਹਿਲਾ ਸਵਾਲ ਇਹ ਹੁੰਦਾ ਕਿ ਮੈਂ ਇੱਧਰ ਆਵਾਂ ਜਾਂ ਉਹ ਬਹੁਤ ਲੀਨੀਅੰਟ ਨੇ ਉਹਨਾਂ ਨਾਲ ਜਾਵਾਂ। ਸੋ ਨਿਰਪੱਖ ਹੋ ਕੇ ਮੈਨੂੰ ਇਹ ਕਹਿਣਾ ਕਹਿਣਾ ਪੈਂਦਾ ਕਿ ਆਲਦੋ ਯੂ ਨੋ ਮੇਰੇ ਬਿਜ਼ਨਸ ਸੈਂਸ ਬਣਦੀ ਹੈ ਤੁਹਾਨੂੰ ਐਂਡ ਕਿ ਤੁਸੀਂ ਆਸਟ੍ਰੇਲੀਆ ਆਓ, ਲੇਕਿਨ ਕੈਨੇਡਾ ਬਹੁਤ ਲੀਨੀਅੰਟ ਆ, ਉਹ ਵੀਜ਼ੇਸ ਵੀ ਦੇ ਰਹੇ ਨੇ, ਆਵਾਜਾਈ ਵੀ ਕਹਿ ਲਓ ਨਾਰਮਲ ਨਹੀਂ ਹੈ ਬਟ ਉਹ ਆਉਣ ਜਾਣ ਚ ਇੰਨੀ ਮਨਾਈ ਨਹੀਂ ਹੈ ਜਿੰਨੀ ਆਸਟ੍ਰੇਲੀਆ। ਸੋ ਆਸਟ੍ਰੇਲੀਆ ਹੈਜ਼ ਲੋਸਟ ਅ ਲੋਟ ਆਫ ਬਿਜ਼ਨਸ ਰੈਪੂਟੇਸ਼ਨ ਤੇ ਥੋੜਾ ਡੈਂਟ ਪਿਆ ਵਾ ਕਹਿ ਲਓ, ਸਪੈਸ਼ਲੀ ਜਦੋਂ ਪ੍ਰਾਈਮ ਮਿਨਿਸਟਰ ਸਕੌਟ ਮੋਰਿਸਨ ਨੇ ਕਹਿ ਲਓ ਬਿਆਨ ਦਿੱਤਾ ਸੀ ਕਿ ਅਗਰ ਤੁਸੀਂ ਇੱਥੇ ਤੰਗ ਹੋ ਤੇ ਚਲੇ ਜਾਓ, ਉਸ ਤੋਂ ਸ਼ੁਰੂ ਹੋਇਆ ਤੇ ਆਸਟ੍ਰੇਲੀਆ ਦੀ ਜਿਹੜੀ ਰੈਪੂਟੇਸ਼ਨ ਆ ਐਸ ਮਾਰਕੀਟ ਲੀਡਰ ਇਨ ਟਰਮ ਆਫ ਇੰਟਰਨੈਸ਼ਨਲ ਐਜੂਕੇਸ਼ਨ ਜਾਂ ਮਾਈਗ੍ਰੇਸ਼ਨ ਉਹਨੂੰ ਰਿਕਵਰ ਕਰਕੇ ਗਵਰਨਮੈਂਟ ਜ਼ਰੂਰ ਸਟੈਪ ਅਗੇਨ ਚੱਕੂਗੀ ਜਲਦੀ ਤੋਂ ਜਲਦੀ। ਮੈਂ ਬਾਰ ਬਾਰ ਆਹੀ ਕਹਿੰਦਾ ਹੈ ਕਿ ਆਸਟ੍ਰੇਲੀਆ ਨੂੰ ਵੀ ਓਨੀ ਹੀ ਲੋੜ ਆ, ਲਾਈਕ ਆਸਟ੍ਰੇਲੀਅਨ ਗਵਰਨਮੈਂਟ ਨੂੰ ਵੀ ਓਨੀ ਹੀ ਲੋੜ ਹੈ ਸਕਿੱਲ ਮਾਈਗ੍ਰੈਂਟਸ ਐਂਡ ਸਟੂਡੈਂਟ ਦੀ, ਜਿੰਨੇ ਸਟੂਡੈਂਟਸ ਜਾਂ ਮਾਈਗ੍ਰੈਂਟਸ ਨੂੰ ਇੱਥੇ ਹੋਣ ਦੀਆਂ। ਸੋ ਇਟਸ ਨੋਟ ਅ ਮੈਟਰ ਆਫ ਇਫ, ਇਟਸ ਅ ਮੈਟਰ ਆਫ ਵੈਨ। ਇਹ ਉਹ ਸਵਾਲ ਨਹੀਂ ਹੈ ਕਿ ਇਹ ਕਰਨਗੇ ਜਾਂ ਨਹੀਂ ਕਰਨਗੇ, ਸਵਾਲ ਇਹ ਹੈ ਕਿ ਇਹ ਕਦੋਂ ਕਰਨਗੇ। ਸੋ ਜਿੱਦਾਂ ਆਰਬੀਆਈ ਗਵਰਨਰ ਦੀ ਮੈਂ ਗੱਲ ਕੀਤੀ, ਫਿਰ ਲੋਈ ਨੇ ਜਿਹੜਾ ਬਿਆਨ ਦਿੱਤਾ, ਇੰਡਸਟਰੀ ਐਕਸਪਰਟਸ ਕੁਆਂਟਸ ਕਹਿ ਲਓ ਦੇ ਸੀਈਓ ਐਲਨ ਜੋਇਸ ਕਹਿ ਲਓ, ਸਟਾਕਲੈਂਡ ਦੇ ਸੀਈਓ ਜਿਨ੍ਹਾਂ ਨੇ ਆਪਣੀ ਕਹਿ ਲਓ ਲੈਂਡ ਸੇਲਸ ਜਾਂ ਕੰਸਟਰਕਸ਼ਨ ਸੈਕਟਰ ਆ, ਉਹਨਾਂ ਤੋਂ ਆਲਰੇਡੀ ਇਹਨਾਂ ਤੇ ਬਹੁਤ ਪ੍ਰੈਸ਼ਰ ਆ। ਅਗੇਨ ਕਿਉਂ ਹੋਊਗਾ ਵੀ ਡੋਂਟ ਨੋ, ਬਟ ਮੈਂ ਸ਼ੋਰ ਹੈ ਕਿ ਬੈਕਗਰਾਉਂਡ ਤੇ ਜੁਆਇੰਟ ਜਿਹੜੀ ਸਟੈਂਡਿੰਗ ਕਮੇਟੀ ਜਿਹੜੀ ਇਹਨਾਂ ਨੇ ਰਿਕੁਐਸਟ ਕੀਤੀ ਹੈ, ਬੈਕਗਰਾਉਂਡ ਤੇ ਗਵਰਨਮੈਂਟ ਜ਼ਰੂਰ ਵਰਕ ਕਰ ਰਹੀ ਆ ਕਿ ਇਹਨੂੰ ਆਪਾਂ ਨਾਰਮਲ ਲੈਵਲਸ ਤੇ ਲਿਆਈਏ, ਜਾਂ ਅਗਰ ਨਾਰਮਲ ਨਹੀਂ ਤੇ ਕੋਵਿਡ ਇਜ਼ ਦਾ ਨਿਊ ਨਾਰਮਲ, ਕਿ ਆਪਾਂ ਕੋਵਿਡ-19 ਦੇ ਪੱਖੋਂ ਵੈਕਸੀਨੇਸ਼ਨ ਪਾਸਪੋਰਟਸ ਇਸ਼ੂ ਕਰੀਏ, ਵੈਕਸੀਨੇਟਡ ਬੰਦਿਆਂ ਨੂੰ ਇੱਥੇ ਸੱਦੀਏ, ਫਿਰ ਉਹ ਕੁਆਰੰਟੀਨ ਕਰਨ, ਸਾਰੇ ਰੂਲਸ ਫਾਲੋ ਕਰਨ। ਸੋ ਇੱਦਾਂ ਦਾ ਰੋਡ ਮੈਪ ਜ਼ਰੂਰ ਦੇਖਣ ਚ ਮਿਲੂਗਾ ਵਿਦਇਨ ਅ ਫਿਊ ਮੰਥਸ, ਆਲਦੋ ਰੈਸਪੋਂਸ ਬੜਾ ਹੀ ਸਲੋ ਆ, ਇਹ ਕੰਮ ਹਲੇ ਤੱਕ ਇੰਪਲੀਮੈਂਟ ਹੋ ਜਾਣਾ ਚਾਹੀਦਾ ਸੀ। ਬਟ ਮੈਂ ਪਾਲਿਸੀ ਮੇਕਰ ਨਹੀਂ ਆ, ਬਟ ਉਹ ਚ ਫੀਡਬੈਕ ਜ਼ਰੂਰ ਦੇ ਸਕਦਾ ਕਿ ਇਹ ਇਸ ਦਾ ਨੁਕਸਾਨ ਆਸਟ੍ਰੇਲੀਆ ਨੂੰ ਅੱਜ ਦੀ ਡੇਟ ਹੋ ਰਿਹਾ ਤੇ ਅੱਗੇ ਵੀ ਹੋਗਾ।
ਜੀ ਜੀ ਬਿਲਕੁਲ, ਸੋ ਇਹੀ ਉਮੀਦ ਕਰਦੇ ਹਾਂ ਕਿ ਜਿਹੜਾ ਆਸਟ੍ਰੇਲੀਆ ਦਾ ਸਖ਼ਤ ਰੁੱਖ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਨਰਮ ਹੋਏਗਾ, ਕਿਉਂਕਿ ਪਿਛੋਕੜ ਦੇ ਵਿੱਚ ਜਿਹੜਾ ਕੰਮ ਹੈ ਉਹ ਇਸ ਤੇ ਹੋਣਾ ਸ਼ੁਰੂ ਹੋ ਗਿਆ। ਸੋ ਬਾਕੀ ਜੀ ਉਮੀਦ ਤੇ ਕਹਿੰਦੇ ਹੁੰਦੇ ਦੁਨੀਆਂ ਟਿਕੀ ਹੋਈ ਆ ਤੇ ਉਮੀਦ ਬਣਾਈ ਰੱਖਦੇ ਹਾਂ। ਅਗਲਾ ਸਵਾਲ ਸ਼ਾਮਲ ਕਰਦੇ ਹਾਂ, ਗੁਰਦੀਪ ਸਿੰਘ ਜੁੜੇ ਨੇ, ਇੱਕ ਹੋਰ ਸਵਾਲ ਕਹਿੰਦੇ ਮੈਂ ਪੁੱਛਣਾ ਚਾਹੁੰਦਾ, ਕਹਿੰਦੇ ਵਟ ਇਫ ਸਮਵਨ ਵਿਲ ਨਾਟ ਬੀ ਏਬਲ ਟੂ ਐਂਟਰ ਇਨ ਆਸਟ੍ਰੇਲੀਆ ਔਨ 491 ਵਿਦਇਨ 1 ਈਅਰ ਐਜ 491 ਵੀਜ਼ਾ ਹੋਲਡਰ ਮਸਟ ਐਂਟਰ ਇਨ ਆਸਟ੍ਰੇਲੀਆ ਵਿਦਇਨ 1 ਈਅਰ ਫਰੋਮ ਦਾ ਡੇਟ ਆਫ ਵੀਜ਼ਾ ਗ੍ਰਾਂਟ।
ਹਾਂਜੀ, ਤੁਹਾਨੂੰ ਐਗਜ਼ੈਂਪਸ਼ਨ ਜ਼ਰੂਰ ਮਿਲਣਗੇ ਉਹਦੇ ਚ ਗੁਰਦੀਪ ਜੀ, ਅਗਰ ਤੁਸੀਂ ਨਹੀਂ ਆ ਸਕਦੇ, ਡਿਪਾਰਟਮੈਂਟ ਅਵੇਅਰ ਆ ਕਿ ਇਹ ਐਕਸੈਪਸ਼ਨਲ ਸਰਕਮਸਟੈਂਸਿਸ ਆ, ਕਿ ਇਹ ਨਹੀਂ ਕਿ ਤੁਸੀਂ ਨਹੀਂ ਆਏ, ਹਾਲਾਤ ਏਦਾਂ ਦੇ ਸੀ ਕਿ ਤੁਸੀਂ ਨਹੀਂ ਆ ਸਕਦੇ, ਠੀਕ ਹੈ। ਸੋ ਉਹਨੂੰ ਕਹਿੰਦੇ ਆ ਕੰਪੈਲਿੰਗ ਸਰਕਮਸਟੈਂਸਿਸ, ਉਹ ਚ ਡਿਪਾਰਟਮੈਂਟ ਨੇ ਆਲਰੇਡੀ ਕਲੈਰੀਫਾਈ ਕੀਤਾ ਹੈ ਕਿ ਅਸੀਂ ਜਿਹੜੇ ਬੰਦੇ ਨਹੀਂ ਆ ਪਾਏ ਮਸਟ ਐਂਟਰ ਬਿਫੋਰ ਡੇਟ ਦੇ, ਉਹਨਾਂ ਨੂੰ ਜ਼ਰੂਰ ਰਿਆਇਤ ਦੇਵਾਂਗੇ। ਸੋ ਤੁਹਾਨੂੰ ਡੈਫੀਨੇਟਲੀ ਇਹ ਚ ਐਗਜ਼ੈਂਪਸ਼ਨ ਮਿਲਣ ਦੇ ਚਾਂਸਿਸ ਹੈਗੇ।
ਠੀਕ, ਅੱਗੇ ਵਿਕ ਵਿਕ ਆਈ ਡੀ ਤੋਂ ਫੇਸਬੁੱਕ ਦੇ ਜ਼ਰੀਏ ਸਾਡੇ ਨਾਲ ਜੁੜੇ ਨੇ ਅਗਲੇ ਵਿਊਅਰ ਤੇ ਇਹਨਾਂ ਦਾ ਸਵਾਲ ਹੈ ਕਹਿੰਦੇ ਕੈਨ ਆਈ ਲੋ ਜੀ ਓ ਆਈ ਐਨੀ ਸਟੇਟ 491 ਇਫ ਆਈ ਐਮ ਅੰਡਰ 48 ਬੈਰਟ।
ਬੜਾ ਵਧੀਆ ਕੁਸ਼ਚਨ ਆ। ਅਗਰ ਤੁਸੀਂ ਸਟੇਟ ਆਲਮੋਸਟ ਹਰ ਇੱਕ ਦੀ ਰਿਕੁਆਇਰਮੈਂਟ ਅਗਰ ਚੈੱਕ ਕਰੋ ਤੇ ਉਹਨਾਂ ਨੇ ਕਲੈਰੀਫਾਈ ਕੀਤਾ ਕਿ ਕਈਆਂ ਨੇ ਕਿ ਅਗਰ ਤੁਸੀਂ ਸੈਕਸ਼ਨ 48 ਬਾਹਰ ਆ ਤੇ ਅਸੀਂ ਤੁਹਾਨੂੰ ਇਨਵਾਈਟ ਨਹੀਂ ਦੇਵਾਂਗੇ ਜਾਂ ਤੁਹਾਡੀ ਐਪਲੀਕੇਸ਼ਨ ਹੋਲਡ ਤੇ ਰੱਖਾਂਗੇ। ਸੋ ਸੈਕਸ਼ਨ 48 ਬਾਰ ਮੈਂ ਪਹਿਲੋਂ ਵੀ ਇਹਦੀ ਡੈਫੀਨੇਸ਼ਨ ਦਿੰਦਾ ਆਇਆ ਕਿ ਜੇ ਤੁਹਾਡਾ ਵੀਜ਼ਾ ਰਿਫਿਊਜ਼ ਹੋਇਆ ਪਹਿਲਾਂ ਕਦੀ ਤੁਸੀਂ ਜੁਡੀਸ਼ਲ ਰਿਵਿਊ ਜਾਂ AAT ਦੀ ਫਾਈਲ ਪਾਈ ਆ ਤੁਸੀਂ ਬ੍ਰਿਜਿੰਗ ਤੇ ਹੋ ਤੇ ਰਿਕੁਆਇਰਮੈਂਟ ਇਹ ਕਹਿੰਦੀ ਆ ਲੋ ਦੀ ਕਿ ਤੁਸੀਂ ਆਫਸ਼ੋਰ ਜਾ ਕੇ ਹੀ ਫਾਈਲ ਪਾ ਸਕਦੇ ਹੋ ਕਿ ਤੁਹਾਨੂੰ ਇਨਵੀਟੇਸ਼ਨ ਆਇਆ ਹੋਇਆ ਲੇਕਿਨ ਤੁਸੀਂ ਵੀਜ਼ਾ ਨਹੀਂ ਪਾ ਸਕਦੇ ਤੁਹਾਨੂੰ ਵਾਪਸ ਜਾ ਕੇ ਹੀ ਪਾਉਣੀ ਪਊਗੀ। ਉਹ ਪ੍ਰੋਬਲਮ ਇਹ ਹੁੰਦੀ ਹੈ ਕਿ ਤੁਹਾਡਾ ਕੁਛ ਦਿਨਾਂ ਚ ਇਨਵਾਈਟ ਜਿਹੜਾ ਉਹ ਐਕਸਪਾਇਰ ਹੋ ਜਾਂਦਾ ਤੇ ਤੁਹਾਨੂੰ ਫਿਰ ਜਿਹੜਾ ਇਨਵਾਈਟ ਨਵਾਂ ਪਾਉਣਾ ਪੈਂਦਾ। ਸੋ ਆਨਸਰ ਇਹਦਾ ਵਿਕ ਵਿਕ ਸਰ ਇਹਦਾ ਇਹ ਆ ਕਿ ਤੁਸੀਂ ਨਹੀਂ ਪਾ ਸਕਦੇ ਮੋਸਟਲੀ ਸਟੇਟਸ ਚ। ਅਗਰ ਤੁਸੀਂ ਸੈਕਸ਼ਨ 48 ਬਾਅਦ ਤੁਸੀਂ ਪਾਓਗੇ ਵੀ ਤਾਂ ਤੁਹਾਡੀ ਇਨਵਾਈਟ ਜਿਹੜੀ ਆ ਉਹ ਹੋਲਡ ਤੇ ਰਹੂਗੀ। ਸੋ ਅਨਫੋਰਚੁਨੇਟ ਆ ਸੈਕਸ਼ਨ 48 ਬਾਰ ਤੇ ਕਈ ਮੁਹਿੰਮਾਂ ਚਲਾਈਆਂ ਗਈਆਂ ਕਿ ਇਹਦੇ ਤੇ ਰਿਆਇਤ ਦਿੱਤੀ ਜਾਵੇ ਪਰ ਸਰਕਾਰ ਨੇ ਇਹ ਆਲਰੇਡੀ ਅਨਾਊਂਸ ਕੀਤਾ ਹੋਇਆ ਕਿ ਇਸ ਸੈਕਸ਼ਨ 48 ਬਾਰ ਤੇ ਹਲੇ ਕੋਈ ਰਿਆਇਤ ਨਹੀਂ ਆ ਤੁਹਾਨੂੰ ਵਾਪਸ ਜਾ ਕੇ ਹੀ ਜਾਂ ਆਫਸ਼ੋਰ ਜਾ ਕੇ ਹੀ ਤੁਸੀਂ ਵੀਜ਼ਾ ਪਾ ਸਕਦੇ ਆ। ਸੋ ਅਨਫੋਰਚੁਨੇਟਲੀ ਹਾਲ ਦੀ ਘੜੀ ਸੈਕਸ਼ਨ 48 ਬਾਰ ਤੇ ਲਿਮਿਟੇਸ਼ਨ ਹੋਣਗੇ 491 ਤੇ ਜਾਂ ਇਨਵੀਟੇਸ਼ਨ ਹੋਣ ਤੇ।
ਜੀ ਅਗਲੇ ਸਵਾਲ ਵੱਲ ਵਧਦੇ। ਅਗਲਾ ਸਵਾਲ ਸਰਬਜੀਤ ਸਿੰਘ ਕਰ ਰਹੇ ਨੇ। ਸਰਬਜੀਤ ਪੁੱਛ ਰਹੇ ਨੇ ਕਹਿੰਦੇ ਸਰ ਵਨ ਆਫ ਮਾਈ ਫਰੈਂਡ ਵਾਜ ਔਨ 457 ਵੀਜ਼ਾ ਬਟ ਹਿਸ ਵੀਜ਼ਾ ਵਾਜ ਕੈਂਸਲ ਬਿਕੋਜ ਹੀ ਡਿਡ ਨਾਟ ਵਰਕ ਫਾਰ ਦੈਟ ਇੰਪਲੋਇਰ ਹੀ ਇਜ਼ ਇਨ ਇੰਡੀਆ ਨਾਓ ਬਟ ਹਿਸ ਓਲਡ ਇੰਪਲੋਇਰ ਵਾਂਟ ਟੂ ਸਪੋਂਸਰ ਅਗੇਨ ਔਨ 482 ਵੀਜ਼ਾ ਐਜ ਕੁੱਕ ਇਜ਼ ਐਨੀ ਚਾਂਸ ਵਿਲ ਹੀ ਗੈਟ ਵੀਜ਼ਾ ਹੀ ਇਜ਼ ਇਨ ਇੰਡੀਆ ਲਾਸਟ more than 2 years is any ban on him to apply visa?
Nahi dekho visa agar thoda cancel hoya to tusi circumstances meet nahi kita de depend karda tha dekho us vele visa kada si after cancellation ya tusi kithe unlawful ta nahi ho gaye tan tade ban obviously lagda 3 saal da lekin oh to pehlo bhi agar Sarabjit ji to pehlo tade friend nu ਇਹ ਵੀ ਕੁਸ਼ਚਨ ਪੁੱਛੇ ਜਾਣਗੇ ਕਿ ਤੁਸੀਂ ਪ੍ਰੀਵੀਅਸ ਕੰਡੀਸ਼ਨ ਜਿਹੜੀਆਂ ਉਹ ਮੀਟ ਕਿਉਂ ਨਹੀਂ ਕੀਤੀਆਂ। ਸੋ ਕਾਫੀ ਸਟ੍ਰਿਕਟ ਤੁਹਾਡੀ ਐਪਲੀਕੇਸ਼ਨ ਦਾ ਤੁਹਾਡੀ ਫਰੈਂਡ ਦੀ ਐਪਲੀਕੇਸ਼ਨ ਦਾ ਰਿਵਿਊ ਹੋਊਗਾ। ਚਾਂਸਿਸ ਹਾਂਜੀ ਡੈਫੀਨੇਟਲੀ ਉਹ ਪਾ ਸਕਦੇ ਅਗਰ ਉਹਨਾਂ ਕੋਲ ਐਲੀਜੀਬਲ ਸਪੋਂਸਰ ਹੈਗਾ ਇੱਥੇ। ਇਹ ਚ ਕਾਫੀ ਸਟਰੋਂਗ ਆਰਗੂਮੈਂਟਸ ਲੱਗਣਗੇ ਵੀ ਕਿਹੜੇ ਬੇਸਿਸ ਤੇ ਔਰ ਕਿਹੜੀ ਕਹਿ ਲਓ ਸਰਕਮਸਟੈਂਸਿਸ ਸੀ ਤੁਹਾਡੇ ਵਸੋਂ ਬਾਹਰ ਹਾਲਾਤ ਸੀ ਉਸ ਕਰਕੇ ਤੁਸੀਂ ਤੁਹਾਡਾ ਵੀਜ਼ਾ ਜਿਹੜਾ ਕੈਂਸਲ ਹੋ ਗਿਆ ਤੁਹਾਨੂੰ ਇਹ ਆਰਗੂਮੈਂਟ ਲਾਉਣੇ ਪੈਣਗੇ। ਸੋ ਕਾਫੀ ਕਹਿ ਲਓ ਫਰੈਂਡ ਦਾ ਕੇਸ ਮੈਂ ਕੋਈ ਸਿੰਪਲ ਨਹੀਂ ਇਹ ਕੰਪਲੀਕੇਟਡ ਕੇਸ ਆ। ਮੈਂ ਐਡਵਾਈਸ ਕਰੂੰਗਾ ਕਿ ਤੁਸੀਂ ਕਿਸੇ ਵੀ ਮਾਈਗ੍ਰੇਸ਼ਨ ਏਜੰਟ ਤੋਂ ਜ਼ਰੂਰ ਐਡਵਾਈਸ ਲਓ।
ਜੀ ਤੇ ਅੱਗੇ ਜੀ ਸਾਡੇ ਨਾਲ ਸ਼ਾਮਲ ਹੋਏ ਨੇ ਲਵ ਢਿੱਲੋਂ, ਇਹ ਵੀ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਨੇ ਤੇ ਇਹਨਾਂ ਦਾ ਸਵਾਲ ਹੈ ਕਹਿੰਦੇ ਸਰ ਮੈਂ ਇੰਡੀਆ ਵਿੱਚ ਇਨਫੋਰਮੇਸ਼ਨ ਟੈਕਨੋਲੋਜੀ ਦੀ ਡਿਗਰੀ ਕਰੀ ਹੈ, ਉਸ ਤੋਂ ਬਾਅਦ ਨੈਨੀ ਦਾ ਕੋਰਸ ਕਰਿਆ ਹੈ ਤੇ 6 ਮੰਥਸ ਦਾ ਐਕਸਪੀਰੀਅੰਸ ਹੈ, PTA ਵਿੱਚ 7 ਈਚ ਹੈਗੇ ਆ, ਕੀ ਮੈਨੂੰ ਨਰਸਿੰਗ ਵਿੱਚ ਐਡਮਿਸ਼ਨ ਮਿਲ ਜਾਊਗੀ? ਮੈਂ ਇੰਡੀਆ ਵਿੱਚ ਆ, ਮੈਂ ਆਪਣਾ ਫੀਲਡ ਚੇਂਜ ਕਰ ਰਿਹਾਗਾ IT ਤੋਂ ਨਰਸਿੰਗ ਵਿੱਚ ਨੈਨੀ ਦੇ ਬੇਸ ਤੇ ਗ੍ਰੈਜੂਏਟ ਐਂਟਰੀ ਲਈ ਐਲੀਜੀਬਿਲਿਟੀ ਬਣ ਸਕਦੀ ਆ। ਬਹੁਤ ਸਾਰੇ ਦੋਸਤ ਜਿਹੜੇ ਜੀ ਰੋਮਨ ਦੇ ਵਿੱਚ ਪੰਜਾਬੀ ਲਿਖਦੇ ਆ, ਸੋ ਕਈ ਵਾਰ ਪੜ੍ਹਨੀ ਥੋੜੀ ਜਿਹੀ ਮੁਸ਼ਕਲ ਹੁੰਦੀ ਆ ਤੇ ਮੈਨੂੰ ਲੱਗਦਾ ਕਿ ਸੈਂਸ ਅਸੀਂ ਸਮਝ ਸਕਦੇ ਆ। ਜੀ ਜੀ ਰਣਵੀਰ ਜੀ,
ਹਾਂਜੀ ਦੇਖੋ ਲਵ ਜੀ, ਪਹਿਲੀ ਚੀਜ਼ ਕਿਉਂਕਿ ਤੁਸੀਂ ਆਪਣੀ ਫੀਲਡ ਚੇਂਜ ਕਰ ਰਹੇ ਆ, ਠੀਕ ਆ। ਦੂਜੀ ਗੱਲ ਤੁਸੀਂ ਜਿਹੜੀ ਯੂਨੀਵਰਸਿਟੀਜ਼ ਆ ਉਹਨਾਂ ਦਾ ਕ੍ਰਾਈਟੇਰੀਆ ਕਿ ਤੁਹਾਡਾ ਕੁਛ ਬੈਕਗ੍ਰਾਉਂਡ ਜ਼ਰੂਰ ਹੋਣਾ ਚਾਹੀਦਾ। ਹੁਣ 6 ਮੰਥ ਨੈਨੀ ਦਾ ਕੋਰਸ ਅਨਫੋਰਚੁਨੇਟਲੀ ਕੋਈ ਉਹ ਇੰਨਾ ਰੋਬਸਟ ਕੋਰਸ ਨਹੀਂ ਹੈ ਜਿਸ ਤੁਹਾਨੂੰ ਐਗਜ਼ੈਂਪਸ਼ਨ ਤਾਂ ਚਲੋ ਵੈਸੇ ਨਹੀਂ ਮਿਲਣੇ ਬਟ ਤੁਹਾਨੂੰ ਐਡਮਿਸ਼ਨ ਮਿਲ ਜਾਏ। ਲੇਕਿਨ ਇਹਨਾਂ ਦੇ ਬ੍ਰਿਜਿੰਗ ਪ੍ਰੋਗਰਾਮਸ ਹੈਗੇ ਨੇ ਕਈ ਯੂਨੀਵਰਸਿਟੀਜ਼ ਦੇ ਜੋ ਕਿ ਤੁਹਾਨੂੰ ਇੱਕ ਸ਼ਾਰਟ ਕੋਰਸ ਕਰਾਉਂਦੇ ਨੇ ਫਿਰ ਤੁਸੀਂ ਉਹਨਾਂ ਦੇ ਸੋ ਲੀਡਿੰਗ ਟੂ ਦ ਮੇਨ ਕੋਰਸ ਉਹਦਾ ਤੁਸੀਂ ਡੈਫੀਨੇਟਲੀ ਪਤਾ ਕਰ ਸਕਦੇ ਆ। एक चीज हो रहा जो तुम वीजा अपलाई करना तो डिपार्टमेंट तुम जरूर पूछूगा कि यह गल सी कि तुम आईटी तो नर्सिंग करना चाहते हैं उच्च जी जेन्युइन टेंपरेरी एंट्रेंट या जेन्युइन स्टूडेंट सबमिशन है वो बहुत स्ट्रोंग होनी चाहिए आ सो कोर्स या फील्ड चेंज नो डिपार्टमेंट यह नहीं कहना कि तुम असं डेफिनेट वीजा नहीं देवे लेकिन उसकी स्क्रूटनी बहुत ज्यादा होंगी कि अब नर्सिंग क्यों करना चाहते हो सो उदोंडल एडमिशन है जो कि मैं क्या कि ब्रिजिंग कोर्स करके तुहानू चांसेस है सब तो वड्डा चैलेंज तुहाडा है डिपार्टमेंट नूं कन्विंस करना कि यह जिहड़ा चेंज ऑफ कोर्स है और चेंज ऑफ फील्ड है वह तुहाडे लोंग टर्म गोल्स नाल अलाइन कर लोंग टर्म गोल्स की आ इस प्रोफेशन च करना चाहते हैं सो काफी अगेन ਤੁਹਾਨੂੰ ਸਟਰੋਂਗ ਆਰਗੂਮੈਂਟਸ ਜਾਂ ਸਬਮਿਸ਼ਨਸ ਲਾਉਣੇ ਪੈਣਗੇ ਆਪਣੇ ਵੀਜ਼ਾ ਦੇ ਸਕਸੈਸ ਲਈ
ਜੀ ਜੀ ਬਿਲਕੁਲ ਤੇ ਇਸ ਤੋਂ ਬਾਅਦ ਗੁਰਦੀਪ ਸਿੰਘ ਹੁਰੀ ਧੰਨਵਾਦ ਕਰ ਰਹੇ ਨੇ ਕਹਿੰਦੇ ਥੈਂਕ ਯੂ ਵੈਰੀ ਮੱਚ ਸਰ
ਯੂ ਆਰ ਮੋਸਟ ਵੈਲਕਮ ਗੁਰਦੀਪ ਜੀ
ਜੀ ਬਾਬਾ ਰੰਧਾਵਾ ਅੱਗੇ ਸਾਡੇ ਨਾਲ ਜੁੜੇ ਨੇ ਹੈਲੋ ਸਰ ਕਹਿੰਦੇ ਮਾਈ ਵਾਈਫ ਇਜ਼ ਵਰਕਿੰਗ ਐਜ਼ ਅ ਸੈਕੰਡਰੀ ਸਕੂਲ ਟੀਚਰ in regional Victoria and have a 1 year experience and 80 points. Any chance for 190 or 491?
Dekho, 190, 80 points, Baba ji, main kahunga ki thoda doubtful hai 80 points se. 491 di aapa dekh sakde hain. ਕਿ ਉਹ 491 ਚ ਐਲੀਜੀਬਲ ਹੋਣਗੇ ਨੇ ਜੇ ਕਿਉਂਕਿ 80 ਪੁਆਇੰਟਸ ਅਗਰ ਉਹਨਾਂ ਦੇ ਆਪਣੇ ਆ ਤਾਂ 95 ਬਣਨਗੇ ਉਹਨਾਂ ਦੇ 491 ਦੇ ਅੰਡਰ ਸੋ ਉਹਨਾਂ ਚਾਂਸਿਸ ਆਈ ਆ ਮੈਂ ਨਹੀਂ ਕਹਿ ਰਿਹਾ ਕਿ 190 ਇੰਪੋਸੀਬਲ ਹੈ ਬਟ ਪੁਆਇੰਟਸ ਥੋੜੇ ਲੋ ਨੇ ਰੀਜਨਲ ਵਿਕਟੋਰੀਆ ਚ ਆਲਰੇਡੀ ਕੰਮ ਕਰ ਰਹੇ ਨੇ ਤਾਂ 491 ਪਰਫੈਕਟ ਫਿੱਟ ਬੈਠਦਾ ਬਿਲਕੁਲ ਪੁਆਇੰਟਸ ਇਸ ਵੈਲ ਸੋ 80+15-95 ਤੇ ਰੀਜਨਲ ਚ ਆਪਾਂ ਆਲਰੇਡੀ ਕੰਮ ਕਰ ਰਹੇ ਹਾਂ ਅਗਰ ਮੈਂ ਤੁਹਾਡੀ ਥਾਂ ਆਵਾਂ ਤੇ ਯੈਸ ਪ੍ਰਾਇਰਟੀ ਤੇ ਸਾਰਿਆਂ ਦੀ 190 ਆ ਬਟ ਮੈਂ 491 ਵੱਲ ਧਿਆਨ ਦਊਂਗਾ
ਜੀ ਜੀ ਠੀਕ ਤੇ ਅਗਲਾ ਸਵਾਲ ਅੰਕੁਰ ਬਾਂਸਲ ਹੋਰਾਂ ਦਾ ਮੈਂ ਸ਼ਾਮਿਲ ਕਰਦੀ ਹਾਂ ਵੀ ਫੇਸਬੁੱਕ ਦੇ ਜ਼ਰੀਏ ਸਾਡੇ ਨਾਲ ਜੁੜੇ ਨੇ ਪਹਿਲਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਅੰਕੁਰ ਜੀ ਤੇ ਸਵਾਲ ਹੈ ਜੀ ਕਹਿੰਦੇ ਨਿਊ ਸਾਊਥ ਵੇਲਸ ਜੀ ਇਨ ਨਿਊ ਸਾਊਥ ਵੇਲਸ 190 ਇਨ ਆਈ ਟੀ 95+5 ਯੂ ਆਈ ਲੋਜ ਕਿੰਨਾ ਕ ਟਾਈਮ ਲੱਗ ਸਕਦਾ ਹੈ ਜੀ ਨਿਊ ਸਾਊਥ ਵੇਲਸ 190 ਦੀ ਆਈ ਟੀ ਦੇ ਵਿੱਚ ਜੀ ਜੀ ਜੀ
ਹਾਂਜੀ ਬਹੁਤ ਵਧੀਆ ਚਾਂਸ ਨੇ ਅੰਕੁਰ ਜੀ ਕਿਉਂਕਿ 95+5 ਇਜ਼ ਕੁਆਇਟ ਹਾਈ ਨਿਊ ਸਾਊਥ ਵੇਲਸ ਤੁਸੀਂ ਆਲਰੇਡੀ ਜੋਬ ਕਰ ਰਹੇ ਹਾਂ ਮੈਂ ਪਹਿਲਾਂ ਵੀ ਗੱਲ ਕਰ ਚੁੱਕਿਆ ਕਿਸੇ ਨੇ ਪੁੱਛਿਆ ਸੀ 90+5 ਦਾ ਤੁਸੀਂ ਤੁਹਾਡੇ 5 ਪੁਆਇੰਟ ਹੋਰ ਐਕਸਟਰਾ ਨੇ ਚਾਂਸਿਸ ਆਰ ਵੈਰੀ ਵੈਰੀ ਹਾਈ ਵਿਦਇਨ ਅ ਫਿਊ ਮੰਥਸ ਸਾਨੂੰ ਇਨਵੀਟੇਸ਼ਨ ਆਉਣ ਦੇ ਚਾਂਸਿਸ ਹੈਗੇ ਆ ਸੋ ਤੁਸੀਂ ਬਹੁਤ ਵਧੀਆ ਪੋਜੀਸ਼ਨ ਤੇ ਬੈਠੇ ਆ ਕੰਪੇਅਰ ਟੂ ਅਦਰਸ ਬਹੁਤ ਘੱਟ ਜਾਣੇ ਦੇ 95+5 ਬਣਦੇ ਨੇ ਸੋ ਡੈਫੀਨੇਟ ਤੁਹਾਨੂੰ ਚਾਂਸਿਸ ਆ ਕਿ ਕਮਿੰਗ ਮੰਥ ਚ ਤੁਹਾਨੂੰ ਇਨਵੀਟੇਸ਼ਨ ਆਊਗਾ
ਜੀ ਆਲ ਦਾ ਬੈਸਟ ਅੰਕੁਰ ਜੀ ਤੇ ਅਗਲਾ ਸਵਾਲ ਜਿਹੜਾ ਮਾਇੰਕ ਸਚਦੇਵਾ ਹੋਰਾਂ ਦਾ ਸ਼ਾਮਲ ਕਰਦੇ ਆ ਮਾਇੰਕ ਵੀ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਨੇ ਤੇ ਸਵਾਲ ਇਹ ਕਹਿੰਦੇ ਸਰ ਮੈਂ ਪੁਆਇੰਟਸ ਤੋਂ ਕੰਸੀਡਰ ਇਨ main points to consider in getting 482 or any risk level points to keep in mind regarding that business?
Mayank ji, kai good question. Vaise, bahut badhiya question hai. Main points in getting 482 and risk level points to keep in mind regarding the business. So, business pakho aapa pehlo gal karde hain. Mayank ji, business jehda ohde financials jehde oh sound hone chahide hai. ਠੀਕ ਹੈ ਉਹ ਫਾਈਨੈਂਸ਼ਲੀ ਕੇਪੇਬਲ ਹੁੰਦਾ ਹੋਣਾ ਚਾਹੀਦਾ ਤੁਹਾਨੂੰ ਸੈਲਰੀ ਪੇ ਕਰਨ ਦੀ ਜਿਹੜੀ ਨੀਅਰਲੀ 54,000 ਠੀਕ ਹੈ
ਜੀ
ਉਸ ਸਪੋਂਸਰਸ਼ਿਪ ਇੱਦਾਂ ਨਹੀਂ ਹੋਣੀ ਚਾਹੀਦੀ ਮੈਂ ਐਗਜ਼ਾਮਪਲ ਦੇ ਰਿਹਾ ਕਿ ਯੂ ਨੋ ਔਗ ਚਾਰਟ 3 ਜਾਣਿਆਂ ਦਾ ਹੈ ਤੇ ਆਪਾਂ 3 ਜਾਣਿਆਂ ਨੂੰ ਅੱਗੇ ਸਪੋਂਸਰ ਕੀਤਾ ਹੋਇਆ ਸੋ ਉਹ ਰਿਸਕ ਫੈਕਟਰਸ ਨੇ ਜੈਨੂਇਨ ਨੀਡ ਫਾਰ ਅ ਪੇਡ ਇੰਪਲੋਈ ਸਭ ਤੋਂ ਜ਼ਿਆਦਾ ਰਿਫਿਊਜ਼ਲ ਜੈਨੂਇਨ ਨੀਡ ਫਾਰ ਅ ਪੇਡ ਇੰਪਲੋਈ ਚ ਹੁੰਦੇ ਨੇ ਕਿ ਉਸ ਇੰਪਲੋਈ ਦੀ ਤੁਹਾਨੂੰ ਜੈਨੂਇਨ ਲੋੜ ਹੈਗੀ ਜਾਂ ਨਹੀਂ ਹੈਗੀ ਕਿ ਤੁਸੀਂ ਐਡਵਰਟਾਈਜ਼ਮੈਂਟ ਲੇਬਰ ਮਾਰਕੀਟ ਟੈਸਟਿੰਗ ਕੀਤੀ ਜਾਂ ਨਹੀਂ ਕੀਤੀ ਉਹ ਤਾਂ ਮੈਂਡੇਟਰੀ ਆ ਬਟ ਪ੍ਰੋਪਰਲੀ ਕੀਤੀ ਜਾਂ ਨਹੀਂ ਕੀਤੀ ਠੀਕ ਹੈ
ਜੀ
ਮੈਂ ਅਗਰ ਤੁਹਾਡਾ ਸਪੋਂਸਰ ਨੇ ਆਲਰੇਡੀ 4-5 ਸਪੋਂਸਰ ਕੀਤੇ ਆ ਤੇ ਕਹਿ ਲਓ ਬਿਜ਼ਨਸ ਬਹੁਤ ਛੋਟਾ ਹੈ ਤਾਂ ਉੱਥੋਂ ਪਲੀਜ਼ ਪਰੇ ਰਹੋ ਤੁਸੀਂ ਸਪੋਂਸਰਸ਼ਿਪ ਨਾ ਪਾਓ ਬਿਜ਼ਨਸ ਦੇ ਫਾਈਨੈਂਸ਼ੀਅਲ ਜਰੂਰ ਡਿਸਕਸ ਕਰੋ ਕਿ ਇਹ ਫਾਈਨੈਂਸ਼ੀਅਲੀ ਸਾਊਂਡ ਹੈਗਾ ਜਾਂ ਨਹੀਂ ਹੈਗਾ, ਕਿੰਨੇ ਸੈਕਟਰ ਆ, ਕੀ ਤੁਹਾਡੀ ਲੋੜ ਹੈ ਉੱਥੇ ਨਹੀਂ. ਸੋ ਇਹ ਰਿਸਕ ਫੈਕਟਰਸ ਨੇ. ਠੀਕ ਹੈ, ਹੁਣ ਮੇਨ ਪੁਆਇੰਟ 482 ਦਾ ਮੇਨ ਪੁਆਇੰਟ ਤੁਹਾਡੇ ਪੱਖੋਂ ਇਹ ਨੇ ਕਿ ਤੁਹਾਡਾ ਕ੍ਰਾਈਟੇਰੀਆ ਮੀਟ ਹੋਣਾ ਚਾਹੀਦਾ, ਕੁਆਲੀਫਿਕੇਸ਼ਨ ਤੇ ਪੋਸਟ ਕੁਆਲੀਫਿਕੇਸ਼ਨ ਵਰਕ ਐਕਸਪੀਰੀਅੰਸ 2 ਸਾਲ ਦਾ ਹੋਣਾ ਚਾਹੀਦਾ, ਤੁਹਾਡਾ ਕ੍ਰਾਈਟੇਰੀਆ ਮੈਟ ਆ. ਮੈਂ ਸਟਰੋਂਗਲੀ ਹਮੇਸ਼ਾ ਰੈਕਮੈਂਡ ਕਰਦਾ 482 ਜਾਂ ਇੰਪਲੋਇਰ ਨੋਮੀਨੇਸ਼ਨ ਲਈ ਕਿ ਮਾਈਗ੍ਰੇਸ਼ਨ ਏਜੰਟ ਜਿਹੜਾ ਹੈ ਉਹ ਜਾਂ ਤੁਹਾਡੇ ਇੰਪਲੋਇਰ ਨਾਲ 1-to-1 ਗੱਲ ਕਰੇ ਬਿਜ਼ਨਸ ਫਾਈਨੈਂਸ਼ੀਅਲ ਦੀ ਜਾਂ ਜੈਨੂਇਨ ਨੀਡ ਦੀ, ਤੇ ਹੋ ਸਕੇ ਤੇ ਬਿਜ਼ਨਸ ਦਾ ਅਕਾਊਂਟੈਂਟ ਵੀ ਇਨਵੋਲਵ ਹੋਵੇ ਤਾਂ ਕਿ ਉਹ ਤੁਹਾਨੂੰ ਐਗਜੈਕਟ ਪਿਕਚਰ ਦੇ ਸਕੇ ਜਿਹਦਾ ਮਾਈਗ੍ਰੇਸ਼ਨ ਏਜੰਟ ਇਹ ਅਸੈਸਮੈਂਟ ਕਰ ਸਕੇ ਕਿ ਉਹ ਸਪੋਂਸਰ ਕਰਨ ਦੀ ਉਹਨਾਂ ਦੀ ਐਲੀਜੀਬਿਲਿਟੀ ਜਾਂ ਸਕਸੈਸ ਰੇਟ ਕੁਛ ਹੈਗਾ ਜਾਂ ਨਹੀਂ ਹੈਗਾ. ਸੋ ਇਹ ਕੁਛ ਪੁਆਇੰਟਸ ਨੇ ਜੋ ਮੇਨਲੀ ਜਿਹਨਾਂ ਕਰਕੇ ਰਿਫਿਊਜ਼ਲ ਹੁੰਦੀ ਹੈ.
ਜੀ ਜੀ ਬਿਲਕੁਲ. ਤੇ ਅੱਗੇ ਐਮੀ ਰੰਧਾਵਾ ਸਾਡੇ ਨਾਲ ਜੁੜੇ ਹੋਏ ਨੇ. ਐਮੀ ਰੰਧਾਵਾ ਕੋਈ ਸਵਾਲ ਤਾਂ ਨਹੀਂ ਉਹਨਾਂ ਨੇ ਭੇਜਿਆ. ਖੈਰ ਐਮੀ ਜੀ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ. ਤੁਸੀਂ ਜੁੜੇ ਹੋ ਤੇ ਕੋਈ ਸਵਾਲ ਤੁਹਾਡਾ ਹੋਵੇ ਤਾਂ ਜ਼ਰੂਰ ਅਸੀਂ ਸ਼ਾਮਲ ਕਰਾਂਗੇ. ਲਵਲੀ ਨਾਭਾ ਵੀ ਸਾਡੇ ਨਾਲ ਇਸ ਵੇਲੇ ਜੁੜੇ ਹੋਏ ਨੇ ਫੇਸਬੁੱਕ ਦੇ ਜ਼ਰੀਏ. ਕਹਿ ਰਹੇ ਨੇ, ਕਹਿੰਦੇ ਨਾਈਸ ਇਨਫੋਰਮੇਸ਼ਨ ਸਰ ਜੀ.
ਥੈਂਕ ਯੂ, ਥੈਂਕ ਯੂ ਸਰ
ਜੀ. ਤੇ ਰਣਬੀਰ ਜੀ, ਪ੍ਰੋਗਰਾਮ ਦਾ ਜਿਹੜਾ ਸਮਾਂ ਆ ਉਹ ਤਾਂ ਹੁਣ ਸਮਾਪਤੀ ਵੱਲ ਵੱਧ ਰਿਹਾ, ਪਰ ਅਸੀਂ ਕੋਸ਼ਿਸ਼ ਜ਼ਰੂਰ ਹਮੇਸ਼ਾ ਇਹੀ ਕਰਦੇ ਹੁੰਦੇ ਹਾਂ ਕਿ ਜਿੰਨੇ ਵੀ ਸਵਾਲ ਸਾਡੇ ਤੱਕ ਪਹੁੰਚਦੇ ਨੇ ਅਸੀਂ ਵੱਧ ਤੋਂ ਵੱਧ ਉਹ ਸਵਾਲ ਜਿਹੜੇ ਪ੍ਰੋਗਰਾਮ ਦੌਰਾਨ ਸ਼ਾਮਲ ਕਰੀਏ ਔਰ ਉਹਨਾਂ ਸਵਾਲਾਂ ਦੇ ਉੱਤੇ ਤੁਹਾਡੇ ਤੋਂ ਜਿਹੜਾ ਜਵਾਬ ਹੈ ਉਹ ਵੀ ਹਾਸਲ ਕਰੀਏ. ਮਾਇੰਕ ਸਚਦੇਵਾ ਇਸ ਵੇਲੇ ਕਹਿ ਰਹੇ ਨੇ ਥੈਂਕਸ ਅ ਲੋਟ ਸਰ ਉਹਨਾਂ ਦੇ ਜਵਾਬ ਦੇ ਲਈ. ਜੀ 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 ਤੇ ਇਸੇ ਤਰ੍ਹਾਂ ਬਹੁਤ ਸਾਰੇ ਕੁਛ ਦੋਸਤ ਜਿਹੜੇ ਇੰਡੀਆ ਤੋਂ ਸਾਡੇ ਨਾਲ ਜੁੜਦੇ ਨੇ, ਅੱਜ ਵੀ ਬਹੁਤ ਸਾਰੇ ਸਵਾਲ ਜਿਹੜੇ ਸੀ ਉਹ ਇੰਡੀਆ ਤੋਂ ਵੀ ਸ਼ਾਮਲ ਹੋਏ ਆ ਪ੍ਰੋਗਰਾਮ ਦੇ ਵਿੱਚ. ਤੇ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਕੁਐਰੀਜ਼ ਹੁੰਦੀਆਂ ਹਨਾ, ਜਿਵੇਂ ਅੱਜ ਇੱਕ ਸਾਡੇ ਨਾਲ ਲਿਸਨਰ ਜੁੜੇ ਹੋਏ ਸੀਗੇ ਜਿਨ੍ਹਾਂ ਦਾ ਸਵਾਲ ਸ਼ਾਇਦ ਉਹਨਾਂ ਦੀ ਕੁਆਲੀਫਿਕੇਸ਼ਨ ਜਾਂ ਫੀਲਡ ਨੂੰ ਬਦਲਣ ਦੇ ਬਾਰੇ ਚ ਸੀਗਾ. ਸੋ ਇੱਥੇ ਰਣਬੀਰ ਜੀ ਜ਼ਰੂਰ ਅਸੀਂ ਆਪਣੇ ਸੁਣਨ ਵਾਲਿਆਂ ਨੂੰ ਕਹਿਣਾ ਚਾਹਾਂਗੇ ਕਿ ਜਿਵੇਂ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਰਣਬੀਰ ਹੋਰੀ ਜਿਹੜੇ ਆ ਉਹਨਾਂ ਦੀ ਦੂਰੀ ਕਾਲ ਅਵੇ ਹੀ ਆ ਹਨਾ, ਸੋ ਉਹਨਾਂ ਨੂੰ ਤੁਸੀਂ ਮੈਸੇਜ ਛੱਡ ਸਕਦੇ ਹੋ ਜੇਕਰ ਤੁਹਾਡੀ ਕੋਈ ਕੁਐਰੀ ਜਿਹੜੀ ਕਿ ਤੁਸੀਂ ਡਿਟੇਲ ਦੇ ਵਿੱਚ ਚਾਹੁੰਦੇ ਹੋ, ਜਾਂ ਫਿਰ ਜਿਹੜੇ ਇੱਥੇ ਵੀ ਕਿਸੇ ਵੀ ਤਰ੍ਹਾਂ ਦੀ ਚਿੰਤਾ ਦੇ ਵਿੱਚ ਨੇ ਜਿਹੜੇ ਇੱਥੇ ਸਾਡੇ ਨਾਲ. ਕਈ ਵਾਰ ਹੁੰਦਾ ਕਿ ਸਿੱਧਾ ਮੈਸੇਜ ਚੱਲਦੇ ਪ੍ਰੋਗਰਾਮ ਦੇ ਵਿੱਚ ਕਈ ਦੋਸਤ ਨਹੀਂ ਕਰਨਾ ਚਾਹੁੰਦੇ ਹਨਾ, ਤੇ ਜੇਕਰ ਤੁਸੀਂ ਆਪਣਾ ਕੋਈ ਵੀ ਸਵਾਲ ਜਿਹੜਾ ਆ ਉਹ ਆਪਣਾ ਡਿਸਕਸ ਕਰਨਾ ਚਾਹੁੰਦੇ ਹੋ ਰਣਬੀਰ ਹੋਰਾਂ ਦੇ ਨਾਲ, ਤਾਂ ਅਸੀਂ ਜਿਹੜੀ ਰਣਬੀਰ ਹੋਰਾਂ ਦੀ ਜਿਹੜੀ ਕੰਟੈਕਟ ਡਿਟੇਲ ਹੈ ਉਹ ਵੀ ਪ੍ਰੋਗਰਾਮ ਦੌਰਾਨ ਵੀ ਸਾਂਝੀ ਕਰਦੇ ਰਹਿੰਦੇ ਹਾਂ, ਪਰ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਜਦੋਂ ਇਹ ਵੀਡੀਓ ਖਤਮ ਹੋਣੀ ਹੈ ਤਾਂ ਉਸ ਵੀਡੀਓ ਦੇ ਅਖੀਰ ਦੇ ਵਿੱਚ ਸਾਰੀ ਡਿਟੇਲ ਜਿਹੜੀ ਹੈ ਉਹ ਰਣਬੀਰ ਹੋਰਾਂ ਦੇ ਨਾਲ ਕੰਟੈਕਟ ਕਰਨ ਦੇ ਲਈ ਅਸੀਂ ਵੀਡੀਓ ਦੇ ਵਿੱਚ ਪਾਉਂਦੇ ਹਾਂ. ਸੋ ਉਹ ਡਿਟੇਲ ਦੇ ਨਾਲ ਤੁਸੀਂ ਜੁੜ ਕੇ ਤੇ ਰਣਬੀਰ ਹੋਰਾਂ ਦੇ ਨਾਲ ਜਿਹੜਾ ਆਪਣਾ ਰਾਬਤਾ ਆ ਉਹ ਬਣਾ ਸਕਦੇ ਹੋ. ਲਵ ਢਿੱਲੋਂ ਹੋਰਾਂ ਦਾ ਜਾਂਦੇ ਜਾਂਦੇ ਸਵਾਲ ਸ਼ਾਮਲ ਕਰਾਂਗੇ. ਕਹਿੰਦੇ ਸਰ ਪਾਸਪੋਰਟ ਲੈਵਲ ਚੇਂਜਿਸ ਕਦੋਂ ਤੱਕ ਹੋ ਸਕਦੀਆਂ ਜੀ?
ਸਾਲ ਚ ਦੋ ਵਾਰ ਹੁੰਦੀਆਂ ਜੀ, ਮੋਸਟ ਪ੍ਰੋਬਬਲੀ ਲਾਸਟ ਆਈ ਥਿੰਕ ਡਿਸੰਬਰ ਚ ਹੋਈਆਂ ਸੀ, ਮਿਡ ਈਅਰ ਚ ਚੇਂਜਿਸ ਜਿਹੜੀਆਂ, ਅਗਰ ਅਸੈਸਮੈਂਟ ਲੈਵਲ ਸਟੂਡੈਂਟ ਵੀਜ਼ਾ ਅਸੈਸਮੈਂਟ ਲੈਵਲ ਦੀ ਗੱਲ ਕਰ ਰਹੇ ਨੇ, ਸੋ ਮਿਡ ਈਅਰ ਚ ਹੋਣ ਦੇ ਚਾਂਸਿਸ ਹੈਗੇ ਨੇ. ਉਮੀਦ ਤਾਂ ਇਹ ਆ ਕਿ ਇੰਡੀਆ ਦਾ ਲੈਵਲ ਜਿਹੜਾ ਹੈ ਉਹ ਜ਼ਰੂਰ ਯੂ ਨੋ ਮੀਡੀਅਮ ਰਿਸਕ ਜਾਂ ਲੋ ਰਿਸਕ ਕਰਨਗੇ, ਪਰ ਦੇਖੋ ਫਿੰਗਰਸ ਕ੍ਰੋਸ ਵੀ ਹੋਣਾ ਚਾਹੀਦਾ
ਜੀ. ਸੋ ਸਖਤੀ ਤੋਂ ਨਰਮੀ ਵੱਲ ਉਡੀਕ ਹੈ ਜੀ, ਸਾਰਿਆਂ ਨੂੰ ਉਡੀਕ ਹੈ ਔਰ ਇਹ ਉਡੀਕ ਜਿਹੜੀ ਉਹਨੂੰ ਬੂਰ ਪਵੇਗਾ ਇਹਦੀ ਅਸੀਂ ਉਮੀਦ ਕਰਦੇ ਜਾਂਦੇ. ਰਣਬੀਰ ਜੀ ਕੁਛ ਕਹਿਣਾ ਚਾਹੋ ਤਾਂ ਜ਼ਰੂਰ ਕਹੋ.
ਮੈਂ ਬਾਰ ਬਾਰ ਪ੍ਰੋਗਰਾਮ ਚ ਹਮੇਸ਼ਾ ਕਹਿੰਦਾ ਹੋਇਆ, ਮੈਂ ਪਿਛਲੇ 2 ਹਫ਼ਤਿਆਂ ਚ ਕੁਛ ਕਲਾਇੰਟਸ ਜਾਂ ਕਹਿ ਲਓ ਆਪਣੇ ਮਿੱਤਰ ਸੱਜਣਾਂ ਨਾਲ ਮਿਲਿਆ ਹੈ ਜਿਹੜੇ ਬਹੁਤ ਹੀ ਸਟ੍ਰੈਸ ਸੀ ਕਿ ਅੱਗੇ ਸਾਡਾ ਫਿਊਚਰ ਕੀ ਹੋਊਗਾ, ਅੱਗੇ ਸਾਡਾ ਕੀ ਬਣੂਗਾ. ਮੈਂ ਪਹਿਲੀ ਚੀਜ਼ ਮੈਂ ਹਰ ਵਾਰ ਕਹਿੰਦਾ ਆਇਆ, ਹੈਡਸ ਆਫ ਆ ਉਹਨਾਂ ਸਟੂਡੈਂਟਸ ਨੂੰ ਤੇ ਉਹਨਾਂ ਨੂੰ ਉਹਨਾਂ ਸਕਿਲਡ ਮਾਈਗ੍ਰੈਂਟਸ ਨੂੰ ਜਿਹੜੇ ਟੈਂਪਰਰੀ ਵੀਜ਼ਾ ਤੇ ਨੇ, ਜਿਨ੍ਹਾਂ ਨੇ ਕੋਵਿਡ-19 ਦਾ ਔਖਾ ਸਮਾਂ ਕੱਟਿਆ. ਮੇਰੇ ਵਰਗੇ ਬੰਦੇ ਲਈ ਬਹੁਤ ਈਜ਼ੀ ਹੋ ਕਹਿਣਾ, ਕਿਉਂਕਿ ਮੈਂ ਕਹਿ ਲਓ ਰੱਬ ਦੀ ਮਿਹਰ ਨਾਲ ਚਲੋ ਆਸਟ੍ਰੇਲੀਅਨ ਸਿਟੀਜ਼ਨ ਆ, ਸਰਕਾਰ ਤੋਂ ਹੈਲਪ ਹੈਗੀ, ਜੇ ਮੇਰਾ ਬਿਜ਼ਨਸ ਨਾ ਚੱਲੇ ਸਰਕਾਰ ਤੋਂ ਹੈਲਪ ਹੈਗੀ, ਹੋਰ ਕਈ ਹੈਲਪ ਹੈਗੀ, ਮੇਰੇ ਤੇ ਫੈਮਿਲੀ ਆ, ਤੁਹਾਡੀ ਨਾ ਇੱਥੇ ਫੈਮਿਲੀ ਆ ਜਾਂ ਬਹੁਤ ਘੱਟ ਫੈਮਿਲੀ ਆ, ਸਾਡੇ ਕੋਈ ਫਾਈਨੈਂਸ਼ੀਅਲ ਸਪੋਰਟ ਨਹੀਂ, ਤੁਸੀਂ ਆਪਣੇ ਜ਼ੋਰ ਤੇ ਹੀ ਸਾਰਾ ਕਮਾ ਕੇ ਕਰਦੇ ਹੋ, ਤੁਸੀਂ ਬਹੁਤ ਸਟ੍ਰੈਸਡ ਹੋ ਕਿਉਂਕਿ ਜੋਬਸ ਹੈ ਨਹੀਂ, ਸਕਿੱਲ ਮਾਈਗ੍ਰੇਸ਼ਨ ਹੈ ਨਹੀਂ. ਇੰਨਾ ਯਾਦ ਰੱਖੋ ਕਿ ਤੁਸੀਂ ਅਗਰ ਆ ਸਮਾਂ ਕੱਟ ਲਿਆ ਜਿਹੜਾ ਪਿਛਲਾ ਸਾਲ, ਠੀਕ ਹੈ, ਤੁਸੀਂ ਵਨ ਆਫ ਦਾ ਟਫੈਸਟ ਪਰਸਨ ਜੇ ਜਿਨ੍ਹਾਂ ਦੇ ਹਰ ਕਹਿ ਲੋ ਐਡਵਰਸਿਟੀ ਚੱਲੀ ਆ ਤੇ ਇੱਥੋਂ ਤੱਕ ਪਹੁੰਚੇ ਹੋ ਸੋ ਹੈਟਸ ਆਫ ਟੂ ਆਲ ਆਫ ਯੂ ਤੁਸੀਂ ਬਹੁਤ ਸਟਰੋਂਗ ਹੋ ਸਾਡੇ ਵਰਗਿਆਂ ਤੋਂ ਕਈ ਦਰਜੇ ਸਟਰੋਂਗ ਹੋ ਤੁਸੀਂ ਜਿਨ੍ਹਾਂ ਕੋਲ ਸਾਰੀਆਂ ਸਹੂਲਤਾਂ ਨੇ ਉਹ ਫਿਰ ਵੀ ਕਈ ਵਾਰ ਕੰਪਲੇਨ ਕਰਦੇ ਰਹਿੰਦੇ ਨੇ ਮੈਂ ਸਿਰਫ ਇਹ ਕਹਿਣਾ ਚਾਹੁੰਦਾ ਕਿ ਆਹ ਜਿਹੜਾ ਸਾਲ ਹੈ ਥੋੜਾ ਔਖਾ ਲੰਘਣਾ ਹੈ ਸਾਲ ਦੇ ਐਂਡ ਤੇ ਮੇਰਾ ਮੰਨਣਾ ਹੈ ਕਿ ਜ਼ਰੂਰ ਜਾਂ ਮਿਡ ਟੂ ਐਂਡ ਤੱਕ ਜ਼ਰੂਰ ਕੁਛ ਨਾ ਕੁਛ ਪੋਜ਼ਿਟਿਵ ਆਪਾਂ ਨੂੰ ਸੁਣਨ ਤੋਂ ਮਿਲੂਗਾ ਉਸ ਦੌਰਾਨ ਆਪਣਾ ਹੋਮਵਰਕ ਨਾ ਛੱਡਿਓ ਹੋਮਵਰਕ ਦਾ ਮਤਲਬ ਇਹ ਆ ਕਿ ਕਿਤੇ ਇਹ ਨਾ ਹੋਵੇ ਤੁਸੀਂ ਪੀ ਟੀ ਦੀ ਤਿਆਰੀ ਕਰ ਰਹੇ ਹੋ ਤੇ 7E ਚ ਆਏ ਹੋਣ ਤੇ 8 ਦੀ ਤਿਆਰੀ ਕਰੋ ਤੇ ਵਿੱਚ ਛੱਡ ਦੋ ਕਿ ਇਹ ਬਹੁਤ ਮੁਸ਼ਕਿਲ ਆ ਕਿਤੇ ਇਹ ਨਾ ਹੋਵੇ ਕਿ ਤੁਸੀਂ ਨਾਟੀ ਦਾ ਬੁੱਕ ਨਾ ਕਰਾਓ ਜਾਂ ਇਹ ਨਾ ਹੋਵੇ ਕਿ ਤੁਹਾਨੂੰ ਕਿਤੇ ਜੋਬ ਮਿਲ ਰਹੀ ਹੋਵੇ ਕਿਤੇ ਮੂਵ ਕਰਨਾ ਪਵੇ ਤੇ ਤੁਸੀਂ ਕਹੋ ਨਹੀਂ ਯਾਰ ਮੈਂ ਮੂਵ ਨਹੀਂ ਕਰਨਾ ਸ਼ਾਇਦ ਪੁਆਇੰਟਸ ਪਤਾ ਨਹੀਂ ਮੇਰੇ ਬਣਨੇ ਆ ਨਹੀਂ ਬਣਨੇ ਸੋ ਜੋ ਵੀ ਮੌਕਾ ਅੱਜ ਦੀ ਡੇਟ ਚ ਤੁਹਾਨੂੰ ਮਿਲਦਾ ਹੈ ਪੁਆਇੰਟਸ ਵਧਾਉਣ ਦਾ ਇਹ ਤੁਹਾਨੂੰ ਫਿਊਚਰ ਚ ਹੈਲਪ ਕਰੂਗਾ ਹੀ ਕਰੂਗਾ ਠੀਕ ਆ ਨੈਗੇਟਿਵ ਚੀਜ਼ਾਂ ਜਾਂ ਨੈਗੇਟਿਵ ਥੋਟਸ ਹੋਣੇ ਬਹੁਤ ਯੂ ਨੋ ਈਜ਼ੀ ਆ ਉਹਨਾਂ ਨੂੰ ਕਾਊਂਟਰ ਕਰਨਾ ਬਹੁਤ ਮੁਸ਼ਕਿਲ ਆ ਲੇਕਿਨ ਜਿਹੜਾ ਅੱਜ ਦੀ ਡੇਟ ਚ ਵੀ ਪੋਜ਼ਿਟਿਵ ਮਾਇੰਡ ਰੱਖ ਕੇ ਜਿਹੜਾ ਜਿਹੜਾ ਬੱਚਾ ਜਾਂ ਜਿਹੜਾ ਸਟੂਡੈਂਟ ਉਹ ਪੁਆਇੰਟਸ ਵਧਾਉਣ ਦੀ ਕੋਸ਼ਿਸ਼ ਕਰੇਗਾ ਉਹ ਜ਼ਰੂਰ ਉਹਨੂੰ ਸਕਸੈਸ ਕਿਤੇ ਨਾ ਕਿਤੇ ਮਿਲੇਗਾ ਅੱਜ ਹੀ ਸੁਣਨ ਚ ਦੇਖ ਲਓ 90+5 ਵਾਲੇ ਹੈਗੇ ਨੇ 95+5 ਵਾਲੇ ਹੈਗੇ ਨੇ ਸੋ ਤੁਸੀਂ ਉਹ ਚ ਸ਼ਾਮਿਲ ਹੋ ਸਕਦੇ ਹੋ ਕੀਪ ਅ ਪੋਜ਼ਿਟਿਵ ਮਾਇੰਡ ਹਾਰਸ਼ ਜ਼ਰੂਰ ਆ ਹਾਰਡ ਜ਼ਰੂਰ ਆ ਬਟ ਅਗੇਨ ਯੂ ਨੋ ਜਿਹੜੀ ਕਹਾਵਤ ਆ ਕਿ ਹਾਰਡ ਟਾਈਮਸ ਡੋਂਟ ਲਾਸਟ ਬਟ ਹਾਰਡ ਪੀਪਲ ਡੂ ਸੋ ਤੁਸੀਂ ਆਲਰੇਡੀ ਬਹੁਤ ਹਾਰਡ ਜੇ ਤੁਸੀਂ ਟਫ ਆਲਰੇਡੀ ਜੇ ਸੋਰੀ ਟਫ ਟਾਈਮਸ ਡੋਂਟ ਲਾਸਟ ਟਫ ਪੀਪਲ ਡੂ ਸੋ ਤੁਸੀਂ ਆਲਮੋਸਟ ਦੇਰ ਆ ਥੋੜੀ ਦੇਰ ਹੋਲਡ ਕਰ ਲਓ ਮੇਰਾ ਮੰਨਣਾ ਹੈ ਅਗੇਨ ਮੇਰੀ ਪਰਸਨਲ ਓਪੀਨੀਅਨ ਹੈ ਕਿ ਸਾਲ ਮਿਡ ਤੋਂ ਐਂਡ ਤੱਕ ਇਹ ਜ਼ਰੂਰ ਤਬਦੀਲੀਆਂ ਦੇਖਣ ਚ ਮਿਲਣਗੀਆਂ ਜਿਹੜੀਆਂ ਕਿ ਆਪਣੇ ਹੱਥ ਚ ਹੋਣਗੀਆਂ ਸੋ ਕੀਪ ਅ ਪੋਜ਼ਿਟਿਵ ਸਟੇਟ ਆਫ ਮਾਈਂਡ ਬੈਸਟ ਆਫ ਲੱਕ
ਜੀ ਜੀ ਬਹੁਤ ਬਹੁਤ ਸ਼ੁਕਰੀਆ ਰਵਦੀਪ ਕੌਰ ਸਾਡੇ ਨਾਲ ਜੁੜੇ ਨੇ ਨਾਈਸ ਵਰਡ ਸਰ ਥੈਂਕਸ ਕਹਿੰਦੇ ਤੇ ਜਾਂਦੇ ਜਾਂਦੇ ਮਾਇੰਕ ਇੱਕ ਵਾਰ ਫਿਰ ਸਵਾਲ ਕਰ ਰਹੇ ਨੇ ਕਹਿੰਦੇ 482 ਚ 54,000 ਇਨਕਮ ਹੋਣੀ ਜ਼ਰੂਰੀ ਹੈ ਜੀ ਇੰਪਲੋਈ ਦੀ ਬਿਕੋਜ਼ ਮੇਰੀ ਇਨਕਮ 50,000 ਹੋਊਗੀ ਬੜਾ ਹੀ ਪੋਜ਼ਿਟਿਵ ਤੇ ਬੜਾ ਇੰਪੋਰਟੈਂਟ ਮੈਸੇਜ ਰਣਬੀਰ ਜੀ ਤੁਸੀਂ ਦਿੱਤਾ ਸਾਡੇ ਸੁਣਨ ਵਾਲਿਆਂ ਦੇ ਲਈ ਵੀ ਇਹ ਜਿਹੜਾ ਮੈਸੇਜ ਹੈ ਬਹੁਤ ਜ਼ਰੂਰੀ ਵੀ ਹੈ ਔਰ ਇਸ ਵੇਲੇ ਜਿਵੇਂ ਪੋਜ਼ਿਟਿਵਿਟੀ ਦੀ ਲੋੜ ਵੀ ਬਹੁਤ ਹੈ ਸੋ ਬਹੁਤ ਬਹੁਤ ਧੰਨਵਾਦ ਇਹਨਾਂ ਪੋਜ਼ਿਟਿਵ ਵਰਡਸ ਦੇ ਨਾਲ ਸਾਡੇ ਸਰੋਤਿਆਂ ਦੇ ਨਾਲ ਸਾਂਝ ਬਣਾਉਣ ਦੇ ਲਈ ਔਰ ਆਪਣਾ ਕੀਮਤੀ ਸਮਾਂ ਦੇ ਕੇ ਮਾਈਗ੍ਰੇਸ਼ਨ ਦੇ ਨਾਲ ਜੁੜੇ ਹੋਏ ਇਹਨਾਂ ਸਵਾਲਾਂ ਦੇ ਜਵਾਬ ਦੇਣ ਦੇ ਲਈ
ਤੁਹਾਡਾ ਵੀ ਧੰਨਵਾਦ ਭੈਣ ਜੀ